ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਚੀ ਨਿਵਾਜੀ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਕੋਸ਼ਿਸ਼ ਕਰੀਏ ਮਨ ਬਿਰਤੀ ਇਕਾਗਰ ਕਰਕੇ ਬੈਠੀਏ। ਆ ਜਿਹੜੇ ਵੀਰ ਪੈਰੇ ਤੇ ਖੜੇ ਐ, ਅੱਗੇ ਜਿਹਨਾਂ ਨੇ ਅੱਗੇ ਜਿਹੜੇ ਪੈਰੇ ਤੇ ਖੜੇ ਐ, ਆ ਜਿਹੜਾ ਗਰੁੱਪ ਮੱਥਾ ਟੇਕਣ ਆ ਰਿਹਾ ਇਹਨਾਂ ਨੂੰ ਟੇਕ ਲੈਣ ਦਿਓ, ਬਾਕੀਆਂ ਨੂੰ ਇਦੂ ਪਿੱਛੇ ਹੀ ਬਿਠਾ ਲਓ। ਇਦੂ ਅੱਗੇ ਅੱਗੇ ਫਿਰ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਉਹ ਬਹਿ ਜਾਣਗੇ। ਆ ਜਿੱਥੇ ਡੰਡੇ ਲੈ ਕੇ ਖੜੇ ਹੋ ਭਾਈ, ਇਦੂ ਪਿੱਛੇ ਵਾਲੀ ਜਿਹੜੀ ਸੰਗਤ ਹੈ ਇਹਨਾਂ ਨੂੰ ਇੱਥੇ ਹੀ ਬਿਠਾ ਲਓ, ਜਿਹੜੇ ਅੱਗੇ ਅੱਗੇ ਵਾਲੇ ਇਹਨਾਂ ਨੂੰ ਮੱਥਾ ਟਕਾ ਕੇ ਲੰਘਾ ਲਓ, ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਕੇ ਮੱਥਾ ਟੇਕ ਲੈਣਗੇ। ਥੋੜ੍ਹਾ ਚਿਰ ਬੜਾ ਜ਼ਰੂਰੀ ਹੈ, ਇਕਾਗਰ ਚਿੱਤ ਹੋ ਕੇ ਸੁਣੀਏ ਸਮਝੀਏ ਲਓ ਪੜ੍ਹੋ। ਕੋਈ ਗਾਵੇ ਕੋ ਸੁਣੇ ਹਰ ਨਾਮਾ
ਚਿੱਤ ਲਾਏ,
ਕਬੀਰ ਸਾਹਿਬ ਜੀ ਦਾ ਬਚਨ।
ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤੂ ਪਾਏ।
ਜੇ ਤੇ ਭਾਈ ਸਿੱਖ, ਜੇ ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਤੇ ਜਿਹੜਾ ਗਿਆਨ ਹੈ ਉਹ ਗਾਉਣ ਦਾ ਤੇ ਸੁਣਨ ਦਾ ਵਿਸ਼ਾ ਹੈ, ਸਮਝਣ ਦਾ ਵਿਸ਼ਾ ਹੈ, ਗਿਆਨ ਵੇਖਣ ਦਾ ਵਿਸ਼ਾ ਨਹੀਂ ਹੁੰਦਾ। ਇਸੇ ਕਰਕੇ ਗੁਰੂ ਜੀ ਕਹਿੰਦੇ ਹੈ ਵੀ ਜਿਹੜੇ ਬੰਦੇ ਗਾਉਂਦੇ ਹੈ, ਜਿਹੜੇ ਬੰਦੇ ਸੁਣਦੇ ਹੈ ਸੱਚ ਦੀ ਵਿਚਾਰ ਨੂੰ, ਸੱਚ ਦੀ ਵਿਚਾਰ ਜਿਹੜੇ ਕਰਦੇ ਹੈ, ਉਹਨਾਂ ਦੇ ਉਹਨਾਂ ਦੀ ਗਤੀ ਹੋ ਜਾਂਦੀ ਹੈ। ਤੇ ਗਤੀ ਦਾ ਮਤਲਬ ਕੋਈ ਮਰਨ ਤੋਂ ਬਾਅਦ ਗਤੀਆਂ ਨਹੀਂ ਹੁੰਦੀਆਂ, ਜਿਵੇਂ ਲੋਕ ਮਰਨ ਤੋਂ ਬਾਅਦ ਲੋਕਾਂ ਦੀ ਗਤੀ ਕਰਾਉਂਦੇ ਹੈ। ਗਤੀ ਦਾ ਸਿੱਧਾ ਸਿੱਧਾ ਅਰਥ ਹੈ ਸਪੀਡ, ਜਿਵੇਂ ਗਤੀ ਪੰਜਾਬੀ ਚ ਕਹਿੰਦੇ ਨੇ ਆਪਾਂ, ਗਤੀ ਗਤੀਸ਼ੀਲ ਹੈ ਬੰਦਾ, ਬਹੁਤ ਕੰਮ ਕਰਦਾ ਹੈ, ਮਿਹਨਤ ਕਰਦਾ ਹੈ, ਅੱਗੇ ਜਾ ਰਿਹਾ। ਗਤੀ ਕਰਨੀ ਮਤਲਬ ਅੱਗੇ ਨੂੰ ਜਾਣਾ। ਜਿਹੜਾ ਦਿਮਾਗ ਡੈਡ ਹੁੰਦਾ ਹੈ ਨਾ, ਜਦੋਂ ਗੁਰਬਾਣੀ ਦੀ ਵਿਚਾਰ ਨੂੰ ਸੁਣੀਦਾ ਸਮਝੀਦਾ ਹੈ, ਬਸ ਬੰਦਾ ਗਤੀਸ਼ੀਲ ਹੋ ਜਾਂਦਾ, ਗਤੀ ਕਰਦਾ, ਉਹਦਾ ਦਿਮਾਗ ਕੰਮ ਕਰਨ ਲੱਗ ਜਾਂਦਾ। ਇਹਦਾ ਸਿੱਧਾ ਸਿੱਧਾ ਅਰਥ ਇਹ ਹੈ, ਹੋਰ ਕੋਈ ਏਦਾਂ ਨਹੀਂ ਵੀ ਉਹਦੀ ਅਵਸਥਾ ਵੀ ਅੰਦਰ ਕੋਈ ਲਾਈਟਾਂ ਦਿਸਣ ਲੱਗ ਪੈਂਦੀਆਂ ਹੈ ਅੰਦਰੋਂ ਕਿਤੇ ਕਿਤੇ ਦੀ। ਜਿਵੇਂ ਕੱਲ੍ਹ ਆਪਾਂ ਗੱਲ ਕਰਦੇ ਸੀ ਵੀ ਉੱਪਰ ਉੱਪਰ ਜਾ ਰਹੇ ਹਾਂ ਜੀ, ਬੜੀ ਸਵਾਸ ਚੜ੍ਹ ਰਹੇ ਨੇ ਜੀ, ਉੱਪਰ ਜਾ ਰਹੇ ਹਾਂ, ਉਹ ਜੋਗੀਆਂ ਵਾਲੇ ਕੰਮ ਨੇ, ਅਸੀਂ ਨਹੀਂ ਕਰਨਾ। ਦਿਮਾਗ ਕੰਮ ਕਰਨਾ ਚਾਹੀਦਾ, ਮਾਈਂਡ ਡਿਵੈਲਪ ਹੋਣਾ ਚਾਹੀਦਾ। ਗਤੀ ਨੂੰ ਸਿੱਧਾ ਕਹੋ ਮਾਈਂਡ ਦਾ ਡਿਵੈਲਪ ਹੋਣਾ, ਤੇ ਗਿਆਨ ਹੈ ਬੰਦੇ ਦਾ ਮਾਈਂਡ ਡਿਵੈਲਪ ਹੀ ਕਰਦਾ। ਹੁਣ ਜਦੋਂ ਐਜੂਕੇਸ਼ਨ ਲੈਂਦੇ ਨੇ ਬੱਚੇ, ਕਿੱਦਾਂ ਦਾ ਆਇਆ ਸੀ ਹੁਣ ਵੇਖੋ ਕਿੱਦਾਂ ਦਾ। ਜਦੋਂ ਐਜੂਕੇਸ਼ਨ ਲੈਂਦਾ ਸਮਝ ਲੈਂਦਾ ਕਿੰਨਾ ਚੇਂਜ ਹੋ ਗਿਆ, ਕਿੰਨਾ ਗਿਆਨ ਲੈ ਕੇ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀਰੋ ਇੱਥੇ ਘਬਾ ਲਓ ਪਿਆਰਿਓ, ਫਿਰ ਸਮਾਂ ਜ਼ਿਆਦਾ ਲੱਗ ਜਾਏਗਾ, ਬਸ ਇਹ ਤੋਂ ਪਿੱਛੇ ਭਾ ਲਓ ਜਿਹੜੇ ਆ ਰਹੇ ਆ, ਥੋੜ੍ਹਾ ਹੀ ਹੈ ਉਹਨਾਂ ਨੇ ਰਸਤੇ 'ਚ ਬਹਿ ਜਾਣਾ, ਬਹੁਤੀ ਜ਼ਿਆਦਾ ਸੰਗਤ ਨਹੀਂ, ਸਾਰਿਆਂ ਨੇ ਮੱਥਾ ਟੇਕ ਲਿਆ, ਬਾਕੀ ਜਿਹੜੇ ਰਾਹ ਵਿੱਚ ਬਹਿ ਜਾਣਗੇ, ਬਾਕੀ ਸਾਰੀ ਸੰਗਤ ਪੰਡਾਲ ਵਿੱਚ ਸਾਜੀ ਗਈ ਹੈ। ਬਹੁਤ ਧਿਆਨ ਨਾਲ ਕਿਰਪਾ ਕਰਕੇ ਆਪਾਂ ਕੋਸ਼ਿਸ਼ ਕਰੀਏ। ਆਹ ਗੱਲ ਜ਼ਰੂਰ ਸਮਝਿਓ ਭਾਈ, ਜੇ ਅਸੀਂ ਗਤੀ ਨਹੀਂ ਨਾ ਕਰ ਰਹੇ ਤੇ ਸਾਡੇ ਗਾਉਣ ਤੇ ਸੁਣਨ ਦਾ ਕੋਈ ਫਾਇਦਾ ਨਹੀਂ। ਗਤੀ ਨਹੀਂ ਕਰ ਰਹੇ, ਸਾਡੀ ਕਾਮਨ ਸੈਂਸ ਹੈ ਨਾ ਜਿਹੜੀ, ਜੇ ਵੱਧ ਨਹੀਂ ਰਹੀ, ਜੇ ਸਾਨੂੰ ਆਲੇ ਦੁਆਲੇ ਦਾ ਪਤਾ ਨਹੀਂ ਲੱਗ ਰਿਹਾ, ਜੇ ਖੁੱਲ ਨਹੀਂ ਨਾ ਰਹੇ ਅਸੀਂ। ਖੁੱਲਣ ਦਾ ਮਤਲਬ ਇਹਨੂੰ ਖੋਲਣਾ ਹੈ, ਇਹਨੂੰ ਖੋਲਣਾ। ਤੇ ਕਮਾਲ ਦੀ ਗੱਲ ਹੈ ਜੀ, ਇਹ ਬਹੁਤ ਬਹੁਤ ਵੱਡਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਇਹਨੂੰ ਖੋਲਣ ਦੀ ਲੋੜ ਹੈ ਬਸ। ਇਹਨੂੰ ਚਾਬੀ ਲੱਗ ਜਾਏ ਕਿਤੇ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ, ਤੇ ਜਦੋਂ ਇਹਨੂੰ ਚਾਬੀ ਲੱਗ ਜਾਂਦੀ ਹੈ ਜਿੱਦਾਂ ਦੀ ਸੋਚ ਰੱਖੋਗੇ ਜੋ ਮੰਗੋਗੇ ਜਿੱਦਾਂ ਦੇ ਦੇਸ਼ ਬਣਾਉਣੇ ਚਾਹੋਗੇ ਅੱਜ ਨਾ ਕਿਤੇ ਚੰਗੇ ਸਾਡੇ ਲੀਡਰ ਨੇ ਜਿਹੜੇ ਐ ਕਿਤੇ ਫੈਸਲਾ ਕਰ ਲੈਣ ਵੀ ਇੰਡੀਆ ਨੂੰ ਵੀ ਕਦੇ ਅਮਰੀਕਾ ਵਰਗਾ ਬਣਾਉਣਾ ਐ ਜੇ ਸਾਡੇ ਲੀਡਰ ਸਾਡੇ ਕਰਨ ਨਾਲ ਨਹੀਂ ਹੋਣਾ ਲੀਡਰ ਕਰਨ ਨਾਲ ਅੱਗੇ ਲੱਗੇ ਆ ਜਿਹੜੇ ਤੇ ਆਪਾਂ ਵੀ ਜ਼ਿੰਮੇਵਾਰ ਬਣ ਜਾਈਏ ਵੀ ਜਿੱਦਾਂ ਉੱਥੇ ਲੋਕ ਟੈਕਸ ਭਰਦੇ ਆ ਕੰਮ ਕਰਦੇ ਆ ਤੇ ਟੈਕਸ ਭਰਦੇ ਆ ਕੰਮ ਵੀ ਸਾਰੇ ਕਰੀਏ ਤੇ ਟੈਕਸ ਵੀ ਭਰੀਏ ਤੇ ਅਗਲੀਆਂ ਵੀ ਜਿਹੜੀਆਂ ਸਾਡੀ ਲੀਡਰਸ਼ਿਪ ਹੈ ਉਹ ਵੀ ਕਿਤੇ ਇਮਾਨਦਾਰ ਹੋ ਜਾਏ ਟੈਕਸ ਭਰੀਏ ਅਸੀਂ ਤੇ ਉਹ ਖਾਣ ਵਾਲੇ ਨਾ ਹੋਣ ਚੰਗੇ ਬੰਦੇ ਕਿਤੇ ਅੱਗੇ ਹੋਣ ਜੇ ਕਿਤੇ ਇਦਾਂ ਹੋ ਜਾਏ ਤੇ ਲੀਡਰ ਜਿਹੜੇ ਇਦਾਂ ਸੋਚ ਲੈਣ ਬਈ ਇਹਨੂੰ ਕਿੱਦਾਂ ਬਣਾਉਣਾ ਹੈ ਤੇ ਇਹਨੇ ਉਹਦੀ ਤਿਆਰੀ ਕਰਾ ਦੇਣੀ ਹੈ ਆ ਦਿਮਾਗ ਹੈ ਜਿਹੜਾ ਇਹਨੇ ਉਦਾਂ ਦੀਆਂ ਜੁਗਦੀਆਂ ਮੈਥਡ ਢੰਗ ਤਰੀਕੇ ਦੇਣੇ ਹੈ ਆ ਸਿਰ ਤੇ ਦਿੱਤੀ ਹੋਈ ਹੈ ਕਿਰਪਾ ਜਿੰਨੀ ਮਰਜ਼ੀ ਕੱਢ ਲਿਆ ਕਰੋ ਇੱਕ ਵਾਰੀ ਵੀ ਹੋ ਗਈ ਜੋ ਕੁਛ ਪਾਇਆ ਸੋ ਇੱਕ ਵਾਰ ਰੱਬ ਦਾ ਇੱਕ ਸਿਸਟਮ ਬਣਾਇਆ ਹੈ ਉਸ ਸਿਸਟਮ ਦੇ ਨਾਲ ਇੱਕ ਬੰਦਾ ਘੜਿਆ ਜਾਂਦਾ ਹੈ ਮਨੁੱਖ ਘੜਿਆ ਜਾਂਦਾ ਹੈ ਮਾਈਂਡ ਤਿਆਰ ਹੁੰਦਾ ਹੈ ਉਹੀ ਕਿਰਪਾ ਹੈ ਉਹਨੂੰ ਖੁੱਲਣਾ ਸਿੱਖ ਲਈ ਉਹਦੀ ਜਾਚ ਆ ਜਾਏ ਮੇਰੀ ਉਹ ਭੈਣੋ ਪਹਿਰੇਦਾਰ ਜਿੱਥੇ ਕਹਿੰਦੇ ਨੇ ਇੱਥੇ ਕਿਰਪਾ ਕਰਕੇ ਬਹਿ ਜਾਓ ਸਾਰੀਆਂ ਭੈਣਾਂ ਬਹਿ ਜਾਓ ਪਹਿਰੇਦਾਰੋ ਲਾਈਨ ਬਣਾ ਲਿਓ ਵੀਰੋ ਸਾਰੇ ਫਟਾਫਟ ਕਿਰਪਾ ਕਰਕੇ ਬੈਠੋ ਫਿਰ ਸੁਣਿਓ ਬਈ ਆ ਜਿਹੜਾ ਦਿਮਾਗ ਹੈ ਇਹਦੇ ਤੋਂ ਜੋ ਮੰਗੋਗੇ ਆਪਾਂ ਜਿਹੜਾ ਬਚਨ ਪੜ੍ਹਦੇ ਆ ਨਾ ਜੋ ਮੰਗ ਹੈ ਠਾਕੁਰ ਆਪਣੇ ਤੇ ਉਹ ਕੱਲੇ ਕੱਲੇ ਵਾਸਤੇ ਨਹੀਂ ਵੀ ਹੁਣ ਤੂੰ ਕਰੇਗਾ ਤੇ ਸੁਣੇਗਾ ਕਰੇਗਾ ਉਹਨੇ ਤੇ ਫਿੱਟ ਕਰਤਾ ਤੇਰੇ ਤੇ ਆ ਜਿੱਦਾਂ ਦਾ ਬੰਨਣਾ ਚਾਹੁੰਦਾ ਉਦਾਂ ਦੀਆਂ ਜੁਗਤੀਆਂ ਮੈਥਡ ਢੰਗ ਤਰੀਕੇ ਇਹਦੇ ਚੋਂ ਨਿਕਲਦੇ ਆ ਤੂੰ ਸਟਰੋਂਗ ਤੇ ਹੋ ਤੂੰ ਕਰਨ ਵਾਸਤੇ ਫੈਸਲਾ ਤੇ ਲੈ ਜਦੋਂ ਕਹਿੰਦੇ ਹੋ ਵੀ ਡਰਾਈਵਰ ਬਣਨਾ ਕਿੱਥੋਂ ਨਿਕਲਦੀ ਹੈ ਫਿਰ ਡਰਾਈਵਰ ਦੱਸੋ ਇੱਥੋਂ ਹੀ ਨਿਕਲਦੀ ਹੈ ਮਾੜਾ ਜਿਹਾ ਇੱਕ ਬੰਦਾ ਦੱਸ ਦਿੰਦਾ ਕਲੱਚ ਹੈ ਜੀ ਆ ਰੇਸ ਹੈ ਆ ਬ੍ਰੇਕ ਹੈ ਆ ਸਟੀਅਰਿੰਗ ਐ ਫੜ ਇੱਧਰ ਨੂੰ ਜਾਣਾ ਹੈ ਇਦਾਂ ਕਿੰਨੇ ਦਿਨ ਡਰਾਈਵਰੀ ਸਿਖਾਉਂਦਾ ਅਗਲਾ ਵੱਧ ਤੋਂ ਵੱਧ 4-5 ਦਿਨ ਤੇਰੇ ਨਾਲ ਬੈਠਾ ਸੀ 4-5 ਦਿਨ ਤੈਨੂੰ ਗੰਗਾ ਨਗਰ ਤੋਂ ਅਬੋਹਰ ਤੱਕ ਲੈ ਜਾਏਗਾ ਬਾਹਰੋਂ ਪਾਣੀ ਪਾਤਾ ਫਿਰ ਮੁੜ ਕੇ ਕੀ ਹੁੰਦਾ ਅੰਦਰੋਂ ਆਉਂਦਾ ਕਿ ਨਹੀਂ ਆਉਂਦਾ ਡਰਾਈਵਰੀ ਅੰਦਰੋਂ ਆਉਂਦੀ ਕਿ ਨਹੀਂ ਆਉਂਦੀ ਬਾਹਰੋਂ ਪਾਣੀ ਜਿੱਦਾਂ ਦਾ ਪਾਨੇ ਹੋ ਉਦਾਂ ਦਾ ਹੀ ਨਿਕਲਦਾ ਇੱਛਾ ਪੂਰਕ ਹੈ ਇਹ ਆ ਬੈਠਾ ਜਿੱਦਾਂ ਦੀ ਇੱਛਾ ਰੱਖਦਾ ਹੈ ਉਦਾਂ ਦੀ ਪੂਰਤੀ ਹੋਣੀ ਪਰਮਾਤਮਾ ਨੇ ਮਾਲਕ ਨੇ ਘੜਿਆ ਤੈਨੂੰ ਬਸ ਇਹਨੂੰ ਬਖਸ਼ਿਸ਼ ਤੇ ਹੋ ਗਈ ਹੈ ਵਰਤਣਾ ਸਿੱਖ ਲੈ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਪਿਆਰਿਓ ਸਦਾ ਉਸਤਾਦ ਨਾਲ ਥੋੜਾ ਬਹਿ ਰਹਿੰਦੇ ਐ ਉਸਤਾਦ ਡਰਾਈਵਰ ਡਰਾਈਵਰੀ ਵਾਲਾ ਤੇਰੇ ਨਾਲ ਬਹਿੰਦਾ ਕਿਤੇ ਇੱਕ ਵਾਰੀ ਅਗਲੇ ਨੇ ਸਖਾਤੀ ਮੁੜ ਕੇ ਪਹਾੜਾਂ 'ਚ ਵੀ ਲਈ ਫਿਰਦਾ ਮੈਂ ਫਿਰ ਇੱਕ ਵਾਰ ਪਹਿਰੇਦਾਰਾਂ ਨੂੰ ਬੇਨਤੀ ਕਰਦਾ ਯਾਰ ਇੱਕ ਤੇ ਨਾ ਬੰਦੇ ਜ਼ਿਆਦਾ ਚਾਹੀਦੇ ਸੀ ਜਿੰਨੇ ਕੁ ਮੇਰੇ ਵੀਰ ਹੈ ਲਾਈਨ ਨਾ ਪੂਰੀ ਲੰਮੀ ਲਾਈਨ ਬਣਾ ਲਓ ਜਿਹੜਾ ਵੀ ਆਵੇ ਹੱਥ ਜੋੜ ਕੇ ਕਹਿ ਦਿਆ ਕਰੋ ਵੀ ਥੋੜਾ ਚਿਰ ਆਪਾਂ ਟਿਕਾ ਬਣਾਈਏ ਉਹਦਾ ਕਾਰਨ ਹੈ ਇੱਕ ਵੀ ਜਦੋਂ ਕੋਈ ਇੱਕ ਮੱਥਾ ਟੇਕਣ ਆਉਂਦਾ ਨਾ ਕਈਆਂ ਦਾ ਮੂੰਹ ਉਧਰ ਨੂੰ ਹੋ ਜਾਂਦਾ ਗੱਲ ਫਿਰ ਹਿੱਲ ਜਾਂਦਾ ਧਿਆਨ ਐਡੇ ਵੱਡੇ ਇਕੱਠ ਵਿੱਚ ਨਾ ਜੇ ਨਾ ਟਿਕਿਆ ਹੋਵੇ ਕਿਤੇ ਤੁਸੀਂ ਨਾ ਕਦੇ ਪਾਣੀ ਟਿਕਿਆ ਵੇਖਿਓ ਕਿਸੇ ਸਰੋਵਰ ਨੂੰ ਕਿਸੇ ਤਲਾਬ ਨੂੰ ਐ ਟਿਕਿਆ ਵੇਖਿਓ ਤੇ ਟਿਕੇ ਹੋਏ ਪਾਣੀ ਦੇ ਵਿੱਚ ਵਿਚਾਲੇ ਕਿਤੇ ਰੋੜੀ ਮਾਰੇ ਹੋਏ ਤੇ ਉਹਦਾ ਉਹ ਸਾਰੇ ਪਾਣੀ ਨੂੰ ਹਿਲਾ ਦਿੰਦਾ ਫਿਰ ਟਿਕਿਆ ਹੋਵੇ ਨਾ ਜਦੋਂ ਉਦੋਂ ਮਾੜੀ ਜੀ ਰੋੜੀ ਵੱਜੀ ਸਾਰਾ ਪਾਣੀ ਹਿਲਾ ਦਿੰਦਾ ਇਹਦੇ ਜਦੋਂ ਸੰਗਤ ਐ ਟਿਕਾ ਨਾਲ ਬੈਠੀ ਹੋਵੇ ਉਹਦੇ ਨਾਲ ਫਿਰ ਜਦੋਂ ਮਾੜਾ ਜਿਹਾ ਵੀ ਕਿਤੇ ਹਿਲਜੁਲ ਹੁੰਦੀ ਹੈ ਸਾਰਿਆਂ ਤੱਕ ਅਸਰ ਜਾਂਦਾ ਉਹਦਾ ਸਾਰਿਆਂ ਦਾ ਧਿਆਨ ਹਿਲ ਜਾਂਦਾ ਜੇ ਕਿਤੇ ਆ ਸਾਡੇ ਸਮਝ ਵਿੱਚ ਆ ਜਾਏ ਜੋ ਮਰਜ਼ੀ ਮੰਗ ਲਓ ਇੱਛਾ ਪੂਰਕ ਸਰਬ ਸੁਖ ਦਾਤਾ ਹੈ ਇੱਥੇ ਇਹ ਨਹੀਂ ਲਿਖਿਆ ਵੀ ਸ਼ੁਭ ਇੱਛਾ ਪੂਰਕ ਜਿਹੜਾ ਈਰਖਾ ਦੀ ਦਾਤ ਮੰਗਣੀ ਚਾਹੁੰਦਾ ਹੈ ਨਾ ਉਹਨੂੰ ਈਰਖਾ ਵੀ ਮਿਲਦੀ ਹੈ ਜਿਹੜਾ ਈਰਖਾਲੂ ਹੈ ਉਹ ਹੋਰ ਨਵੇਂ ਤੋਂ ਨਵੀਆਂ ਤਕਨੀਕ ਉਹਦੇ ਅੰਦਰ ਇਦਾਂ ਦੇ ਢੰਗ ਤਰੀਕੇ ਆਉਂਦੇ ਆ ਜੁਗਤੀਆਂ ਆਉਂਦੀਆਂ। ਜੇ ਸੜਨਾ ਚਾਹੁੰਦਾ ਤੇ ਸੜਨ ਦੇ ਐਸੇ ਐਸੇ ਢੰਗ ਬਣਾ ਬਹਾਨੇ ਬਣਨਗੇ। ਆਲਸ ਕਰਨੀ ਚਾਹੁੰਦਾ ਤੇ ਆਲਸ ਕਰਨ ਦੇ ਇੰਨੇ ਮੈਥਡ ਦੇ ਦਿੰਦਾ ਦਿਮਾਗ, ਇੰਨੀਆਂ ਜੁਗਤੀਆਂ ਘੜ ਦਿੰਦਾ। ਇਹਨੂੰ ਵਰਤਣਾ ਸਿੱਖੀਏ। ਤਾਂ ਕਰਕੇ ਸਾਡੇ ਗੁਰੂ ਜੀ ਨੇ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਵੀ ਸੰਗਤ ਜਿਹੜੀ ਹੈ ਨਾ ਆਲਾ ਦੁਆਲਾ ਤੇਰਾ ਉਹ ਜ਼ਰੂਰ ਵੇਖ। ਜੇ ਆਲਾ ਦੁਆਲਾ ਜਿੱਦਾਂ ਦੀ ਸੰਗਤ ਹੋਈ, ਜਿੱਦਾਂ ਦੇ ਥੌਟਸ ਮਿਲਣਗੇ ਤੈਨੂੰ, ਉਦਾਂ ਦੀ ਫਿਲਾਸਫੀ ਇਹਨੇ ਕ੍ਰੀਏਟ ਕਰ ਦੇਣੀ ਹੈ। ਮਾਈਂਡ ਹੈ ਜਿਹੜਾ ਉਦਾਂ ਦੀ ਉਦਾਂ ਦਾ ਕੁਝ ਪੈਦਾ ਕਰਦਾ। ਤਾਂ ਕਰਕੇ ਇਹਨੂੰ ਵਰਤਣਾ ਸਿੱਖੀਏ ਤੇ ਜੋ ਮੰਗੋਗੇ ਉਹ ਮਿਲ ਜਾਣਾ। ਇੱਛਾ ਪੂਰਕ ਹੈ ਇਹ। ਡਰਾਈਵਰੀ ਬਣਨਾ ਚਾਹੁੰਦਾ ਡਰਾਈਵਰੀ ਮਿਲੇਗੀ, ਡਾਕਟਰ ਬਣਨਾ ਚਾਹੁੰਦਾ ਸਟਰੋਂਗ ਹੈ ਜੇ ਡਾਕਟਰ ਬਣਨਾ ਚਾਹੁੰਦਾ ਤੇ ਇਹ ਦਾਤ ਦੇਗਾ। ਜਿਹੜੇ ਬੱਚੇ ਕਹਿੰਦੇ ਆਈਲੈਟਸ ਕਰਨਾ ਹੈ ਇਹ ਸਟਰੋਂਗ ਰਹੋ, ਇਹ ਦਾਤ ਦੇਗਾ। ਜਿਹੜੇ ਚਾਹੁੰਦੇ ਹੋ ਵੀ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਸਮਝਣਾ ਹੈ ਇਹ ਦਾਤ ਦੇਗਾ। ਪਰ ਸਟਰੋਂਗ ਚਾਹੀਦਾ, ਤੂੰ ਸਟਰੋਂਗ ਰਹਿ। ਉਹ ਮੈਸੇਜ ਦੇਣਾ ਸਿੱਖ, ਜਿਹੜਾ ਅਰਦਾਸ ਦਾ ਕਨਸੈਪਟ ਹੈ ਉਹ ਹੋਵੇ ਕਿ ਇਦਾਂ ਕਰ ਲੈਣਾ, ਮੈਂ ਹੋ ਜਾਣਾ, ਮੈਂ ਕਰ ਲੈਣਾ, ਕੰਫੀਡੈਂਸ ਹੋਣਾ ਚਾਹੀਦਾ, ਉਹ ਜ਼ਰੂਰ ਹੋ ਜਾਂਦਾ। ਤਾਂ ਕਰਕੇ ਕਿਰਪਾ ਤੇ ਹੈ, ਉਹਨੂੰ ਵਰਤਣਾ ਸਿੱਖੀਏ, ਉਹ ਲੈਣੀ ਸਿੱਖੀਏ। ਕਿਰਪਾ ਤੇ ਹੈ ਆ ਜੋ ਮੰਗ ਹੈ ਠਾਕੁਰ ਆਪਣੇ, ਸਾਰਿਆਂ ਨੂੰ ਆਉਂਦੀ ਹੈ ਨਾ ਮੰਗਦੀ ਲੋਕਾਂ ਹੋਏ ਕੋਈ।
ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ।
ਔਰ ਐਸੀਆਂ ਐਸੀਆਂ ਜੁਗਤੀਆਂ ਮਿਲਣਗੀਆਂ, ਹੈਰਾਨ ਹੋ ਜਾਓਗੇ। ਪਰ ਇੱਕ ਵਾਰੀ ਇਹ ਖਜ਼ਾਨੇ ਤੱਕ ਸਾਡੀ ਪਹੁੰਚ ਬਣੇ, ਜੇ ਸੱਚਮੁੱਚ ਅਸੀਂ ਅੱਜ ਬਦਲਣਾ ਚਾਹੀਏ ਸਿਸਟਮ ਨੂੰ, ਇਹਨੇ ਬੜੇ ਢੰਗ ਤਰੀਕੇ ਇਦਾਂ ਦੇ ਦੱਸ ਦੇਣੇ। ਬੜਾ ਵੱਡਾ ਖਜ਼ਾਨਾ ਹੈ, ਆਹ ਖਜ਼ਾਨਾ ਹੈ ਇਹ, ਆਹ ਪਿਓ ਦਾਦੇ ਕਾ ਖੋਲ, ਪਿਓ ਦਾਦੇ ਕਾ ਖੋਲ ਡਿੱਠਾ, ਆਹ ਖਜ਼ਾਨਾ ਹੈ। ਪਰ ਗੁਰਬਾਣੀ ਦੇ ਜ਼ਰੀਏ ਚਾਬੀ ਲੱਗ ਜਾਂਦੀ ਹੈ। ਗੁਰਬਾਣੀ ਦਾ ਖਜ਼ਾਨਾ ਜਿਹੜਾ ਆ ਸਾਡੇ ਕੋਲ, ਗੁਰਬਾਣੀ ਦੇ ਜ਼ਰੀਏ ਚਾਬੀ ਲੱਗ ਜਾਂਦੀ ਹੈ। ਫਿਰ ਬੰਦਾ ਆਪਣੇ ਆਪ ਨੂੰ ਗਰੀਬ ਮਹਿਸੂਸ ਨਹੀਂ ਕਰਦਾ। ਇਹ ਬੱਚਾ ਗਵਾਚ ਗਿਆ ਬਈ, ਕਿਹੜੇ ਪਿੰਡੋਂ, ਤੁਸੀਂ ਮਾਤਾ ਜੀ ਤੁਸੀਂ ਵੀ ਇੱਥੇ ਬਹਿ ਜਾਓ, ਬੱਚੇ ਨੂੰ ਵੀ ਭਾਈ ਰੱਖੋ, ਬਾਅਦ ਚ ਆਪਾਂ ਅਨਾਊਂਸ ਕਰ ਦਿਆਂਗੇ ਇੱਥੇ ਹੀ ਆ ਜਾਣਗੇ ਸਮਾਪਤੀ ਵੇਲੇ। ਕਿਹੜੇ ਪਿੰਡ ਦੱਸਿਓ ਜਰਾ, ਮਨ ਮਨਪ੍ਰੀਤ ਸਿੰਘ ਹੈ, ਡੈਂਟਲ ਕਾਲਜ ਦੇ ਕੋਲ ਘਰ ਹੈ ਇਹਦਾ, ਜੋਗਿੰਦਰ ਸਿੰਘ ਦਾ ਪੋਤਾ। ਚਲੋ ਹੁਣ ਜਿਹੜੇ ਇਹਦੇ ਮਾਤਾ ਪਿਤਾ ਨੇ ਉਹ ਬੱਚੇ ਨੂੰ ਜਿਹੜਾ ਹੈ ਨਾ ਪਤਾ ਲੱਗ ਜਾਣਾ ਉਹਨਾਂ ਨੂੰ। ਹੁਣ ਮਾਤਾ ਵੀ ਇੱਥੇ ਬੈਠੀ, ਬਾਅਦ ਵਿੱਚ ਤੁਸੀਂ ਵੇਖ ਲਿਓ। ਹੁਣ ਕਿਰਪਾ ਕਰਕੇ ਸੁਣਿਓ ਬਈ, ਇਹ ਖਜ਼ਾਨੇ ਤੱਕ ਇੱਕ ਵਾਰੀ ਪਹੁੰਚ ਹੋ ਜਾਏ ਫਿਰ ਨਵੇਂ ਤੋਂ ਨਵਾਂ ਸਾਹਿਬ ਮੇਰਾ ਨੀਤ ਨਵਾਂ, ਇਹਨੂੰ ਪਾਣੀ ਪਾਉਣਾ ਸਿੱਖ, ਇਹਨੂੰ ਬਾਣੀ ਦਾ ਪਾਣੀ ਪਾ ਦਈਏ ਨਾ ਕਿਤੇ। ਜਿਵੇਂ ਧਰਤੀ ਚ ਪਾਣੀ ਪਾਈਏ ਫਿਰ ਧਰਤੀ ਵਾਲਾ ਬਾਹਰ ਆਉਂਦਾ, ਏਦਾਂ ਹੀ ਹੈ ਜੀ। ਆ ਗਿਆਨ ਲੈਣਾ ਪੈਂਦਾ ਫਿਰ ਇਹ ਬਾਹਰ ਆਉਂਦਾ, ਫੁੱਟਦਾ ਚਸ਼ਮਾ। ਸਾਡੇ ਦੇਸ਼ ਵਿੱਚ ਧਰਮਾਂ ਦਾ ਬੜਾ ਬੋਲਬਾਲਾ ਸੀ, ਧਰਮ ਧਾਰਮਿਕ ਲੋਕ ਸੀ ਬਹੁਤੇ, ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸੌਖਾ ਢੰਗ ਦੱਸਿਆ, ਧਰਮ ਵਾਲੇ ਪਾਸੇ ਸਾਨੂੰ ਗਿਆਨ ਦਿੱਤਾ। ਗਿਆਨ ਨੂੰ ਗੁਰੂ ਆਖੋ, ਇਹ ਗਿਆਨ ਸਾਡਾ ਗੁਰੂ ਗਿਆਨ ਹੈ, ਨਾ ਕਿ ਕੋਈ ਦੇਹ ਹੈ ਨਾ ਕੋਈ ਮੂਰਤੀ ਹੈ, ਸਾਡਾ ਗੁਰੂ ਹੈ ਗਿਆਨ, ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ। ਇਹ ਬੜਾ ਗਹਿਰਾ ਇਸ਼ਾਰਾ ਸੀ ਕਿ ਗਿਆਨ ਲੈਣ ਵਾਲੇ ਪਾਸੇ ਤੁਰੀਏ, ਡੈਡ ਨਾ ਰਹੀਏ, ਡਿਵੈਲਪ ਹੋ ਜਾਈਏ। ਇੱਕ ਵਾਰੀ ਇਹਦੇ ਤੱਕ ਪਹੁੰਚ ਕੇ ਫਿਰ ਆਪਾਂ ਬਹੁਤ ਵਾਰ ਪੜ੍ਹਦੇ ਆ ਵੀ ਫਿਰ ਐ ਥੋੜਾ ਲੱਗਾਂਗੇ ਵੀ ਅਸੀਂ ਗਰੀਬ ਗਰੀਬ ਆ ਅਸੀਂ ਐ ਲੱਗਾਂਗੇ ਵੀ ਸਾਡੀ ਜੇਬ ਵਿੱਚ ਪੈਸੇ ਭਾਵੇਂ ਘੱਟ ਐ ਪਰ ਹੀਰੇ ਲਾਲ ਇੱਥੇ ਐ ਜ਼ਿੰਦਗੀ ਦੇ ਫੈਸਲੇ ਲੈਣ ਦਾ ਤੇ ਚੱਜ ਐ ਜ਼ਿੰਦਗੀ ਵਿੱਚ ਕਿਸ ਮੋੜ ਤੇ ਕਿਹੜਾ ਫੈਸਲਾ ਲੈਣਾ ਹੈ ਉਹ ਵਿਚਾਰ ਸਾਡੇ ਕੋਲ ਨੇ ਉਹ ਖਜ਼ਾਨਾ ਇਹਨੂੰ ਕਹਿੰਦੇ ਐ ਜਦੋਂ ਤੈਨੂੰ ਕਹਿੰਦੇ ਆ ਖਜ਼ਾਨਾ ਵਿਖਾ ਤੂੰ ਨੋਟ ਕੱਢ ਕੇ ਵਿਖਾਨਾ ਤੂੰ ਆਪਣੇ ਪਲਾਟ ਵਿਖਾ ਰਿਹਾ ਤੂੰ ਕੋਠੀਆਂ ਵਿਖਾਨਾ ਤੂੰ ਗੱਡੀਆਂ ਵਿਖਾਨਾ ਇਹ ਨਹੀਂ ਵਿਚਾਰ ਵਿਖਾ ਫੈਸਲੇ ਵਿਖਾ ਜੂਝਣ ਲਈ ਜ਼ਿੰਦਗੀ ਦੇ ਵਿੱਚ ਜੂਝਣ ਲਈ ਜਿਹੜੇ ਫੈਸਲੇ ਕਰਨੇ ਪੈਂਦੇ ਆ ਸਮਾਜ ਨੂੰ ਸੋਹਣਾ ਬਣਾਉਣ ਲਈ ਜਿਹੜੇ ਫੈਸਲੇ ਕਰਨੇ ਪੈਂਦੇ ਆ ਉਹ ਵਿਚਾਰ ਵਿਖਾ ਉਹ ਹੈ ਖਜ਼ਾਨਾ ਬੰਦੇ ਦਾ ਉਹ ਖਜ਼ਾਨਾ ਬਾਣੀ ਦੀ ਚਾਬੀ ਲਾ ਲਈਏ ਜੇ ਇਹਦੇ ਚੋਂ ਨਿਕਲਦਾ ਫਿਰ ਗਰੀਬ ਥੋੜਾ ਆ ਅਸੀਂ ਆ ਸਾਰਾ ਸ਼ਬਦ ਇੱਕ ਵਾਰ ਸੁਣੋ ਸਿੱਧਾ ਸਿੱਧਾ ਸਮਝ ਆ ਜਾਣੀ ਲੁਪੜ
ਹਮ ਧਨਵੰਤ ਭਗਠ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ
ਆ ਖਜ਼ਾਨਾ ਖੋਲ ਵੇਖਿਆ ਖਜ਼ਾਨਾ ਚਾਬੀ ਸਾਨੂੰ ਮਿਲੀ ਸੀ ਖੋਲ ਗੋਰਿਆਂ ਨੇ ਲਿਆ ਆਖੋ ਸਤਨਾਮ ਉਹ ਜ਼ਿਆਦਾ ਟੈਕਨੋਲੋਜੀਆਂ ਕੱਢੀ ਫਿਰਦੇ ਆ ਸਾਡੇ ਨਾਲੋਂ ਇਹਦੇ ਚੋਂ ਸਾਡੇ ਵਾਲਿਆਂ ਨੂੰ ਤੇ ਇੱਦਾਂ ਹੀ ਪਤਾ ਲੱਗਾ ਜੇ ਵੀ ਇੱਦਾਂ ਭਾਈ ਲਾਹਣ ਪਾ ਦੇਈਦਾ ਗੁੜ ਇੱਦਾਂ ਕਰ ਦੇਈਦਾ ਫਿਰ ਉਹਨੂੰ ਦੱਬ ਦੇਈਦਾ ਫਿਰ ਉਹਨੂੰ ਇੰਨੇ ਦਿਨਾਂ ਬਾਅਦ ਕੱਢ ਲਈਦਾ ਫਿਰ ਬੋਤਲ ਇੱਦਾਂ ਕਰੀਦੀ ਹੈ ਫਿਰ ਭੱਠੀ ਇੱਦਾਂ ਲਾਈਦੀ ਹੈ ਜੀ ਫਿਰ ਉੱਤੇ ਦਾਬੜਾ ਰੱਖ ਲਈਦਾ ਜੀ ਵਿੱਚ ਪਾਣੀ ਪਾਈ ਜਾਈਦਾ ਜੀ ਫਿਰ ਨਲਕੀ ਲਾ ਦੇਈਦੀ ਹੈ ਜੀ ਫਿਰ ਬੂੰਦ ਬੂੰਦ ਡਿੱਗਦੀ ਹੈ ਜੀ ਫਿਰ ਤੂੜੀ 'ਚ ਲੁਕੋ ਦੇਈਦੀ ਹੈ ਸਾਡੇ ਤੇ ਇੱਥੇ ਕੁ ਤੱਕ ਪਹੁੰਚੇ ਹਾਂ ਅਸੀਂ ਕਿਉਂ ਬਈ ਆਹ ਕੱਢਿਆ ਵੇਖੋ ਕੱਢੀ ਕਾਢ ਕੱਢੀ ਹੈ ਬਈ ਆਹ ਕੱਢਿਆ ਹੋਰ ਕੀ ਕੱਢਿਆ ਏਦਾਂ ਡੋਡੇ ਲੱਗਣੇ ਨੇ ਏਦਾਂ ਪੱਚ ਲਾਈਦੇ ਉਹਨਾਂ ਨੂੰ ਇਹੀ ਸਿੱਖਿਆ ਆ ਸਾਨੂੰ ਤੇ ਇੰਨਾ ਹੀ ਪਤਾ ਲੱਗਾ ਆ ਹੁਣ ਨਵੀਂ ਕਾਢ ਕੱਢ ਲਈ ਜਿਹੜਾ ਖੇਤਾਂ ਉਹ ਏਦਾਂ ਮਲਦੇ ਜੇ ਫਿਰਦੇ ਆ ਇਹ ਕੀ ਕਰਦੇ ਕਹਿੰਦੇ ਜੀ ਸੁੱਖ ਨਿਧਾਨ ਇਹ ਕਹਿੰਦੇ ਸੁੱਖਾਂ ਦਾ ਖਜ਼ਾਨਾ ਤੇ ਬਾਣੀ ਕਹਿੰਦੀ ਸੁੱਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਪਰਮਾਤਮਾ ਦਾ ਜਿਹੜਾ ਨਾਮ ਹੈ ਗਿਆਨ ਹੈ ਜਿਹੜਾ ਉਹ ਦਿੰਦਾ ਸੁੱਖ ਪਰਮਾਤਮਾ ਹੈ ਸੁੱਖ ਦੇਣ ਦਾ ਖਜ਼ਾਨਾ ਅਸੀਂ ਕਿੱਥੇ ਸਮਝੀ ਬੈਠੇ ਅਸੀਂ ਕਿੱਥੇ ਬਣਾਈ ਫਿਰਦੇ ਹਾਂ ਭਾਈ ਤਾਂ ਕਰਕੇ ਆਹ ਖਜ਼ਾਨਾ ਜਦੋਂ ਖੋਲ ਕੇ ਵੇਖਾਂਗੇ ਨਾ ਪਤਾ ਫੇਰ ਲੱਗਣਾ ਸਾਡੇ ਨਾਲੋਂ ਵੱਧ ਗੋਰਿਆਂ ਨੇ ਖੋਲਿਆ ਗੋਰਿਆਂ ਨੇ ਪਤਾ ਕਿਉਂ ਖੋਲਿਆ ਉਹਨਾਂ ਨੂੰ ਐਜੂਕੇਸ਼ਨ ਵਾਲੇ ਪਾਸਿਓਂ ਚਾਬੀ ਲੱਗ ਗਈ ਸਾਨੂੰ ਧਰਮ ਵਾਲੇ ਪਾਸਿਓਂ ਲਾਈ ਸੀ ਪਰ ਪ੍ਰੋਬਲਮ ਇਹ ਹੈ ਵੀ ਗਿਆਨ ਗੁਰੂ ਨੂੰ ਮੰਨਣ ਵਾਲੇ ਜਿਹੜੇ ਸਿੱਖ ਸੀ ਉਹਨਾਂ ਦਾ ਮਾਈਂਡ ਸਟ੍ਰੈਚ ਉਦੋਂ ਹੁੰਦਾ ਹੈ ਜਦੋਂ ਬਾਣੀ ਦੇ ਸਵਾਲ ਮਾਈਂਡ ਵਿੱਚ ਲੈ ਕੇ ਆਉਂ ਜਿਹੜੇ ਕਾਜ਼ੀਆਂ ਨੂੰ ਕੀਤੇ ਜਿਹੜੇ ਪੰਡਤਾਂ ਨੂੰ ਕੀਤੇ ਜਿਹੜੇ ਪਖੰਡੀਆਂ ਨੂੰ ਕੀਤੇ ਜਿਹੜੇ ਜੋਗੀਆਂ ਨੂੰ ਕੀਤੇ ਇਦਾਂ ਦੇ ਕੁਐਸਚਨ ਜਿਹੜੇ ਗੁਰੂ ਸਾਹਿਬ ਨੇ ਕੀਤੇ ਹੈ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਤੇ ਉਹ ਕੁਐਸਚਨ ਜਦੋਂ ਖੜੇ ਹੁੰਦੇ ਸਵਾਲ ਖੜੇ ਹੁੰਦੇ ਗੁਰਬਾਣੀ ਨੂੰ ਸਮਝ ਸਮਝ ਕੇ ਫਿਰ ਸਾਡੀ ਜ਼ਿੰਦਗੀ 'ਚ ਵੀ ਆਉਣਾ ਸੀ ਵੀ ਸਾਡੇ ਅੱਜ ਜੋਗੀ ਕਿੱਦਾਂ ਦੇ ਹੈ ਅੱਜ ਪਾਂਡੇ ਕਿੱਦਾਂ ਦੇ ਹੈ ਅੱਜ ਮਲਾਣੇ ਕਿੱਦਾਂ ਦੇ ਹੈ ਸਾਡੇ ਅੰਦਰ ਇਦਾਂ ਦੇ ਸਵਾਲ ਖੜੇ ਹੋਣੇ ਸੀ ਉਹ ਸਵਾਲ ਖੜੇ ਹੋਣ ਕਰਕੇ ਸਾਡਾ ਮਾਈਂਡ ਵੀ ਉਹਨਾਂ ਦੇ ਹੱਲ ਲੱਭਦਾ ਸਟ੍ਰੈਚ ਕਰਦਾ ਤੇ ਜਦੋਂ ਸਟ੍ਰੈਚ ਕਰਦਾ ਥੋੜਾ ਥੋੜਾ ਵਰਤਣ ਲੱਗਦੇ ਜਦੋਂ ਐਂ ਵੀ ਇਦਾਂ ਕਿਉਂ ਹੈ ਆਹ ਗਲਤ ਹੈ ਆਹ ਗਲਤ ਹੈ ਆਹ ਠੀਕ ਹੈ ਆਹ ਗਲਤ ਹੈ ਇਦਾਂ ਕੁਐਸਚਨ ਖੜੇ ਹੁੰਦੇ ਜਦੋਂ ਤੇ ਸਾਡਾ ਮਾਈਂਡ ਵੀ ਸਟ੍ਰੈਚ ਕਰ ਜਾਣਾ ਸੀ ਇਹਨੂੰ ਵੀ ਚਾਬੀ ਲੱਗ ਜਾਣੀ ਸੀ ਇਹਦੇ ਚੋਂ ਵੀ ਆਉਣੇ ਸੀ ਨਵੇਂ ਤੋਂ ਨਵੇਂ ਨੁਕਤੇ ਪਰ ਕਿਉਂ ਨਹੀਂ ਆ ਰਹੇ ਕਿਉਂਕਿ ਗਿਆਨ ਨੂੰ ਪੂਜਣ ਵਾਲੇ ਪਾਸੇ ਲਾ ਦਿੱਤਾ ਗਿਆਨ ਪੂਜਣ ਦਾ ਵਿਸ਼ਾ ਨਹੀਂ ਗਿਆਨ ਸਮਝਣ ਦਾ ਵਿਸ਼ਾ ਹੈ ਗਿਆਨ ਵੇਖਣ ਦਾ ਵਿਸ਼ਾ ਥੋੜਾ ਆਇਆ ਸੀ ਤੇ ਵੇਖਣ ਦਾ ਵਿਸ਼ਾ ਬਣਾਇਆ ਗੁਰੂ ਗ੍ਰੰਥ ਸਾਹਿਬ ਤੇ ਕਿੰਨੀ ਵਾਰੀ ਸਟੇਜਾਂ ਤੇ ਗੱਲ ਕਰੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੀ ਸਿੱਖ ਦਾ ਦਰਸ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਦਰਸ਼ਨ ਹੈ ਵਿਚਾਰ ਜਿਹੜੀ ਹੈ ਗੁਰੂ ਸਾਹਿਬ ਦੀ ਉਹਨੂੰ ਸੁਣੋ ਸਮਝੋ ਏਦਾਂ ਤੇ ਬੜੀ ਦੁਨੀਆ ਵੇਖਦੀ ਹੈ ਕਰੋੜਾਂ ਸਿੱਖ ਨੇ ਜਿਹੜੇ ਇੱਕ ਦਿਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲੈਂਦੇ ਆ ਭਲਾ ਉਹਨਾਂ ਦਾ ਹੋ ਜਾਂਦਾ ਜਵਾਬ ਦਿਓ ਕਰੋੜਾਂ ਸਿੱਖ ਵੇਖਦੇ ਆ ਹੋ ਜਾਂਦਾ ਭਲਾ ਭਲਾ ਉਹਨਾਂ ਦਾ ਹੁੰਦਾ ਜਿਹੜੇ ਸਮਝਦੇ ਆ, ਭਲਾ ਉਹਨਾਂ ਦਾ ਹੁੰਦਾ। ਸਤਿਗੁਰ ਨੂੰ ਸਭ ਕੋ ਵੇਖਦਾ, ਸਾਰਿਆਂ ਨੂੰ ਆਉਂਦਾ ਲਗਾਓ ਇੱਕ ਵਾਰ।
ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ।
ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਕਹਿੰਦੇ ਵੇਖ ਕੇ ਬੰਦਾ ਬੰਧਨਾਂ ਤੋਂ ਮੁਕਤ ਥੋੜਾ ਹੋ ਸਕਦਾ। ਜਿਹੜੇ ਬੰਦੇ ਨੇ ਆਪ ਹੀ ਬੰਧਨ ਪਾਏ ਹੋਏ ਹੈ, ਉਹਨਾਂ ਬੰਧਨਾਂ ਨੂੰ ਗਿਆਨ ਲੈ ਕੇ, ਅਕਲ ਲੈ ਕੇ ਮੁਕਤ ਹੋਈਦਾ ਹੈ, ਵੇਖ ਕੇ ਨਹੀਂ ਸਮਝ ਕੇ ਮੁਕਤ ਹੋਈਦਾ। ਇਹ ਬੇਸਿਕ ਜੀਆਂ ਗੱਲਾਂ ਹੈ। ਤੁਹਾਡੇ ਚ ਬਹੁਤ ਬੰਦੇ ਗੁਰਬਾਣੀ ਸਮਝਣ ਵਾਲੇ ਵੀ ਬੈਠੇ ਹੈ, ਪਰ ਇਕੱਠ ਇਲਾਕੇ ਦਾ ਕਾਫੀ ਹੈ। ਸਿੱਧੀਆਂ ਸਿੱਧੀਆਂ ਗੱਲਾਂ ਜਿਹੜੀਆਂ ਸਾਡੀਆਂ ਬੇਸਿਕ ਗੱਲਾਂ ਸਾਨੂੰ ਸਮਝ ਹੋਣ, ਤਾਂ ਆ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਚਾਹੁੰਦਾ ਵੀ ਸਾਡੇ ਇਕੱਲੇ ਇਕੱਲੇ ਦੇ ਦਿਮਾਗ 'ਚ ਇਹ ਗੱਲ ਬੈਠੇ ਵੀ ਸਾਡਾ ਮਕਸਦ ਇਹਨੂੰ ਚਾਬੀ ਲਾਉਣਾ ਹੋਣਾ ਚਾਹੀਦਾ ਸੀ। ਸਾਡੇ ਸਤਿਗੁਰੂ, ਅਸੀਂ ਗਿਆਨ ਨੂੰ ਗੁਰੂ ਮੰਨ ਰਹੇ ਹਾਂ। ਇਦੋਂ ਬਾਅਦ ਤਾਂ ਫਿਰ ਸ਼ੁਰੂਆਤ ਹੋ ਜਾਂਦੀ ਹੈ ਜੀ। ਫਿਰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਜਦੋਂ ਬੰਦਾ ਬਣ ਜਾਂਦਾ ਨਾ, ਫਿਰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਕੇ ਗਿਆਨ ਲੈਂਦਾ ਜਦੋਂ, ਫਿਰ ਹੌਲੀ ਹੌਲੀ ਉਹ ਰੱਬ ਦਾ ਸਿੱਖ ਬਣਦਾ। ਤੇ ਪਰਮਾਤਮਾ ਦੇ ਗਿਆਨ ਵਿੱਚ ਸਾਰੀ ਦੁਨੀਆਂ ਦਾ ਹੀ ਗਿਆਨ ਆ ਜਾਂਦਾ, ਸਾਰੀ ਦੁਨੀਆਂ ਦਾ ਗਿਆਨ ਰੱਬ ਦੇ ਗਿਆਨ ਵਿੱਚ ਆ ਜਾਂਦਾ। ਇੱਥੇ ਰੁਕਿਓ ਨਾ, ਆਹ ਗੱਲ ਚੇਤੇ ਰੱਖਿਓ ਭਾਈ, ਗੁਰਬਾਣੀ ਦਾ ਗਿਆਨ ਲੈਣਾ ਬਹੁਤ ਜ਼ਰੂਰੀ ਹੈ, ਹਰ ਸਿੱਖ ਨੇ ਲੈਣਾ। ਗੁਰਬਾਣੀ ਦਾ ਗਿਆਨ ਲੈਣ ਤੋਂ ਬਾਅਦ ਸਿੱਖ ਬਣ ਕੇ ਗੁਰਬਾਣੀ ਦਾ, ਫਿਰ ਉਦੋਂ ਬਾਅਦ ਰੱਬ ਦਾ ਜਿੰਨਾ ਵੀ ਗਿਆਨ ਹੈ ਉਹ ਸਾਰਾ ਲੈਣ ਵਾਲੇ ਪਾਸੇ ਨੂੰ ਤੁਰਨਾ, ਸਾਰਾ ਗਿਆਨ ਇੱਥੋਂ ਤੇ ਸ਼ੁਰੂਆਤ ਕਰਨੀ ਹੈ। ਗੁਰਬਾਣੀ ਨੂੰ ਸਮਝਣਾ, ਬੰਦਾ 2 ਸਾਲ ਲਾ ਲਵੇ ਗੁਰਬਾਣੀ ਦੇ ਸ਼ਬਦਾਰਥ ਪੜ੍ਹਦਾ ਰਵੇ, ਭਾਵ ਅਰਥ ਪੜ੍ਹ ਲਵੇ, ਵਿਆਕਰਨ ਸਮਝ ਲਵੇ, 2 ਸਾਲ ਲਾਓ, 3 ਸਾਲ ਲਾਓ, 4 ਸਾਲ ਲਾਓ, 10 ਸਾਲ ਲਾ ਲਓ, ਤੇ ਨਾਲ ਦੀ ਨਾਲ ਰੱਬ ਦਾ ਸਾਰਾ ਗਿਆਨ ਲੈਣਾ, ਜਿਹੜਾ ਪਰਮਾਤਮਾ ਦਾ ਜਿੰਨਾ ਵੀ ਗਿਆਨ ਲੈਣਾ ਹੈ ਉਹ ਜ਼ਰੂਰੀ ਹੈ। ਪਰਮਾਤਮਾ ਦਾ ਜਿੰਨਾ ਵੀ ਗਿਆਨ ਹੈ ਉਹ ਚਲਾ ਰਿਹਾ ਸਾਰੀ ਦੁਨੀਆ ਨੂੰ। ਜਿਹੜੇ ਗੋਰੇ ਹੈ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹੇ, ਪਰ ਗਿਆਨ ਉਹਨਾਂ ਨੂੰ ਹੈ ਕਿ ਨਹੀਂ ਹੈ? ਬੋਲੋ ਬੋਲੋ ਪਿਆਰੇ, ਹੈ ਕਿ ਨਹੀਂ ਹੈ? ਦੁਨੀਆ ਨੂੰ ਚਲਾਉਣ ਦਾ ਗਿਆਨ ਹੈ ਕਿ ਨਹੀਂ ਹੈ? ਗਰੀਬਾਂ ਦੀ ਮਦਦ ਕਰਨ ਦਾ ਗਿਆਨ ਹੈ ਕਿ ਨਹੀਂ ਹੈ? ਕੰਟਰੀ ਕਰ ਰਹੀ ਹੈ, ਹਰ ਇੱਕ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ? ਉਹ ਗਿਆਨ ਹੈ, ਉਹ ਰੱਬ ਦਾ ਗਿਆਨ ਹੈ। ਗੁਰਬਾਣੀ ਦਾ ਗਿਆਨ ਲੈਂਦਿਆਂ ਰੱਬ ਦਾ ਗਿਆਨ, ਗੁਰਬਾਣੀ ਦਾ ਸਿੱਖ ਬਣ ਕੇ ਰੱਬ ਦਾ ਸਿੱਖ, ਪਰਮਾਤਮਾ ਦਾ ਸਿੱਖ। ਪਰਮਾਤਮਾ ਦੇ ਗਿਆਨ ਵਿੱਚ ਸਾਰਾ ਗਿਆਨ ਆਉਂਦਾ। ਹੁਣ ਮੰਨ ਲਓ ਕੋਈ ਡਾਕਟਰ ਬਣ ਲੱਗਾ ਕੰਨਾਂ ਦਾ, ਤੇ ਕੰਨ ਕਿੰਨੇ ਬਣਾਏ ਆ? ਬੋਲੋ ਜੀ, ਪਰ ਕੰਨ ਕਿੰਨੇ ਬਣਾਏ ਆ? ਪਰਮਾਤਮਾ ਨੇ। ਪਰਮਾਤਮਾ ਦਾ ਸਿਸਟਮ ਹੈ, ਬਾਡੀ ਬਣਦੀ ਹੈ, ਤੇ ਕੰਨ ਖਰਾਬ ਹੋ ਗਿਆ, ਆਵਾਜ਼ ਆਉਣੋਂ ਬੰਦ ਹੋ ਗਈ, ਤੇ ਜੇ ਕੋਈ ਬੰਦਾ ਇਹਦੀ ਪੜ੍ਹਾਈ ਕਰਦਾ ਹੈ ਵੀ ਕੰਨ ਵੱਧ ਕਿਵੇਂ ਸੁਣੇ, ਇਹ ਗਿਆਨ ਕਾਹਦਾ ਗਿਆਨ ਹੋਇਆ? ਫਿਰ ਪਰਮਾਤਮਾ ਦੇ ਗਿਆਨ ਚ ਆਉਂਦਾ, ਪਰਮਾਤਮਾ ਦੇ ਗਿਆਨ ਚ ਆਉਣਾ ਇਹ ਕੁਛ। ਪਰਮਾਤਮਾ ਦੇ ਨਿਯਮ ਸਮਝ ਕੇ ਹੀ ਬੰਦਾ ਜਹਾਜ਼ ਬਣਾ ਸਕਦਾ ਹੈ। ਇੰਨੀ ਖਿੱਚ ਹੈ ਧਰਤੀ ਦੇ ਵਿੱਚ, ਇੰਨੇ ਫੁੱਟ ਤੇ ਜਾ ਕੇ ਖਿੱਚ ਖਤਮ ਹੋ ਜਾਂਦੀ ਹੈ, ਉਹਦਾ ਹਿਸਾਬ ਕਿਤਾਬ ਲਾ ਕੇ, ਹਵਾ ਦਾ ਪ੍ਰੈਸ਼ਰ ਦਾ ਹਿਸਾਬ ਲਾ ਕੇ ਵੀ ਹਵਾ ਇਦਾਂ ਕੰਮ ਕਰਦੀ ਹੈ, ਇੰਨੀ ਸਪੀਡ ਤੇ ਇਦਾਂ ਬਣਨਾ, ਉਹ ਸਾਰਾ ਬਣਾ ਕੇ ਜਹਾਜ਼ ਬਣਦਾ ਹੈ। ਉਹ ਸਾਰੇ ਦਾ ਸਾਰਾ ਗਿਆਨ ਲੈਣਾ, ਜਿਹੜਾ ਉਹ ਗਿਆਨ ਚ ਆਉਣਾ, ਗਿਆਨ ਵਿੱਚ ਸਾਰੀ ਦੁਨੀਆ ਦਾ ਗਿਆਨ ਆ ਜਾਣਾ। ਪਰ ਸਿੱਖ ਨੇ ਜਿਹੜੇ ਗਿਆਨ ਨੂੰ ਗੁਰੂ ਮੰਨਦੇ ਆ ਉਹ ਇੱਥੋਂ ਸ਼ੁਰੂ ਕਰਦੇ ਆ। ਤੇ ਚੇਤਾ ਰੱਖਿਓ, ਹਰੇਕ ਤਰ੍ਹਾਂ ਦਾ ਗਿਆਨ ਸੁਣਨ ਵੇਲੇ ਇੰਟਰਸਟ ਬਣਾ। ਗੁਰਬਾਣੀ ਦਾ ਹੁਕਮਨਾਮਾ ਜਿਵੇਂ ਸੁਣਦਾ ਨਾ, ਇਦਾਂ ਹੀ ਦੁਨੀਆ ਸਾਰੀ ਦਾ ਜਿਹੜਾ ਗਿਆਨ ਹੈ ਉਹਨੂੰ ਲੈਣ ਵੇਲੇ ਇੰਟਰਸਟਡ ਰਹਿ। ਸਿੱਖ ਹਰ ਵੇਲੇ ਇੰਟਰਸਟ ਬਣਾ, ਤੇਰਾ ਇੰਟਰਸਟ ਹੋਵੇ। ਕਿਰਪਾ ਕਰਕੇ ਆਹ ਨੁਕਤਾ ਜ਼ਰੂਰ ਸਮਝਿਓ, ਕਿਰਪਾ ਕਰਕੇ ਧਿਆਨ ਦਿਓ ਜਰਾ। ਹੁਣ ਕੀ ਹੈ, ਕਿ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਰਿਹਾ ਹੈ। ਜਿਹੜੇ ਵੀਰ ਬਾਣੀ ਸਮਝਦੇ ਆ, ਜਿਹੜੇ ਬਾਣੀ ਨੂੰ ਸਮਝਦੇ ਆ, ਮੈਂ ਉਹਨਾਂ ਦੀ ਗੱਲ ਕਰਦਾ, ਉਹ ਹੁਕਮਨਾਮਾ ਕਿਵੇਂ ਸੁਣਦੇ ਆ? ਐ ਮਸਤ ਹੋ ਕੇ ਇਦਾਂ ਐਕਟਿਵ ਹੋ ਜਾਂਦੇ ਆ, ਤੇ ਜਦੋਂ ਬਾਣੀ ਦੀ ਪੰਗਤੀ ਆਉਂਦੀ ਹੈ ਤੁਹਾਡੇ ਚ, ਕਈ ਬੰਦਿਆਂ ਨੂੰ ਮੈਂ ਵੇਖਦਾ ਚਮਕ ਆ ਜਾਂਦੀ ਉਹਨਾਂ ਚ ਵੀ ਆ ਪੰਗਤੀ ਦਾ ਅਰਥ ਕੀ ਹੈ, ਕੀ ਕਹਿ ਰਹੇ ਨੇ ਇਹਦੇ ਚ ਸਤਿਗੁਰੂ, ਪੂਰਾ ਇੰਟਰਸਟ ਬਣ ਜਾਂਦਾ। ਇਹ ਸਾਡਾ ਦਿਮਾਗ ਹੈ ਵੀ ਸਾਡਾ ਗੁਰੂ ਹੈ, ਇਹਨੇ ਸਾਨੂੰ ਅੱਗੇ ਲੈ ਕੇ ਜਾਣਾ, ਇਹੀ ਹੈ ਨਾ ਵੀ ਗਿਆਨ ਹੈ, ਗਿਆਨ ਲਓ ਅੱਗੇ ਜਾਵਾਂਗੇ। ਪਰ ਦੁਨੀਆ ਦਾ ਜਿੰਨਾ ਵੀ ਗਿਆਨ ਹੈ ਉਹ ਲੈ, ਜਦੋਂ ਇੰਟਰਸਟਡ ਹੋਏਗਾ ਧਿਆਨ ਨਾਲ, ਜਿਵੇਂ ਹੁਕਮਨਾਮਾ ਸੁਣਦਾ ਹੈ ਇਦਾਂ ਕਿਤੇ ਹਰ ਇੱਕ ਦੀ ਗੱਲ ਨੂੰ ਧਿਆਨ ਨਾਲ ਵਾਚ ਕਰਨ ਲੱਗ ਜਾਏ, ਸੁਣੇ, ਇੰਟਰਸਟ ਹੋਵੇ ਤੇਰਾ, ਤੇ ਅੱਗੇ ਵਧਾਂਗੇ ਹੀ ਵਧਾਂਗੇ। ਹੁਣ ਵੇਖੋ ਮੈਂ ਵਿਹਲਾ, ਮੰਨ ਲਓ ਸੁਣਿਓ, ਮੈਂ ਵਿਹਲਾ, ਮੇਰੇ ਕੋਲ 2 ਘੰਟੇ ਟਾਈਮ ਹੈ, ਤੇ ਸਾਡੇ ਕੋਲ ਇੱਕ ਮਾਲੀ ਆਇਆ। ਹੁਣ ਸਾਡੇ ਉੱਥੇ ਅਸਥਾਨ ਦੇ ਉੱਤੇ ਬਾਗ ਲੱਗਾ, ਦਰਖਤ ਲੱਗੇ ਆ, ਮੈਨੂੰ ਕੋਈ ਕੱਖ ਨਹੀਂ ਪਤਾ ਵੀ ਕਿਹੜਾ ਦਰਖਤ ਕਿਹੜਾ, ਇਹਦਾ ਨਾਂ ਕੀ ਹੈ, ਇਹ ਕਿਹੜੀ ਵਰਾਇਟੀ ਹੈ, ਇਹ ਦਰਖਤ ਕਿੱਥੋਂ ਆਇਆ ਹੈ, ਇਹ ਕਿਹੜੇ ਦੇਸ਼ 'ਚ ਜ਼ਿਆਦਾ ਹੁੰਦਾ ਹੈ, ਇਹਦੀ ਉਮਰ ਕਿੰਨੀ ਹੈ, ਮੈਨੂੰ ਕੱਖ ਨਹੀਂ ਪਤਾ। ਧਿਆਨ ਨਾਲ ਸੁਣਿਓ, ਤੇ ਮੈਂ ਮਾਲੀ ਨੂੰ ਆਖਿਆ, ਮੈਂ ਇਹਨੂੰ ਕਿਹਾ ਵੀ ਇੱਦਾਂ ਕਰ ਬਈ, 2 ਘੰਟੇ ਮੇਰੇ ਕੋਲ ਟਾਈਮ ਹੈ, ਬੰਦਾ ਦਰਖਤਾਂ ਦਾ ਜਾਣਕਾਰ ਹੈ, ਤੇ ਮੈਂ ਉਹਨੂੰ ਕਿਹਾ ਮੈਨੂੰ ਸਿਖਾ, ਦੱਸ ਮਾੜਾ ਜਿਹਾ। ਮੈਂ ਐ ਬਹਿ ਗਿਆ, ਐ ਸੁਣ ਰਿਹਾ ਮੈਂ ਪੂਰਾ ਧਿਆਨ ਦੇ ਕੇ ਵੀ ਆਹ ਦਰਖਤ ਫਲਾਣਾ ਹੈ, ਆਹ ਦਰਖਤ ਆ ਹੈ, ਆਹ ਦਰਖਤ ਆ ਹੈ, ਇੰਨੇ ਸਾਲ ਇਹਦੀ ਉਮਰ ਹੁੰਦੀ ਹੈ, ਇਹਦੇ ਪੱਤੇ ਝੜਦੇ ਹੈ, ਇਹਦੇ ਨਹੀਂ ਝੜਦੇ, ਇਹ ਦਰਖਤ ਦਾ ਆਹ ਨਾਂ ਹੈ, ਇਸ ਦਰਖਤ ਦਾ ਆਹ ਨਾਂ ਹੈ। ਤੁਸੀਂ ਦੱਸੋ ਵੀ ਸਾਰੀ ਜ਼ਿੰਦਗੀ ਵਿੱਚ ਜੇ ਮੈਂ 2-3 ਘੰਟੇ ਟਿਕ ਕੇ ਲਾ ਲਾਂ, ਅਗਲੇ ਦਿਨ ਫਿਰ 3 ਘੰਟੇ ਲਾ ਲਾਂ, 5-7 ਦਿਨ ਮੇਰੇ ਦਰਖਤਾਂ ਦੀ ਜਾਣਕਾਰੀ ਤੇ ਲੱਗੇ ਹੋਣ, ਕੀ ਮੁੜ ਕੇ ਮੈਂ ਦਰਖਤਾਂ ਬਾਰੇ ਮਾਰ ਖਾਵਾਂਗਾ ਕਿਤੇ ਜ਼ਿੰਦਗੀ 'ਚ? ਨਹੀਂ ਨਾ ਖਾਵਾਂਗਾ। ਕਿਤੇ ਮੈਂ ਬਾਗ ਲਾਉਣਾ ਹੋਇਆ, ਸੜਕ ਤੇ ਜਾਂਦਾ ਹੋਊ, ਮੈਂ ਜਦੋਂ ਦਰਖਤ ਨੂੰ ਵੇਖੂ ਮੈਨੂੰ ਉਹਦੀ ਪਤਾ ਲੱਗ ਜਾਣਾ ਵੀ ਆਹ ਫਲਾਣਾ ਦਰਖਤ ਹੈ, ਇੰਨੇ ਸਾਲ ਰਹੇਗਾ, ਇਹਦੀ ਉਮਰ ਇੰਨੇ ਕੁ ਸਾਲ ਹੁੰਦੀ ਹੈ, ਇੱਥੇ ਜਾ ਕੇ ਇਹ ਸੁੱਕ ਜਾਂਦਾ, ਇਹਨੂੰ ਇਹਦਾ ਨਾਂ ਆ ਹੈ, ਇਹਦਾ ਆਹ ਨਾਂ, ਇਹ ਵੇਖੋ ਇੰਟਰਸਟ ਨਾਲ ਸੁਣਦਾ। ਤੇ ਜਦੋਂ ਮੈਂ ਇੱਦਾਂ ਧਿਆਨ ਦੇ ਕੇ ਸੁਣ ਰਿਹਾ ਸੀ, ਧਿਆਨ ਦੇ ਕੇ ਸੁਣ ਰਿਹਾ ਸੀ, ਮੈਨੂੰ ਅਗਲਾ ਕਹਿੰਦਾ ਵੀ ਤੂੰ ਇੰਨਾ ਗੱਡ ਕੇ ਆਪਣਾ ਧਿਆਨ ਲਾ ਕੇ ਐਂ ਗੱਡਿਆ ਪਿਆ, ਤੂੰ ਤੇ ਆਲੇ ਦੁਆਲੇ ਵਹਿੰਦਾ ਹੀ ਨਹੀਂ, ਅਸੀਂ ਤੇਰੇ ਕੋਲੋਂ ਲੰਘ ਕੇ ਮਾਲੀ ਦੀਆਂ ਗੱਲਾਂ 'ਚ ਹੀ ਲੱਗਿਆ ਪਿਆ ਸੀ। ਤੇ ਮੇਰਾ ਫਰਜ਼ ਬਣਦਾ ਮੈਂ ਕਹਾਂ, ਮੇਰਾ ਗੁਰੂ ਕਹਿ ਕੇ ਗਿਆ ਵੀ ਸਿੱਖਾ ਸਿੱਖੀ ਗਿਆਨ ਲਈ, ਇਹ ਰੱਬ ਦੇ ਗਿਆਨ ਵਿੱਚ ਹੀ ਆਉਂਦਾ ਹੈ। ਆਖੋ ਸਤਨਾਮ, ਹਾਂ ਕਿਉਂ ਬਈ, ਇਹ ਰੱਬ ਦੇ ਗਿਆਨ 'ਚ ਆਉਂਦਾ, ਇਹ ਮੈਨੂੰ ਅੱਗੇ ਲੈ ਕੇ ਜਾਏਗਾ, ਮੈਨੂੰ ਡਿਵੈਲਪ ਕਰਦਾ, ਮੇਰੀ ਗਤੀ ਕਰਦਾ, ਮੈਨੂੰ ਸਮਝ ਮਿਲਦੀ ਹੈ। ਹੁਣ ਵੇਖੋ ਤੁਸੀਂ ਇਸੇ ਤਰ੍ਹਾਂ ਬਿਲਡਿੰਗ ਵਾਲਾ ਬੰਦਾ ਮੈਨੂੰ ਕਹਿੰਦਾ, ਉਹਨੇ ਬਿਲਡਿੰਗ, ਹੁਣ ਸਾਡੇ ਉੱਥੇ ਕਿੰਨੀਆਂ ਬਿਲਡਿੰਗਾਂ ਬਣੀਆਂ, ਮੈਨੂੰ ਕੱਖ ਨਹੀਂ ਪਤਾ ਵੀ ਇਹਦੇ 'ਚ ਸਰੀਆ ਕਿੰਨਾ ਪਿਆ, ਸੀਮੈਂਟ ਕਿੰਨਾ ਪਿਆ, ਕਿਉਂਕਿ ਜਾਣਕਾਰ ਬੰਦਿਆਂ ਨੂੰ ਪਤਾ ਹੈ। ਤੇ ਇੱਕ ਦਿਨ ਮੇਰੇ ਕੋਲ ਦਿਹਾੜੀ ਹੋਵੇ ਖਾਲੀ, ਤੇ ਸਵੇਰੇ ਹੀ ਲੱਗ ਜਾਣ, ਨਾਲੇ ਲੈ ਲਵਾਂ ਕਾਪੀ ਵੀ ਇਹਦੇ ਵਿੱਚ ਕਿੰਨਾ ਮਟੀਰੀਅਲ ਪੈਂਦਾ ਹੈ, ਇਹਦੇ ਵਿੱਚ ਸੀਮੈਂਟ ਕਿੰਨਾ ਪੈਂਦਾ, ਸਰੀਆ ਕਿੰਨਾ ਹੈ, ਇੰਨਾ ਵਜਨ ਚੱਕਣ ਲਈ ਉੱਤੇ ਕਿੰਨਾ ਚਾਹੀਦਾ, ਚਵਾਰਾ ਪਾਉਣ ਲਈ ਫਿਰ ਕਿੰਨਾ ਚਾਹੀਦਾ, ਉਹ ਤੋਂ ਉੱਪਰ ਚਵਾਰਾ, ਕਿੰਨੀਆਂ ਛੱਤਾਂ ਲਈ ਕਿੰਨਾ ਸੀਮੈਂਟ ਚਾਹੀਦਾ, ਇੱਦਾਂ ਸਾਰੀ ਗੱਲ ਸਮਝ ਲਈ। ਇੱਕ ਦਿਨ ਲਾ ਲਵਾਂ, ਚੰਗੀ ਤਰ੍ਹਾਂ ਲਿਖ ਲਵਾਂ, ਠੇਕੇਦਾਰਾਂ ਨਾਲ ਗੱਲਬਾਤ ਕਰ ਲਾਂ, ਤੇ ਤੁਸੀਂ ਦੱਸੋ ਜ਼ਿੰਦਗੀ ਵਿੱਚ ਬਿਲਡਿੰਗਾਂ ਬਣਾਉਣ ਵੇਲੇ ਕਦੇ ਮਾਰ ਖਾਵਾਂਗਾ ਮੈਂ? ਬੋਲੋ, ਲੈ ਗਿਆ ਕਿ ਨਹੀਂ ਗਿਆਨ ਅੱਗੇ? ਇਹ ਸਮਝ ਨੇ ਮੇਰਾ ਫਾਇਦਾ ਕੀਤਾ ਕਿ ਨਹੀਂ ਕੀਤਾ? ਬੋਲੋ ਭਾਈ, ਕੀਤਾ, ਸਮਝ ਨੇ ਫਾਇਦਾ ਕੀਤਾ। ਠੇਕੇਦਾਰ ਮੈਨੂੰ ਲੁੱਟ ਕੇ ਲੈ ਗਿਆ, ਬਾਣੀ ਬਾਰੇ ਮੈਨੂੰ ਬਹੁਤ ਗਿਆਨ ਹੈ, ਆਖੋ ਸਤਨਾਮ, ਉਹ ਬਣਾ ਗਿਆ ਬੁੱਧੂ। ਜਦੋਂ ਗੱਲ ਮੈਂ ਬਾਣੀ ਦੀ ਕਰਦਾ, ਸਮਝ ਲਿਓ ਵੀ ਬਾਣੀ ਦਾ ਤੇ ਸ਼ਬਦ ਮੈਨੂੰ ਪਤਾ ਹੈ, ਅਰਥ ਵੀ ਪਤਾ ਹੈ, ਪਰ ਜਦੋਂ ਬਣਾਉਣ ਲੱਗਿਆ ਘਰ, ਉਹ ਠੇਕੇਦਾਰ ਬੁੱਧੂ ਬਣਾ ਗਿਆ। ਮੈਂ ਗੁਰਬਾਣੀ ਦਾ ਸਿੱਖ ਬਣਦਾ ਬਣਦਾ ਬਹੁਤ ਜ਼ਰੂਰੀ ਹੈ, ਸਾਡੀ ਸ਼ੁਰੂਆਤ ਹੈ ਇਹ, ਗੁਰਬਾਣੀ ਦਾ ਸਿੱਖ ਬਣਦਾ ਬਣਦਾ ਮੈਂ ਪਰਮਾਤਮਾ ਦਾ ਸਿੱਖ ਬਣਨਾ ਹੈ। ਪਰਮਾਤਮਾ ਦੇ ਵਿੱਚ ਸਾਰਾ ਗਿਆਨ ਹੈ ਜਿਹੜਾ, ਉਹ ਮੈਂ ਲੈਣਾ ਹੈ। ਇਹੀ ਤੁਸੀਂ ਕਰ ਰਹੇ ਹੋ। ਇਹਨਾਂ ਕਾਲਜਾਂ ਦੇ ਵਿੱਚ ਕੀ ਹੋ ਰਿਹਾ ਹੈ? ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਨਹੀਂ ਹੈ? ਬੋਲੋ, ਇਸ ਕਾਲਜ 'ਚ ਹੈ ਨਾ? ਤੇ ਕਾਲਜ ਦੇ ਬੱਚੇ ਜਿੰਨੇ ਪੜ੍ਹਨ ਆਉਂਦੇ ਆ ਉਹ ਗੁਰਮਤ ਬਾਰੇ ਵੀ ਕੁਝ ਨਾ ਕੁਝ ਬੱਚੇ ਸਿੱਖਦੇ ਦੱਸਦੇ ਜਿਹੜੇ ਇੱਥੋਂ ਦੀ ਮੈਨੇਜਮੈਂਟ ਦੇ ਬਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੇ ਤੁਸੀਂ ਕਹਿਤਾ ਵੀ ਬਾਕੀ ਸਾਰਾ ਗਿਆਨ ਬੰਦ ਸਾਰਾ ਗਿਆਨ ਆਲੇ ਦੁਆਲੇ ਵਾਲਾ ਜਿਹੜਾ ਦਿੰਦੇ ਹੋ ਇੱਥੇ ਬੰਦੇ ਵਕੀਲ ਬਣਨੇ ਨੇ ਡਾਕਟਰ ਬਣਨੇ ਨੇ ਇੰਜੀਨੀਅਰਿੰਗ ਕਰਨੀ ਹੈ ਕਿਸੇ ਨੇ ਕੋਈ ਕੁਛ ਪੜ੍ਹਾਈ ਇੱਥੇ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਜੇ ਦੇਣ ਲੱਗ ਗਏ ਫਿਰ ਇਹ ਗੁਰਮਤ ਕਾਲਜ 3 ਸਾਲ ਦਾ ਕੋਰਸ ਕਰਾਓ ਗੁਰਮਤ ਕਾਲਜ ਬਣ ਗਿਆ ਕਿ ਨਹੀਂ ਬਣ ਗਿਆ ਗੁਰਮਤ ਕਾਲਜ ਤੇ ਰਿਲੀਜੀਅਸ ਵੀਜ਼ੇ ਤੇ ਮਾਫ ਕਰਨਾ ਜੇ 500 ਬੱਚਾ ਰੱਖ ਕੇ 500 ਨੂੰ ਤੁਸੀਂ ਕੋਰਸ ਕਰਾ ਵੀ ਦਿਓਗੇ 5 7 10 ਬੰਦੇ ਆ ਜਿਹੜੇ ਵੀਜ਼ੇ ਲਵਾ ਕੇ ਅਮਰੀਕਾ ਕੈਨੇਡਾ ਜਾ ਕੇ ਗ੍ਰੰਥੀ ਲੱਗ ਜਾਣਗੇ ਪਰ ਨਾਲ ਨਾਲ ਤੁਹਾਨੂੰ ਗੁਰਬਾਣੀ ਦੇ ਬਾਕੀ ਸਾਰਾ ਗਿਆਨ ਵੀ ਦੇਣਾ ਪੈਣਾ ਉਹ ਜਿਹੜਾ ਸਾਰਾ ਗਿਆਨ ਹੈ ਉਹ ਗਿਆਨ ਜਿਹੜਾ ਰੱਬ ਦਾ ਇੱਕ ਓੰਕਾਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਿਆ ਨਾ ਵੀ ਇੱਕ ਓੰਕਾਰ ਉਹਦਾ ਜਿੰਨਾ ਗਿਆਨ ਹੈ ਉਹ ਸਾਰਾ ਹੀ ਗਿਆਨ ਅਸੀਂ ਲੈਣਾ ਉਹ ਸਾਡਾ ਗੁਰੂ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਕਿਹੜਾ ਗੁਰੂ ਹੈ ਉਹ ਸਭ ਮੈਂ ਰਹਿਆ ਸਮਾਏ ਉਹ ਕਿਹੜਾ ਗੁਰੂ ਹੈ ਉਹ ਰੱਬ ਹੈ ਉਹ ਪਰਮਾਤਮਾ ਹੈ ਉਹ ਪਰਮਾਤਮਾ ਦਾ ਗਿਆਨ ਹੈ ਜਿਹਦੇ ਵਿੱਚ ਸਾਰਾ ਹੀ ਗਿਆਨ ਆ ਜਾਣਾ ਜਦੋਂ ਨਾ ਤੁਸੀਂ ਇੰਟਰਸਟ ਨਾਲ ਸੁਣ ਰਹੇ ਹੋ ਹੁਣ ਵੇਖੋ ਹਿਊਮਨ ਸਾਈਕੀ ਤੇ ਤੁਸੀਂ ਸਮਝ ਲਓ ਵੀ ਬੰਦੇ ਦਾ ਸੁਭਾਅ ਕਿੱਦਾਂ ਕੰਮ ਕਰਦਾ ਹੈ ਤੁਸੀਂ ਨਾ ਧਿਆਨ ਨਾਲ ਵੇਖੋ ਵੀ ਚਾਚੀ ਹੈ ਮੇਰੀ ਚਾਚੀ ਗੱਲ ਕਿੱਦਾਂ ਕਰਦੀ ਹੈ ਨੂੰਹ ਨਾਲ ਗੱਲ ਕਿੱਦਾਂ ਕਰਦੀ ਹੈ ਇਹਦੀ ਨੂੰਹ ਦਾ ਸੁਭਾਅ ਕਿੱਦਾਂ ਦਾ ਹੈ ਮਾਸੀ ਹੈ ਇਹ ਮਾਸੀ ਦਾ ਸੁਭਾਅ ਕਿੱਦਾਂ ਦਾ ਹੈ ਮਾਂ ਕਿੱਦਾਂ ਦਾ ਸੁਭਾਅ ਹੈ ਪਿਓ ਦਾ ਬਹੁਤ ਇੰਟਰਸਟ ਨਾਲ ਤੁਸੀਂ ਵਾਚ ਕਰਿਓ ਤੁਹਾਨੂੰ ਪਤਾ ਲੱਗ ਜਾਣਾ ਹੈ ਇੱਥੇ ਇੰਨੀਆਂ ਨਸਲਾਂ ਦੇ ਬੰਦੇ ਹੈ ਐਸ ਸੁਭਾਅ ਦਾ ਬੰਦਾ ਇੱਥੋਂ ਗੱਲ ਸਟਾਰਟ ਕਰਦਾ ਹੈ ਇੱਥੇ ਖਤਮ ਕਰਦਾ ਹੈ ਆ ਇੱਕ ਸਾਈਕੀ ਹੈ ਇਦਾਂ ਦਾ ਸੁਭਾਅ ਹੁੰਦਾ ਬੰਦੇ ਦਾ ਇਹ ਬੰਦਾ ਇਦਾਂ ਆਏਗਾ ਇਦਾਂ ਗੱਲ ਸ਼ੁਰੂ ਕਰੇਗਾ ਇੱਥੇ ਖਤਮ ਕਰੇਗਾ ਆ ਚਾਪਲੂਸੀ ਕਰਨ ਵਾਲੀ ਨਸਲ ਹੈ ਆ ਹੱਡ ਤੇ ਮਾਰਨ ਵਾਲੀ ਗੱਲ ਨਸਲ ਹੈ ਆ ਬੰਦੇ ਧੋਖਾ ਜ਼ਿਆਦਾ ਦਿੰਦੇ ਹੈ ਇਸ ਸੁਭਾਅ ਦੇ ਬੰਦੇ ਤੁਸੀਂ ਸਾਈਕੀ ਤੇ ਚੰਗੀ ਤਰ੍ਹਾਂ ਗਿਆਨ ਲੈ ਲਿਓ ਸਮਝ ਲਿਓ ਤੇ ਦੱਸੋ ਫਿਰ ਜਿੱਤੇ ਰਿਸ਼ਤਾ ਕਰਨ ਲੱਗਾਂਗੇ ਨੂੰਹ ਦਾ ਪਤਾ ਲੱਗੂ ਕਿ ਨਹੀਂ ਲੱਗੂ ਵੀ ਰਿਸ਼ਤਾ ਕਰਨ ਵੇਲੇ ਹੀ ਪਤਾ ਲੱਗ ਜਾਣਾ ਹੈ ਵੀ ਕੁੜਮ ਕਿਹੜੇ ਸੁਭਾਅ ਦੇ ਹੈ ਅੱਗੇ ਲੈ ਕੇ ਜਾਣਗੇ ਇਹ ਤੁਹਾਡਾ ਸੁਭਾਅ ਜਿਹੜਾ ਇਹ ਲਿਆ ਹੋਇਆ ਗਿਆਨ ਹੈ ਜਿਹੜਾ ਇਹਨੇ ਜ਼ਿੰਦਗੀ ਵਿੱਚ ਕੰਮ ਦੇਣਾ ਇਹਨੇ ਅੱਗੇ ਲੈ ਕੇ ਜਾਣਾ ਹਰ ਤਰ੍ਹਾਂ ਦਾ ਗਿਆਨ ਲੈਣਾ ਪਹਿਲੀ ਗੱਲ ਤੇ ਆਪਣੀ ਕਪੈਸਿਟੀ ਮੁਤਾਬਕ ਪਹਿਲਾਂ ਤੇ ਇਹ ਵੇਖੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਦਾ ਗਿਆਨ ਪ੍ਰਾਪਤ ਕਰਾਂ ਮੈਂ ਕੀ ਬਣ ਸਕਦਾ ਡਾਕਟਰ ਬਣ ਸਕਦਾ ਵਕੀਲ ਬਣ ਸਕਦਾ ਮੈਂ ਸਾਇੰਟਿਸਟ ਬਣ ਸਕਦਾ ਮੈਂ ਪਾਇਲਟ ਬਣ ਸਕਦਾ ਉਹਦੇ ਉਸ ਗਿਆਨ ਵੱਲ ਜਿਹੜੀ ਤੇਰੀ ਸ਼ਮਤਾ ਹੈ ਤੇਰੀ ਤਾਕਤ ਹੈ ਉਹਦੇ ਵੱਲ ਤੇ ਕੰਸੈਂਟਰੇਟ ਕਰੋ ਉਸ ਗਿਆਨ ਵੱਲ ਤੇ ਸਾਰਾ ਜ਼ੋਰ ਲਾਓ ਪਰ ਆਲੇ ਦੁਆਲੇ ਦਾ ਸਾਰਾ ਗਿਆਨ ਲੈਣਾ ਸਮਝ ਲੈਣੀ ਬੜੀ ਜ਼ਰੂਰੀ ਹੈ ਪਰਮਾਤਮਾ ਦਾ ਜਿੰਨਾ ਗਿਆਨ ਹੈ ਉਹ ਨਾਲ ਲੈਣਾ ਹੈ ਰੱਬ ਦਾ ਗਿਆਨ ਹੈ ਜਿਹੜਾ ਉਹ ਲੈਣਾ ਹੈ ਰੱਬ ਦੇ ਗਿਆਨ ਵਿੱਚ ਸਾਰਾ ਹੀ ਗਿਆਨ ਆ ਜਾਂਦਾ ਉਹ ਅਵਨਾਸੀ ਪੁਰਖ ਹੈ ਉਹ ਸਤਿਗੁਰ ਉਹ ਰੱਬ ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਕਿੱਦਾਂ ਅਸੀਂ ਆਪਣੇ ਸੁਭਾਅ ਨੂੰ ਬਦਲਣਾ ਹੈ ਮਾਫ ਕਰਨਾ ਜਿਹੜੇ ਅੱਜ ਲੀਡਰਾਂ ਦੇ ਤਲੂਏ ਚੱਟਦੇ ਆ ਨਾ ਲੀਡਰਾਂ ਦੇ ਗੁਣ ਗਾਉਂਦੇ ਆ ਜਿਹੜੇ ਅੱਜ ਸਾਡੇ ਲੀਡਰਾਂ ਦੇ ਸ਼ਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਗੁੰਡਾਗਰਦੀਆਂ ਕੀਤੀਆਂ ਹੈ ਉਹਨਾਂ ਬੰਦਿਆਂ ਦੇ ਜਾ ਕੇ ਪੈਰ ਪੂਜਦੇ ਐ ਗੁਰੂ ਗ੍ਰੰਥ ਸਾਹਿਬ ਨੂੰ ਤੇ 50% ਉਹ ਵੀ ਕੰਠ ਕਰੀ ਫਿਰਦੇ ਐ ਤੁਸੀਂ ਇੱਕ ਗੱਲ ਦੱਸੋ ਸਾਡੇ ਜਥੇਦਾਰਾਂ ਨੂੰ ਗੁਰਬਾਣੀ ਆਉਂਦੀ ਹੈ ਕਿ ਨਹੀਂ ਆਉਂਦੀ ਬੋਲੋ ਬੋਲੋ ਬਈ ਆਉਂਦੀ ਹੈ ਅਰਥ ਆਉਂਦੇ ਆ ਕਿ ਨਹੀਂ ਆਉਂਦੇ ਆਉਂਦੇ ਆ ਸਭ ਕੁਝ ਪਤਾ ਹੈ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਨੌਲੇਜ ਨਹੀਂ ਪਤਾ ਹੈ ਉਹ ਨੌਲੇਜ ਤੇ ਲੈਣੀ ਹੈ, ਅਸੀਂ ਸਮਝ ਤੇ ਲੈਣੀ ਹੈ, ਪਰ ਆਲਾ ਦੁਆਲਾ ਕਿੱਦਾਂ ਕੰਮ ਕਰਦਾ ਹੈ, ਅਸੀਂ ਸਮਾਜ ਨੂੰ ਅੱਗੇ ਕਿੱਦਾਂ ਲਿਜਾ ਸਕਦੇ ਹਾਂ। ਯਹੂਦੀਆਂ ਦੀ ਗੱਲ ਅਸੀਂ ਬਹੁਤ ਕਰਦੇ ਹਾਂ, ਜਿਹੜੀ ਯਹੂਦੀ ਕੌਮ ਹੈ, ਦੱਸੋ ਬਈ ਯਹੂਦੀ ਕੌਮ ਹੈ ਜਿਹੜੀ, ਜਿਹੜੇ ਬੰਦੇ ਜਾਣਦੇ ਹੋ ਪੜ੍ਹੇ ਲਿਖੇ, ਯਹੂਦੀ ਕੌਮ ਆਪਣੇ ਧਰਮ ਦਾ ਗਿਆਨ ਲੈ ਕੇ ਅੱਗੇ ਵਧੀ ਹੈ ਕਿ ਉਹ ਸਾਰੀ ਦੁਨੀਆ ਦਾ ਗਿਆਨ ਲੈ ਕੇ ਅੱਗੇ ਵਧੀ ਹੈ? ਦੱਸੋ ਦੁਨੀਆ ਦਾ ਗਿਆਨ ਪੜ੍ਹਾਈ ਕਰਾ ਕੇ ਅੱਗੇ ਇੱਕ ਨੰਬਰ ਤੇ ਕਿਵੇਂ ਗਏ ਹੈ? ਉਹ ਦੁਨੀਆ ਦਾ ਗਿਆਨ ਲੈ ਕੇ ਗਏ ਹੈ। ਜੇ ਆਪਾਂ ਇੱਥੇ ਰੁਕਾਂਗੇ, ਸਾਰਿਆਂ ਨੂੰ ਜਿੰਨੇ ਬੈਠੇ ਆ ਸਾਰਿਆਂ ਨੂੰ ਪਾਠੀ ਬਣਾਓ, ਸਾਰਿਆਂ ਨੂੰ ਕਥਾਵਾਚਕ ਬਣਾ ਦਿੰਦੇ ਆ, ਪਰ ਮੇਰੇ ਵਰਗੇ ਨੂੰ ਕਥਾ ਤੇ ਆ ਜਾਂਦੀ ਹੈ, ਭਾਂਡੇ ਮਾਂਜਣੇ ਨਹੀਂ ਆਉਂਦੇ। ਆਖੋ ਸਤਨਾਮ, ਭਾਂਡੇ ਮਾਂਜਣੇ ਨਹੀਂ ਆਉਂਦੇ, ਕੱਖ ਨਹੀਂ ਪਤਾ, ਸਿਰਫ ਆਉਂਦਾ ਹੈ ਅਰਥ ਦਾ ਪਤਾ ਲੱਗ ਗਿਆ। ਪਰ ਕੰਟਰੀ ਅੱਗੇ ਕਿੱਦਾਂ ਜਾਂਦੀ ਹੈ, ਦੇਸ਼ ਅੱਗੇ ਕਿੱਦਾਂ ਜਾਂਦੇ ਹੈ, ਆ ਦੇਸ਼ ਇੱਕ ਸੰਸਥਾ ਕਿਵੇਂ ਬਣੇ, ਹਰ ਬੰਦੇ ਦੀਆਂ ਲੋੜਾਂ ਕਿੱਦੀਆਂ ਕਿੱਦਾਂ ਪੂਰੀਆਂ ਹੋਣ, ਇਸ ਗੱਲ ਦਾ ਪਤਾ ਸਾਨੂੰ ਕੱਖ ਨਹੀਂ। ਬਹੁਤ ਬਹੁਤ ਅਰਥ ਕਰਨ ਵਾਲੇ ਬੰਦਿਆਂ ਨੂੰ ਮਿਲਿਆ, ਮੈਂ ਵੇਖਿਆ ਨੇੜਿਓਂ ਵੇਖਿਆ, ਕਾਮਨ ਸੈਂਸ ਜਿਹੜੀ ਆਲੇ ਦੁਆਲੇ ਦੀ ਸਾਰੇ ਤਰ੍ਹਾਂ ਦੀ ਨੌਲੇਜ ਹੈ ਉਹ ਨਹੀਂ। ਪਰ ਜਦੋਂ ਕਹੋਗੇ ਵੀ ਗੁਰਬਾਣੀ ਤੇ ਬੋਲਣਾ, ਫਿਰ ਐ ਲੱਗਦਾ ਵੀ ਇਹਦੇ ਵਰਗਾ ਗਿਆਨੀ ਕੋਈ ਨਹੀਂ ਯਾਰ, ਐਸਾ ਗਿਆਨੀ ਇਹ ਬੰਦਾ, ਇੰਨਾ ਕੁਛ ਜਾਣਦਾ, ਇੰਨਾ ਪਤਾ ਇਹਨੂੰ। ਤੇ ਜਦੋਂ ਉਹਨੂੰ ਦੁਨੀਆ ਵਿੱਚ ਵਿਚਰਦੇ ਨੂੰ ਵੇਖੋਗੇ ਤੁਸੀਂ, ਉੱਥੇ ਕੱਖ ਨਹੀਂ ਪਤਾ ਲੱਗਦਾ, ਦੌੜ ਭੌੜ ਸੁੰਨ ਹੋ ਜਾਂਦਾ, ਕੱਖ ਕੱਖ ਨਹੀਂ ਪਤਾ ਲੱਗਦਾ। ਤਾਂ ਕਰਕੇ ਮੈਂ ਬੇਨਤੀ ਕਰਾਂਗਾ ਮੇਰੇ ਵੀਰੋ, ਗੁਰਮਤ ਦਾ ਗਿਆਨ ਲੈਣਾ ਸ਼ੁਰੂ ਕਰੋ, ਗੁਰਬਾਣੀ ਸ਼ੁਰੂ ਕਰੋ, ਗੁਰਬਾਣੀ ਪੜ੍ਹ ਕੇ ਚੇਤਾ ਰੱਖਿਓ ਰੱਬ ਦਾ ਸਾਰਾ ਗਿਆਨ ਲੈਣਾ ਉਹ ਜ਼ਰੂਰੀ ਹੈ ਜੇ ਅੱਗੇ ਵਧਣਾ ਚਾਹੁੰਦੇ ਹੋ। ਰੱਬ ਦਾ ਬਹੁਤ ਗਿਆਨ, ਪਰਮਾਤਮਾ ਬੇਅੰਤ ਹੈ, ਬੇਅੰਤ ਹੈ ਜੀ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਨਿਤ ਦਾਤਾਂ ਦੇ ਰਿਹਾ, ਉਹ ਨਵੇਂ ਤੋਂ ਨਵੀਂ ਟੈਕਨੋਲੋਜੀ ਅੱਜ ਵੀ ਆ ਰਹੀ ਹੈ, ਮੁੱਕੀ ਨਹੀਂ, ਸਾਰਾ ਹੀ ਗਿਆਨ ਚੁੱਕਿਓ ਜਿੱਥੇ ਪਿਆ ਚੰਗਾ। ਮੈਨੂੰ ਦੱਸੋ, ਗੁਰੂ ਨਾਨਕ ਪਾਤਸ਼ਾਹ ਨੂੰ ਜਿੱਥੇ ਜਿੱਥੇ ਪਤਾ ਲੱਗਾ ਵੀ ਉੱਥੇ ਵੀ ਗਿਆਨ ਪਿਆ, ਉੱਥੇ ਪੋਥੀ ਪਈ ਹੈ, ਉੱਥੇ ਭਗਤ ਜੀ ਹੋਏ ਹੈ, ਦੱਸੋ ਉੱਥੇ ਜਾ ਜਾ ਕੇ ਗਿਆਨ ਲਿਆ ਕਿ ਨਹੀਂ ਲਿਆ? ਬੋਲੋ ਲਿਆ। ਤੇ ਸਾਨੂੰ ਇਸ਼ਾਰਾ ਕੀ ਕਰ ਗਏ ਵੀ ਤੂੰ ਵੀ ਏਦਾਂ ਹੀ ਕਰਨਾ ਨਾ, ਤੂੰ ਵੀ ਇਕੱਠਾ ਕਰੀ ਜਿਵੇਂ ਮੈਂ ਇਕੱਠਾ ਕੀਤਾ, ਜਿਵੇਂ ਮੈਂ ਇਕੱਠਾ ਕੀਤਾ ਐਵੇਂ ਤੂੰ ਇਕੱਠਾ ਕਰੀ। ਜਦੋਂ ਤੇਰਾ ਸਮਾਂ ਆਇਆ, ਤੂੰ ਵੇਖੀ ਦੁਨੀਆ ਕਿੱਥੇ ਕਿੱਥੇ ਪਹੁੰਚੀ ਹੈ, ਕਿੱਥੇ ਚੰਗੇ ਵਿਚਾਰ ਪਏ ਹੈ, ਚੰਗੀ ਸੋਚ ਕਿੱਥੇ ਪਈ ਹੈ, ਉਹ ਚੁੱਕ ਲੈ। ਮੈਂ ਵੇਖ ਨੰਗੇ ਪੈਰੀ ਜਾਂਦਾ ਰਿਹਾ, ਅੱਜ ਤੇ ਚੰਗੀ ਸੋਚ ਮੰਗਾਉਣ ਵਾਸਤੇ ਅਗਲਾ ਤੁਸੀਂ ਕਿਤੇ ਕੋਈ ਚੰਗਾ ਚੰਗੀ ਕਿਤਾਬ ਪਈ ਹੈ, ਕਿਵੇਂ ਆ ਜਾਣੀ ਅੱਜ? ਅੱਜ ਕੱਲ੍ਹ ਤੇ ਅਗਲੇ ਨੇ ਕੰਪਿਊਟਰ ਦੇ ਉੱਤੇ ਹੀ ਭੇਜ ਦੇਣੀ ਹੈ, ਅਗਲਾ ਮੇਲ ਕਰ ਦੇਗਾ, ਅੱਜ ਤੇ ਅਗਲਾ ਕਿੰਨਾ ਕਿੰਨੇ ਢੰਗ ਅੱਜ ਆ ਗਏ ਆ ਅੱਜ ਦੇ ਸਮੇਂ ਦੇ ਵਿੱਚ। ਸਾਡੇ ਗੁਰੂ ਸਾਹਿਬ ਜਾ ਜਾ ਕੇ ਪੈਦਲ ਜਾ ਕੇ ਲੱਭਦੇ ਰਹੇ ਵੀ ਇੱਥੇ ਕੋਈ ਚੰਗੀ ਸੋਚ ਵਾਲਾ ਹੋਇਆ, ਇੱਥੋਂ ਲਿਆਓ ਅੱਗੇ ਅੱਗੇ ਲੈ ਕੇ ਜਾਈਏ ਕੰਟਰੀ। ਤਾਂ ਕਰਕੇ ਮੈਂ ਬੇਨਤੀ ਕਰਦਾ ਪਿਆਰਿਓ, ਗੁਰੂ ਗ੍ਰੰਥ ਸਾਹਿਬ ਤੋਂ ਇਹ ਰਾਹ ਹੈ ਸਾਡਾ, ਆਹ ਰਾਹ ਧਰਮ ਵਾਲੇ ਪਾਸੇ ਰਾਹ ਮਿਲਿਆ ਸਾਨੂੰ, ਚਾਬੀ ਸਾਨੂੰ ਮਿਲ ਗਈ ਸੀ ਵੀ ਆਹ ਗਿਆਨ ਲਓ, ਇੱਕ ਵਾਰੀ ਸਟ੍ਰੈਚ ਕਰਿਓ, ਸਵਾਲ ਖੜੇ ਹੋਣਗੇ ਬਾਣੀ ਪੜ੍ਹਨ ਨਾਲ ਬੰਦੇ ਦੇ ਮਨ 'ਚ, ਉਦੋਂ ਬਾਅਦ ਫਿਰ ਏਦਾਂ ਅੱਗੇ 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 ਵਧਿਓ। ਚਾਬੀ ਸੀ ਸਾਡੇ ਕੋਲ, ਪਰ ਦੁੱਖ ਇਸ ਗੱਲ ਦਾ ਹੈ ਪੂਜਣ ਵਾਲੇ ਪਾਸੇ ਨੂੰ ਤੁਰ ਪਏ, ਸਮਝ ਨਹੀਂ ਲਈ, ਮਾਈਂਡ ਜਿਹੜੇ ਹੈ ਡਿਵੈਲਪ ਨਹੀਂ ਹੋ ਸਕੇ। ਪਰ ਇਹ ਇੱਥੋਂ ਸ਼ੁਰੂਆਤ ਕਰੋ, ਇਸ਼ਾਰਾ ਲੈ ਲਓ, ਇਸ਼ਾਰਾ ਵੀ ਇਹੋ ਜਿਹਾ ਕਿਤੇ ਨਹੀਂ। ਗੁਰੂ ਗ੍ਰੰਥ ਸਾਹਿਬ ਗਿਆਨ ਗੁਰੂ ਦਾ ਪ੍ਰਤੀਕ ਨੇ, ਵਿਚੋਲੇ ਨੇ ਸਾਡੇ, ਗੁਰੂ ਗ੍ਰੰਥ ਸਾਹਿਬ ਗਿਆਨ ਤੱਕ ਪਹੁੰਚਣ ਲਈ ਵਿਚੋਲੇ ਨੇ। ਇੱਕ ਗੱਲ ਦਾ ਜਵਾਬ ਦਿਓ ਪਿਆਰਿਓ, ਸਿੱਖੋ ਜਰਾ ਪੜ੍ਹੇ ਲਿਖਿਓ ਜਿਹੜੇ, ਦੱਸੋ ਸੂਰਜ ਦਾ ਪ੍ਰਤੀਕ ਕੀ ਹੈ? ਜੇ ਛੋਟਾ ਪ੍ਰਤੀਕ ਕਹਿਣਾ ਹੋਵੇ ਸੂਰਜ ਦਾ ਕੀ ਹੈ? ਦੀਵਾ। ਸਮੁੰਦਰ ਦਾ ਪ੍ਰਤੀਕ ਕੀ ਹੈ? ਪਾਣੀ ਦੀ ਬੂੰਦ ਤੇ ਗਿਆਨ ਦਾ ਪ੍ਰਤੀਕ ਕੀ ਹੈ? ਜੇ ਗਿਆਨ ਦਾ ਪ੍ਰਤੀਕ ਦੇਣਾ ਹੋਵੇ ਕੀ ਦਊਂਗਾ? ਗਿਆਨ ਦਾ ਪ੍ਰਤੀਕ ਸ਼ਬਦ, ਇੱਕ ਬੁੱਕ, ਇੱਕ ਗ੍ਰੰਥ, ਇੱਕ ਗੱਲ ਦੱਸੋ, ਸਾਰੀ ਦੁਨੀਆ ਨੂੰ ਚਲਾਉਂਦਾ ਕੌਣ ਹੈ? ਗਿਆਨ ਗੁਰੂ ਹੈ ਨਾ, ਸਾਰਿਆਂ ਦਾ ਹੈ। ਪਰ ਰੱਬ 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 ਦਾ ਜਿਹੜਾ ਗਿਆਨ ਹੈ ਸਾਰੇ ਦਾ ਸਾਰਾ, ਪਰਮਾਤਮਾ ਦਾ ਜਿੰਨਾ ਵੀ ਗਿਆਨ ਹੈ, ਉਹ ਟੈਕਨੋਲੋਜੀ ਅੱਗੇ ਤੋਂ ਅੱਗੇ, ਧਿਆਨ ਨਾਲ ਸੁਣਿਓ, ਉਹ ਕੰਟਰੀਆਂ ਨੂੰ ਅੱਗੇ ਲੈ ਕੇ ਜਾਂਦੀ ਹੈ, ਮਨੁੱਖਤਾ ਨੂੰ ਅੱਗੇ ਲੈ ਕੇ ਜਾਂਦੀ ਹੈ। ਮੈਨੂੰ ਜਵਾਬ ਦਿਓ ਬਈ, ਈਸਾਈਆਂ ਦੇ ਕੋਲ ਗਿਆਨ ਹੀ ਉਹਨਾਂ ਨੂੰ ਚਲਾਉਂਦਾ ਹੈ, ਪਰ ਉਹਨਾਂ ਦੇ ਚਰਚਾਂ ਵਿੱਚ ਇਸ ਗੱਲ ਦਾ ਪ੍ਰਤੀਕ ਹੈ? ਚਰਚ ਵਿੱਚ ਪ੍ਰਤੀਕ ਹੈ ਇਸ ਗੱਲ ਦਾ? ਉੱਥੇ ਕੀ ਹੈ? ਮੂਰਤੀ। ਮੰਦਰ ਵਿੱਚ ਪ੍ਰਤੀਕ ਕੀ ਹੈ? ਮੂਰਤੀ। ਮਸਜਿਦ ਵਿੱਚ। ਪਰ ਜੇ ਤੁਸੀਂ ਵੇਖੋ ਕਿ ਗੁਰਦੁਆਰੇ ਵਿੱਚ ਤੁਹਾਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣਗੇ, ਉਸੇ ਗੱਲ ਵੱਲ ਹੀ ਇਸ਼ਾਰਾ ਹੈ ਤੇ ਗਿਆਨ ਹੀ ਸਾਰਿਆਂ ਦਾ ਗੁਰੂ ਹੈ। ਆਖੋ ਸਤਨਾਮ। ਪ੍ਰਤੀਕ ਵੀ ਸਹੀ ਹੈ ਤੇ ਜਾਣਾ ਵੀ ਉੱਧਰ ਹੀ ਹੈ, ਇਸ਼ਾਰਾ ਵੀ ਸਹੀ ਹੈ, ਜਾਣਾ ਵੀ ਰੱਬ ਦੇ ਗਿਆਨ ਵਾਲੇ ਪਾਸੇ ਸੀ। ਅੱਗੇ ਇਹ ਇਸ਼ਾਰਾ ਯਹੂਦੀਆਂ ਨੂੰ ਹੋ ਗਿਆ, ਸਾਨੂੰ ਕਿਉਂ ਨਹੀਂ ਹੋਇਆ? ਆਹ ਪ੍ਰੋਬਲਮ ਹੈ। ਮੈਂ ਸਵਾਲ ਜਿਹੜਾ ਕਰਦਾ ਵੀ ਯਹੂਦੀਆਂ ਨੂੰ ਇਹ ਇਸ਼ਾਰਾ ਹੋ ਗਿਆ, ਇਹ ਤੇ ਸਾਨੂੰ ਹੋਣਾ ਚਾਹੀਦਾ ਸੀ, ਸਾਡੇ ਤੇ ਗੁਰਦੁਆਰਿਆਂ 'ਚ ਪ੍ਰਕਾਸ਼ ਸੀ। ਯਹੂਦੀ ਕੌਮ ਦੇ ਅੱਗੇ ਲੈ ਗਏ ਅਗਲੇ, ਇਸ਼ਾਰਾ ਉਹਨਾਂ ਨੂੰ ਨਾਲੇ ਧਰਮ ਨੇ ਨਹੀਂ ਕੀਤਾ, ਤੇ ਸਾਨੂੰ ਤੇ ਇਸ਼ਾਰਾ ਗੁਰੂ ਨਾਨਕ ਕਰਕੇ ਸੀ ਵੀ ਤੇਰਾ ਗੁਰੂ ਸ਼ਬਦ ਹੈ, ਗਿਆਨ ਹੈ, ਇਸ਼ਾਰਾ ਲੈ ਤੇ ਚੱਲ ਲੱਗੇ। ਇੱਕ ਗੱਲ ਹੋਰ ਕਹਿ ਦਿਆਂ ਨਾਲ, ਇਸ਼ਾਰੇ ਤੇ ਹੀ ਨਾ ਖੜੇ ਰਿਹੋ। ਕਈ ਬੰਦੇ ਸਾਈਨ ਬੋਰਡ ਤੇ ਖੜ ਜਾ, ਇੱਥੇ ਇਹਦੇ ਸਾਈਨ ਬੋਰਡ ਲੱਗਿਆ ਨਾ ਵੀ ਖਾਲਸਾ ਕਾਲਜ ਇੱਧਰ ਨੂੰ, ਸੁਣਿਓ ਧਿਆਨ ਨਾਲ, ਸਾਈਨ ਬੋਰਡ ਤੇ ਖੜ ਕੇ ਐ ਐ, ਚੰਗੀ ਗੱਲ ਹੈ, ਚੰਗੀ ਗੱਲ ਹੈ ਜੇ ਤੂੰ ਇਹਦੀ ਨੌਲੇਜ ਲੈ ਲਵੇ ਵੀ ਇਹ ਸਾਈਨ ਬੋਰਡ ਹੈ ਜਿਹੜਾ ਕਦੋਂ ਦਾ ਲੱਗਿਆ, ਚੰਗੀ ਗੱਲ ਹੈ। ਖਾਲਸਾ ਕਾਲਜ ਦਾ ਸਾਈਨ ਬੋਰਡ ਤੇ ਰੁਕ ਜਾ, ਇਹ ਕਦੋਂ ਦਾ ਲੱਗਾ ਹੈ? ਅਗਲਾ ਕਹਿੰਦਾ 50 ਸਾਲ ਹੋ ਗਏ। ਕਿੰਨੇ ਬੰਦਿਆਂ ਨੇ ਲਾਇਆ ਸੀ? 25-30 ਆਏ ਸੀ, ਕਰੇਨ ਲਿਆਂਦੀ ਸੀ, ਇਹ ਇੰਨਾ ਡੂੰਘਾ ਲਾਇਆ ਹੈ, ਇਹਦੀ ਜਾਣਕਾਰੀ ਲੈ ਲੈ, ਚੰਗੀ ਗੱਲ ਹੈ, ਪਰ ਇੱਥੇ ਖੜ ਨਾ ਜਾਈ, ਇਹ ਇਸ਼ਾਰਾ ਲੈ ਕੇ ਅੱਗੇ ਗਿਆਨ ਗੁਰੂ ਵਾਲੇ ਪਾਸੇ ਵੱਧ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਲਾ ਬਣਦੀ ਹੈ, ਇਹ ਬਾਹਰੋਂ ਪਾਣੀ ਹੈ ਤਾਂ ਜੋ ਅੰਦਰੋਂ ਚਸ਼ਮੇ ਫੁੱਟ ਸਕਣ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨੇਹਾ। ਰੁਕਿਓ ਨਾ ਪਿਆਰਿਓ, ਰੁਕਿਓ ਨਾ। ਯਹੂਦੀਆਂ ਸਾਹਮਣੇ ਸਾਡੇ ਸਾਰੇ ਗਿਆਨੀ ਇਕੱਠੇ ਕਰ ਲਓ ਜੀ, ਇੱਥੇ ਮੰਡੀ ਵਿੱਚ, ਇੱਥੇ ਨਾ ਸਾਰਾ, ਜੇ ਸਿੱਖਾਂ ਦੇ ਗਿਆਨੀ ਇਕੱਠੇ ਕਰਨੇ ਹੋਣ, ਮੈਨੂੰ ਲੱਗਦਾ ਐਡਾ ਵੱਡਾ ਇਕੱਠ ਹੋ ਜਾਏਗਾ ਜਿੱਡਾ ਇੱਥੇ। ਸਿੱਖਾਂ ਦੇ ਸਾਰੇ ਕਥਾਵਾਚਕ ਸੱਦ ਲਓ ਤੇ ਸਾਰੇ ਕਥਾਵਾਚਕਾਂ ਨੂੰ ਐਦਾਂ ਕਹੋ ਸਾਨੂੰ, ਮੈਨੂੰ ਵੀ ਮਾੜਾ ਮੋਟਾ ਮੰਨ ਲਿਓ, ਚਲੋ ਵੀ ਇਹ ਵੀ ਕਰ ਲੈਂਦਾ ਮਾੜੀ ਮੋਟੀ, ਮੈਂ ਉੱਨੀ ਨਹੀਂ ਜਾਣਦਾ, ਪਰ ਮਾੜੀ ਮੋਟੀ ਮੈਨੂੰ ਵੀ ਰੱਖ ਲਿਓ, ਚਲੋ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਲਓ, ਏਦਾਂ ਸਾਰੇ ਇਕੱਠੇ ਕਰਕੇ ਭਰ ਕੇ ਲਾ ਕੇ ਪੰਡਾਲ ਤੇ ਸਾਨੂੰ ਕਹੋ, ਹੁਣ ਦੱਸੋ ਵੀ ਯਹੂਦੀਆਂ ਵਾਂਗੂ ਕੰਟਰੀ ਅੱਗੇ ਕਿੱਦਾਂ ਜਾਏਗੀ? ਦੱਸੋ, ਸਾਰੇ ਹੱਥ ਖੜੇ ਕਰ ਜਾਂਗੇ, ਆਖੋ ਸਤਨਾਮ। ਕੱਖ ਨਹੀਂ, ਸਿਰਫ ਉੱਥੇ ਹੀ ਖੜੇ, ਇਦਾਂ ਸਮਝਣਾ ਪੈਣਾ। ਤੇ ਜਿਹੜੇ ਮੇਰੇ ਵੀਰ ਇੰਟਰਸਟ ਨਾਲ ਪੜ੍ਹਾਈ ਕਰ ਰਹੇ ਹੈ, ਉਹ ਗਿਆਨ ਲੈ ਰਹੇ ਹੈ, ਉਹ ਗੁਰੂ ਨਾਨਕ ਦਾ ਹੁਕਮ ਮੰਨ ਰਹੇ ਹੈ। ਜਿਹੜੇ ਬੱਚੇ ਸਾਰੇ ਨਸ਼ੇ ਛੱਡ ਕੇ, ਮਾੜੀਆਂ ਆਦਤਾਂ ਛੱਡ ਕੇ, ਬਹੁਤ ਧਿਆਨ ਨਾਲ ਪੜ੍ਹਾਈ ਕਰ ਰਹੇ ਹੈ, ਕੋਈ ਡਾਕਟਰ ਬਣ ਰਿਹਾ, ਉਹਨੇ ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਨੂੰ ਠੀਕ ਕਰ ਦੇਣਾ। ਜੇ ਕਿਤੇ ਗੁਰੂ ਨਾਨਕ ਪਾਤਸ਼ਾਹ ਸਿਫਾਰਿਸ਼ ਕਰਨ ਲੱਗਣ ਨਾ, ਉਹ ਦੱਸਿਓ ਪਿਆਰਿਓ, ਇੱਕ ਪਾਸੇ ਅਸੀਂ ਬੈਠੇ ਹੋਈਏ ਗੁਰਦੁਆਰੇ ਵਾਲੇ ਸਾਰੇ, ਧਿਆਨ ਨਾਲ ਦੱਸਿਓ, ਇੱਕ ਪਾਸੇ ਤੇ ਬਵਾਂਗੇ ਅਸੀਂ, ਆ ਗੁਰਦੁਆਰੇ ਵਾਲੇ ਜਿੰਨੇ ਬੈਠੇ ਆ ਅਸੀਂ, ਇੱਕ ਪਾਸੇ ਬਹਿਣਗੇ ਡਾਕਟਰ, ਉਹ ਡਾਕਟਰ ਜਿਹੜੇ ਸੱਚੇ ਸੁੱਚੇ ਹੈ, ਜਿਨ੍ਹਾਂ ਨੇ 30,000 ਤਨਖਾਹ ਲੈ ਕੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੇ ਆਪਰੇਸ਼ਨ ਕਰ ਦੇਣੇ ਆ ਮਹੀਨੇ 'ਚ, ਕਿੰਨੇ ਬੰਦਿਆਂ ਦੀ ਜਾਨ ਬਚਾ ਦੇਣੀ ਹੈ, ਕਿੰਨੇ ਗਰੀਬ ਸੌਖੇ ਕਰ ਦੇਣੇ ਆ। ਸਾਰੀ ਸਾਰੀ ਰਾਤ ਜਿਹੜੇ ਚੀਕਾਂ ਮਾਰਦੇ ਸੀ ਸੁੱਖ ਦਾ ਸਾਹ ਲੈਣ ਲੱਗ ਪਏ, ਲੱਤਾਂ ਕੱਟੀਆਂ ਪਈਆਂ ਸੀ, ਨਕਲੀ ਲੱਤਾਂ ਲਾ ਕੇ ਤੁਰਨ ਲਾ ਤੇ, ਅੰਨਿਆਂ ਨੂੰ ਅੱਖਾਂ ਦੇ ਤੀਆਂ, ਬੋਲਿਆਂ ਨੂੰ ਕੰਨ ਦੇ ਤੇ, ਉਹ ਗਿਆਨ ਲਿਆ, ਸਮਝ ਲਈ, ਪੜ੍ਹਾਈ ਕੀਤੀ। ਤੇ ਸੁਣਿਓ ਪਿਆਰਿਓ, ਬਹਿ ਜਾਓ, ਗੱਲ ਬਹੁਤ ਸੁਣ, ਬਹਿ ਹੀ ਜਾਂਦੇ, ਬਹਿ ਹੀ ਜਾਂਦੇ ਪਿਆਰਿਓ, ਕੋਈ ਨੀ ਬੈਠੋ, ਇੱਧਰ ਸੁਣੋ, ਫਿਰ ਆਓ ਵਾਪਸ ਪਿਆਰਿਓ, ਹਾਜ਼ਰ ਰਹੋ, ਹਿੱਲਿਓ ਨਾ। ਵੇਖਿਓ ਇੱਕ ਪਾਸੇ ਸਾਨੂੰ ਭਾਓ, ਫਿਰ ਆਓ ਉੱਥੇ ਗੱਲ, ਸਾਨੂੰ ਭਾਓ ਸਾਰਿਆਂ ਨੂੰ ਇੱਦਾਂ ਸਟੇਜ ਤੇ, ਗਾਤਰੇ ਕਿਰਪਾਨਾਂ ਸਾਡੀਆਂ ਉੱਪਰ ਦੀ, ਦਾੜੀਆਂ ਅਸੀਂ ਹੋਰ ਵੀ ਲਿਸ਼ਕਾ ਕੇ ਆਵਾਂਗੇ ਤੇਲ ਲਾ ਕੇ ਪੂਰੇ, ਵੀ ਬੜੇ ਸਿੱਖਾਂ ਗਾਤਰੇ ਉੱਪਰ ਦੀ। ਇੱਕ ਪਾਸੇ ਭਾਓ ਸਾਨੂੰ, ਤੇ ਇੱਕ ਪਾਸੇ ਸਹੀ ਸੱਚੇ ਬੰਦੇ ਜਿਨ੍ਹਾਂ ਨੇ ਪਤਾ ਨਹੀਂ 100 ਡਾਕਟਰ, ਜੇ 40-50 ਅਸੀਂ ਹਾਂ ਤੇ 40-50 ਉਹ ਲੱਭ ਲਓ, ਤੁਹਾਡੇ ਕੱਲੇ ਜ਼ਿਲ੍ਹੇ 'ਚ ਲੱਭ ਜਾਣਗੇ ਸੱਚੇ ਬੰਦੇ ਜਿਨ੍ਹਾਂ ਨੇ ਦਵਾਈਆਂ ਦਿੱਤੀਆਂ, ਲਿਖ ਕੇ ਦਿੱਤੀਆਂ, ਆਪਰੇਸ਼ਨ ਕੀਤੇ, ਮਰਦੇ ਬਚਾਏ, ਕੁਦਰਤ ਦਾ ਗਿਆਨ ਲਿਆ, ਨੌਲੇਜ ਲਈ, ਕੰਨ ਕਿਵੇਂ ਠੀਕ ਕਰਨਾ ਹੈ, ਹਾਰਟ ਬਾਈਪਾਸ ਸਰਜਰੀ ਕਿਵੇਂ ਕਰਨੀ ਹੈ, ਓਪਨ ਹਾਰਟ ਸਰਜਰੀ ਕਿਵੇਂ ਹੁੰਦੀ ਹੈ, ਸਾਹ ਔਖਾ ਆਉਂਦਾ ਸੀ ਬਚਾ ਲਿਆ, ਨੱਕ ਦਾ ਆਪਰੇਸ਼ਨ ਕਿੱਦਾਂ ਕਰਨਾ ਹੈ, ਗਲੇ ਦਾ ਆਪਰੇਸ਼ਨ ਕਿੱਦਾਂ ਕਰਨਾ ਹੈ, ਉਹ ਸਾਰਾ ਕੁਝ ਜਾਣਦੇ ਆ। ਉਹ ਰੱਬ ਦੀ ਬਣਾਈ ਦੁਨੀਆ ਨੂੰ ਉਹਨਾਂ ਨੇ ਕਰ ਕਰਕੇ ਆਪਰੇਸ਼ਨ, ਕਿਸੇ ਦਾ ਕਿੱਥੋਂ ਕੱਟ ਕੇ ਆਪਰੇਸ਼ਨ, ਕਿਸੇ ਨੂੰ ਕਿਵੇਂ ਕੱਟ ਕੇ ਐਂ ਠੀਕ ਕਰਕੇ ਭੱਜੇ, ਘੋੜੇ ਵਰਗੇ ਭੱਜਣ ਲਾ ਤੇ। ਇੱਕ ਪਾਸੇ ਉਹ ਬੈਠੇ ਆ, ਇੱਕ ਪਾਸੇ ਅਸੀਂ ਬੈਠੇ ਹਾਂ, ਸਾਨੂੰ ਭਾਇਓ ਤੇ ਅਸਾਂ ਮਹਾਰਾਜ ਆਪਾਂ ਕਹਾਂਗੇ ਅਸੀਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਦੋ ਸ਼ਾਮ ਨੂੰ ਪੜ੍ਹਦੇ ਹਾਂ, ਸਾਰੀ ਜ਼ਿੰਦਗੀ ਪਾਠ ਕੀਤਾ, ਸਾਰੀ ਜ਼ਿੰਦਗੀ ਗੁਰਦੁਆਰੇ 'ਚ ਰਹੇ ਹਾਂ। ਉਹ ਕਹਿਣਗੇ ਤੁਹਾਡੇ ਤੇ ਹੱਥ ਵੀ ਲੋਕ ਧਵਾਉਂਦੇ ਰਹੇ ਹੈ, ਤੁਹਾਡੇ ਤੇ ਕੱਪੜੇ ਵੀ ਲੋਕਾਂ ਨੇ ਪ੍ਰੈਸ ਕੀਤੇ ਹੈ। ਆਹ ਬੰਦੇ ਉਹ ਹੈ ਜਿਨ੍ਹਾਂ ਨੇ ਮੇਰੀ ਬਣਾਈ ਦੁਨੀਆ ਨੂੰ ਸੌਖਾ ਕੀਤਾ ਹੈ, ਰੱਬ ਦੇ ਬਣਾਏ ਬੰਦਿਆਂ ਦੀ ਜਾਨ ਸੌਖੀ ਕੀਤੀ ਹੈ, ਸਿੱਖਿਆ ਲੈ ਕੇ, ਅਕਲ ਲੈ ਕੇ, ਸਮਝ ਲੈ ਕੇ, ਡਿਵੈਲਪ ਕਿਵੇਂ ਕੀਤਾ, ਸਰੀਰ ਠੀਕ ਕਰਦੇ ਇਹਨਾਂ ਨੇ, ਤੇ ਜੇ ਭੇਜਣੇ ਹੋਣ ਸੱਚਖੰਡ ਫਿਰ ਜਾਣਗੇ ਕਿਹੜੇ, ਉਹ ਜਾਣਗੇ ਵੀ ਅਸੀਂ ਗਾਤਰਾ ਹੀ ਵਿਖਾਈ ਜਾਣਗੇ, ਆਹ ਇੱਧਰ ਗਾਤਰਾ ਤੇ ਮੇਰੇ ਪਾਇਆ ਸੀ, ਉਹ ਕਹੇਗਾ ਬੈਠਾ ਰਹਿ ਤੂੰ, ਹੱਥ ਤੇ ਤੇਰੇ ਤੋਂ ਧੋਤੇ ਨਹੀਂ ਜਾਂਦੇ, ਆਖੋ ਸਤਨਾਮ, ਤੂੰ ਪਰੇ ਹਟ। ਕੁਦਰਤ ਦਾ ਗਿਆਨ ਲੈ ਕੇ ਅੱਗੇ ਜਾਣ ਦੀ ਗੱਲ ਕਰਨੀ ਸੀ, ਤੁਸੀਂ ਅੱਗੇ ਕਿਵੇਂ ਵਧਣਾ ਸੀ, ਯਹੂਦੀ ਕਿਵੇਂ ਵਧੇ, ਕਾਹਦਾ ਗਿਆਨ ਲਿਆ ਉਹਨਾਂ ਨੇ, ਇਹਦੇ ਤੇ ਖੋਜ ਕਰੋ, ਕੀ ਸਿਰਫ ਧਾਰਮਿਕ ਪੁਸਤਕਾਂ ਦਾ ਗਿਆਨ ਲਿਆ ਉਹਨਾਂ, ਕੀ ਸਿਰਫ ਧਰਮ ਦਾ ਗਿਆਨ ਲੈ ਕੇ ਅੱਗੇ ਵਧੇ ਸੀ, ਉਹ ਸਾਰੀ ਕੰਟਰੀ ਦਾ ਗਿਆਨ ਲੈ ਕੇ। ਸਾਡੇ ਬੱਚਿਆਂ ਨੂੰ, ਪ੍ਰੋਫੈਸਰਾਂ ਨੂੰ ਮੈਂ ਬੇਨਤੀ ਕਰਦਾ ਹਾਂ, ਸਾਡੇ ਬੱਚਿਆਂ ਨੂੰ ਇਹ ਸਮਝਾਓ ਵੀ ਜਦੋਂ ਤੂੰ ਬਹੁਤ ਧਿਆਨ ਦੇ ਕੇ ਪੜ੍ਹਦਾ ਹੈ ਨਾ, ਉਦੋਂ ਗੁਰੂ ਨਾਨਕ ਦਾ ਹੁਕਮ ਮੰਨ ਰਿਹਾ ਹੁੰਦਾ ਹੈ, ਜਦੋਂ ਬਹੁਤ ਧਿਆਨ ਦੇ ਕੇ ਡਾਕਟਰੀ ਕਰੇਗਾ ਤੇ ਸੱਚਾ ਡਾਕਟਰ ਬਣੇਗਾ, ਉਦੋਂ ਵੀ ਤੂੰ ਗੁਰੂ ਨਾਨਕ ਦਾ ਹੁਕਮ ਮੰਨੇ, ਕਿਉਂਕਿ ਗੁਰੂ ਨੇ ਕਿਹਾ ਸੀ ਗਿਆਨ ਲਿਓ, ਤੁਹਾਡਾ ਗੁਰੂ ਗਿਆਨ ਹੈ। ਜਿਹੜਾ ਫਿਰ ਇਹਦੇ ਨਾਲ ਇੱਕ ਕੰਮ ਹੋਰ ਬੜਾ ਸਵਾਦ ਵਾਲਾ ਹੋਣਾ, ਇਹਦੇ ਨਾਲ ਇੱਕ ਬਹੁਤ ਫਾਇਦਾ ਹੋਣਾ, ਪਤਾ ਕੀ, ਜਿਹੜਾ ਇੰਟਰਸਟ ਹੈ ਨਾ ਸਾਡਾ, ਜਿਵੇਂ ਆ ਬਾਣੀ ਵੇਲੇ ਇੰਟਰਸਟ ਬਣਦਾ ਹੈ, ਇਹ ਤੇ ਬਣਨਾ ਹੀ ਚਾਹੀਦਾ ਸਾਡਾ, ਜਦੋਂ ਹੁਕਮਨਾਮਾ ਹੁੰਦਾ ਹੈ, ਜਦੋਂ ਸ਼ਬਦ ਆਉਂਦਾ ਹੈ ਸਾਹਮਣੇ, ਜਦੋਂ ਉਵੇਂ ਇੰਟਰਸਟ ਬਣਦਾ ਹੈ ਨਾ, ਇਦਾਂ ਫਿਰ ਜਦੋਂ ਬੱਚਾ ਪੜ੍ਹਾਈ ਕਰੇਗਾ ਵੀ ਮੈਨੂੰ ਗੁਰੂ ਜੀ ਦਾ ਹੁਕਮ ਹੈ ਪੜ੍ਹਨਾ ਹੈ, ਮੈਨੂੰ ਗੁਰੂ ਜੀ ਨੇ ਕਿਹਾ ਵੀ ਤੂੰ ਅੱਗੇ ਨੂੰ ਵਧਣਾ ਹੈ, ਗਿਆਨ ਲੈਣਾ ਹੈ, ਉਹ ਫਿਰ ਪੜ੍ਹਾਈ ਵਿੱਚ ਵੀ ਤੇਰੀ ਤੇ ਨਹੀਂ ਮੰਨਦੇ, ਹੋ ਸਕਦਾ ਗੁਰੂ ਨਾਨਕ ਦੀ ਮੰਨ ਲੈਣ, ਆਖੋ ਸਤਨਾਮ। ਇਹ ਵੀ ਪੜ੍ਹਾਈ 'ਚ ਹੀ ਆਉਂਦਾ ਜੀ ਸਾਨੂੰ, ਇਹ ਵੀ ਜ਼ਰੂਰੀ ਸੀ, ਇਹ ਗਿਆਨ ਲੈਣਾ ਵੀ ਜ਼ਰੂਰੀ ਸੀ, ਇਹ ਸਮਝ ਲੈਣੀ ਵੀ ਜ਼ਰੂਰੀ ਸੀ। ਆਹ ਜਿਹੜਾ ਇੰਟਰਸਟ ਹੈ ਨਾ ਵੇਖੋ, ਆਹ ਜਿਹੜਾ ਹੁਣ ਬਣਦਾ, ਆ ਦਿਮਾਗ ਆਹ ਬਣਦਾ, ਜਿਹੜਾ ਆ ਜਿਹੜਾ ਸ਼ਬਦ ਆਉਂਦਾ, ਜਦੋਂ ਇਦਾਂ ਹਰ ਗੱਲ ਸੁਣਿਆ, ਦਸ ਇੱਕ ਦਿਨ ਲਾ ਦੇ ਬਿਲਡਿੰਗਾਂ ਦੀ ਨੌਲੇਜ ਲੈਣ ਲੱਗਾ, ਘਰਾਂ ਵਾਸਤੇ ਮਾਰ ਨਹੀਂ ਖਾਏ, ਇੱਕ ਦਿਨ ਲੈ ਲੈ ਖੇਤੀ ਦੀ ਨੌਲੇਜ ਲੈ ਲੈ, ਇੱਕ ਦਿਨ ਲਾ ਦੇ ਪੂਰਾ, ਕਿੰਨਾ ਰੇਹ, ਕਿੰਨਾ ਯੂਰੀਆ, ਕਿੰਨਾ ਕੀ ਪੈਂਦਾ, ਸਾਰੀ ਜ਼ਿੰਦਗੀ ਮਾਰ ਨਹੀਂ ਖਾਏ, 5 7 10 ਦਿਨ ਲਾ ਲਵੇ ਕੋਈ ਭੈਣ ਲੈ ਲਾ ਲਵੇ ਵੀ ਮੈਂ ਸਬਜ਼ੀ ਬਣਾਉਣੀ ਸਿੱਖਣੀ ਹੈ 10 ਦਿਨ ਪਤਾ ਲੱਗ ਜੇ ਸ਼ਰਮ ਲਾ ਕੇ ਵੀ ਫਲਾਣੀ ਬੀਬੀ ਵਰਗੀ ਸਬਜ਼ੀ ਨਹੀਂ ਬਣ ਸਕਦੀ ਭਾਈ ਤੇ ਉੱਥੇ ਜਾ ਕੇ 10 ਦਿਨ ਲਾ ਕੇ ਸਿੱਖ ਲਵੇ ਲੈ ਭੈਣੇ ਸਿਖਾ ਦੇ ਮੈਨੂੰ ਮੈਂ ਨੀਵੀਂ ਹੋ ਕੇ ਆਈ ਆ ਆਕੜ ਕੋਈ ਨਹੀਂ ਮੈਨੂੰ ਨਹੀਂ ਤੇਰੇ ਵਰਗਾ ਹਿਸਾਬ ਆਉਂਦਾ ਮਸਾਲੇ ਮੈਂ ਵੀ ਉਹ ਵੀ ਪਾਣੀ ਆ ਪਰ ਮੇਰੇ ਤੋਂ ਅੱਗੇ ਪਿੱਛੇ ਪੈ ਜਾਂਦੇ ਹੋਣਗੇ ਮੈਨੂੰ ਪਤਾ ਨਹੀਂ ਲੱਗਦਾ ਤੇ 10 ਦਿਨ ਲਾ ਲਵੇ ਸਾਰੀ ਜ਼ਿੰਦਗੀ ਮਾਰ ਨਹੀਂ ਖਾਂਦੀ ਇੰਟਰਸਟ ਨਾਲ ਵੇਖੇ ਜਦੋਂ ਉਹ ਖਾਣਾ ਬਣਾਉਣ ਵੇਲੇ ਧਿਆਨ ਦੇ ਰਹੀ ਹੈ ਨਾ ਉਹਨੂੰ ਕੋਈ ਪੁੱਛਦਾ ਹੈ ਕਿ ਬੀਬਾ ਤੂੰ ਇੰਨਾ ਧਿਆਨ ਦੇ ਕੇ ਕਿਵੇਂ ਵੇਖਦੀ ਹੈ ਖਾਣਾ ਬਣਾਉਣ ਵਾਲੀ ਨੂੰ ਤੇ ਸਾਡੀ ਭੈਣ ਕਵੇ ਮੇਰਾ ਗੁਰੂ ਕਹਿ ਕੇ ਗਿਆ ਸੀ ਗਿਆਨ ਲਈ ਜਾਇਓ ਆਖੋ ਸਤਨਾਮ ਨਾ ਗਿਆਨ ਮੁੱਕਣਾ ਤੇ ਨਾ ਅਸੀਂ ਲੈਣੋ ਰੁਕਣਾ ਹੈ ਗਿਆਨ ਹੀ ਬੜਾ ਪਿਆ ਇੱਥੇ ਲਈ ਜਾਣਾ ਜਿੰਨਾ ਲਿਆ ਜਾਂਦਾ ਲਓ ਉਨੇ ਹੀ ਤੁਸੀਂ ਵੇਖਿਓ ਤੁਸੀਂ ਉਨੀ ਕਾਮਨ ਸੈਂਸ ਵਧੇਗੀ ਉਹਨਾਂ ਉਨੀ ਤਰੱਕੀ ਹੁੰਦੀ ਜਾਏਗੀ ਗੁਰਬਾਣੀ ਦੇ ਗਿਆਨ ਦੇ ਨਾਲ ਨਾਲ ਤੇ ਆ ਇੰਟਰਸਟ ਜਿਹੜਾ ਹੁਣ ਵਿਖਾਉਂਦੇ ਹੋ ਨਾ ਜਦੋਂ ਸ਼ਬਦ ਆਉਂਦਾ ਹੈ ਸ਼ਬਦ ਵੇਲੇ ਜਿਹੜਾ ਤੁਹਾਡਾ ਇੰਟਰਸਟ ਹੈ ਇਹ ਇੰਟਰਸਟ ਹਰ ਵੇਲੇ ਹਰ ਜਗ੍ਹਾ ਹਰ ਥਾਂ ਜਿੰਨੇ ਜੌਬਾਂ ਕਰਦੇ ਹੋ ਜਦੋਂ ਡਿਊਟੀ ਵਾਸਤੇ ਗੱਲ ਚੱਲਦੀ ਹੁੰਦੀ ਐ ਧਿਆਨ ਦਿਆ ਕਰੋ ਜਿਵੇਂ ਹੁਕਮਨਾਮੇ ਵੇਲੇ ਵੇਖਦੇ ਜਦੋਂ ਜਿਵੇਂ ਆਰਮੀ ਵਾਲੇ ਕਰਦੇ ਆ ਨਾ ਵੇਖੋ ਆਰਮੀ ਵਾਲੇ ਹਿੱਲਣ ਦਿੰਦੇ ਆ ਕਿਤੇ ਬੰਦੇ ਨੂੰ ਇੱਧਰ ਧਿਆਨ ਦੇ ਇਦਾਂ ਇਦਾਂ ਪੂਰਾ ਬੰਦਾ ਧਿਆਨ ਨਾਲ ਸੁਣਦਾ ਹੈ ਜਦੋਂ ਕਿਤੇ ਤੇਰਾ ਬੌਸ ਬੋਲਦਾ ਹੈ ਜਦੋਂ ਕਿਤੇ ਕੋਈ ਅੱਗੇ ਵਾਲਾ ਬੋਲਦਾ ਹੈ ਇੰਟਰਸਟ ਨਾਲ ਸੁਣ ਧਿਆਨ ਨਾਲ ਸੁਣ ਹਾਜ਼ਰ ਹੋ ਕੇ ਸੁਣ ਸੁਰਤ ਜੋੜ ਉਹਦੀ ਗੱਲ ਉਹ ਜ਼ਰੂਰੀ ਹੈ ਸਿਰਫ ਤੇ ਸਿਰਫ ਅਸੀਂ ਹੁਕਮਨਾਮੇ ਵੇਲੇ ਹੀ ਇੰਟਰਸਟ ਨਾ ਦਈਏ ਸਾਰੀ ਜਿਹੜਾ ਸਮਝ ਮਿਲ ਰਹੀ ਹੈ ਉਧਰ ਧਿਆਨ ਦਈਏ ਆ ਵੇਖੋ ਹੁਣ ਦੁਬਾਰਾ ਫੇਰ ਸੁਣੋ ਜਦੋਂ ਕਹਿੰਦੇ ਬੰਦਾ ਸਮਝ ਲੈਣ ਲੱਗਦਾ ਹੈ ਅੰਦਰੋਂ ਫੁੱਟਦਾ ਚਸ਼ਮਾ ਉਹ ਚਸ਼ਮੇ ਤੱਕ ਸਾਂਝ ਬਣਦੀ ਹੈ ਉਹ ਇੱਕ ਵਾਰੀ ਉਹ ਖੂਹ ਤੱਕ ਜਦੋਂ ਪਹੁੰਚ ਜਾਈਏ ਫੇਰ ਕਹਿੰਦੇ ਐ ਨਹੀਂ ਲੱਗਦਾ ਬੇਭਾਗ ਆ ਹੁਣ ਤੇ ਬਹੁਤ ਭਾਗਾਂ ਵਾਲੇ ਆ ਥੋੜਾ ਜਿਹਾ ਬਾਹਰੋਂ ਲੈਣਾ ਬਾਕੀ ਤੇ ਅੰਦਰੋਂ ਆਉਣਾ ਹੈ ਵੇਖੋ ਨਾ ਜਿਹੜਾ ਵਾਜਾ ਵਜਾਉਣਾ ਸਿੱਖਣਾ ਹੈ ਕੀ ਉਸਤਾਦ ਸਦਾ ਕੋਲ ਬੈਠਾ ਰਹਿੰਦਾ ਉਹ ਤੇ ਇੱਕ ਵਾਰੀ ਸੱਤ ਸੁਰਾਂ ਸਿਖਾਉਂਦਾ ਹੈ 6 ਮਹੀਨੇ ਲਵਾਉਂਦਾ ਹੈ ਮੁੜ ਕੇ ਫਿਰ ਆਪੇ ਹੀ ਆਉਂਦਾ ਕਿ ਨਹੀਂ ਆਉਂਦਾ ਨਵੇਂ ਤੋਂ ਨਵਾਂ ਆਪਣੇ ਆਪ ਹੀ ਆਉਂਦਾ ਡਰਾਈਵਰੀ ਇੱਕ ਵਾਰੀ ਬਾਹਰੋਂ ਪਾਣੀ ਪਾਉਂਦੇ ਮੁੜ ਕੇ ਤੇ ਆਪੇ ਆਉਣੀ ਹੈ ਇੱਕ ਵਾਰੀ ਕਨੈਕਸ਼ਨ ਬਣਾਓ ਆ ਵਧੀਆ ਵਧੀਆ ਫੈਸਲਿਆਂ ਵਾਲਾ ਪਾਣੀ ਪਾਓ ਫੈਸਲੇ ਬੜੇ ਵਧੀਆ ਲਏ ਉਹਨਾਂ ਵੇਲਿਆਂ 'ਚ ਉਹਨਾਂ ਭਗਤਾਂ ਨੇ ਉਹਨਾਂ ਫਕੀਰਾਂ ਨੇ ਉਹਨਾਂ ਆਗੂਆਂ ਨੇ ਤੇ ਅਸੀਂ ਇੱਥੇ ਪਾਇਆ ਜਦੋਂ ਸਮਝਿਆ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਮੁਸ਼ਕਲਾਂ ਆਈਆਂ ਅਸੀਂ ਵੀ ਫੈਸਲੇ ਲੈਣੇ ਸਿੱਖੀਏ ਐ ਧਿਆਨ ਦਿਆ ਕਰੋ ਜਿਵੇਂ ਹੁਣ ਦਿੰਦੇ ਲਓ ਸੁਣੋ ਆਪ ਸ਼ਬਦ ਫਿਰ
ਹਮ ਤਨਵੰਤ ਭਗਠ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਉ ਦਾਤੇ ਕਾਖੋ ਡਿੱਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾਨਾ ਰਤਨ ਲਾਲ ਜਾਕਾ ਕਛੂ ਨ ਮੋਲ ਭਰੇ ਭੰਡਾਰ ਅਖੂਟ ਅਤੋ
ਭੰਡਾਰ ਭਰੇ ਪਏ ਭੰਡਾਰ ਹੈ ਜੋ ਮਰਜ਼ੀ ਕੱਢਿਓ ਇੱਕ ਹੀ ਸਿੱਖ ਪਾਣੀ ਪਾਉਣੀ ਜਿੰਨਾ ਮਰਜ਼ੀ ਖਾਈ ਜਾਇਓ ਜਿੰਨਾ ਮਰਜ਼ੀ ਖਰਚੀ ਜਾਇਓ ਆਹ ਖਜ਼ਾਨਾ ਹੈ ਜੀ ਅੰਦਰੋਂ ਅੰਦਰੋਂ ਫੁੱਟਣਾ ਹੈ ਆ ਇੱਕ ਵਾਰ ਪੰਗਤੀਆਂ ਸੁਣ
ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤ ਖਜ਼ਾਨੇ ਲਿਆ ਰਲਾਏ
ਜਿਹਨੇ ਚੰਗੇ ਕਰਮ ਕਰਕੇ ਚੰਗੇ ਲੇਖ ਲਿਖ ਲਏ ਨਾ ਦਿਨ ਰਾਤ ਕਮਾਏ ਅੜੋ ਸੁਆਇਓ ਮਾਥੇ ਚੰਗੇ ਕੰਮ ਕਰਕੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਜਿਹੜੇ ਬੰਦੇ ਨੇ ਕਰਮ ਚੰਗੇ ਕਰਕੇ ਲੇਖ ਲਿਖ ਲਏ ਕਹਿੰਦੇ ਉਹਨੂੰ ਹਿੱਸੇਦਾਰੀ ਮਿਲ ਜਾਂਦੀ ਹੈ ਖਜ਼ਾਨਾ ਬਹੁਤ ਵੱਡਾ ਹਰੇਕ ਕੋਲ ਹੀ ਹੈ ਹਰੇਕ ਬੰਦਾ ਸਿਰ ਤੇ ਚੁੱਕੀ ਫਿਰਦਾ ਹੈ ਪਰ ਖੋਲਣਾ ਨਹੀਂ ਆਉਂਦਾ ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਕਹਿੰਦੇ ਭੀਖਾ ਜੀ ਕਹਿੰਦੇ ਗਠੜੀ ਹਰੇਕ ਦੀ ਵਿੱਚ ਲਾਲ ਹੈ ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਕਹਿੰਦੇ ਗਠੜੀ ਖੋਲ ਨਾ ਜਾਣਦਾ ਤਾਂ ਤੇ ਭਇਆ ਕੰਗਾਲ ਕਹਿੰਦੇ ਗਠੜੀ ਖੋਲਣੀ ਨਹੀਂ ਆਉਂਦੀ ਤਾਂ ਹੀ ਤੇ ਕੰਗਾਲ ਹੈ ਨਿਕੰਮਾ ਤਾਂ ਗਠੜੀ ਨਹੀਂ ਖੋਲਣੀ ਆਉਂਦੀ ਇਹਨੂੰ ਵਰਤਣਾ ਕਿਤਾ ਇਹ ਨਹੀਂ ਆਉਂਦਾ ਇਹ ਨਹੀਂ ਸਮਝ ਆਲੇ ਦੁਆਲੇ ਬਾਰੇ ਸਾਰੇ ਹਰ ਚੀਜ਼ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਹੈ ਕਾਮਨ ਸੈਂਸ ਉਹਦਾ ਪਤਾ ਹੋਵੇ ਪ੍ਰੈਕਟੀਕਲ ਲਾਈਫ ਕਿੱਦਾਂ ਜਿਉਣੀ ਹੈ ਉਹਦੀ ਸਮਝ ਹੋਵੇ ਵਿਹਾਰਕ ਪੱਖ ਸਾਡਾ ਵਧੀਆ ਹੋਵੇ ਆਹ ਖਜ਼ਾਨਾ ਇਦਾਂ ਦਾ ਜਿਹੜਾ ਮੁੱਕਣਾ ਹੀ ਨਹੀਂ ਤੇ ਸਾਡੇ ਇੱਥੇ ਮੈਂ ਅੱਗੇ ਵੀ ਹੱਸਦਾ ਹੁੰਦਾ ਹੈ ਸਾਡੇ ਨਾ ਉਧਰ ਬਾਬਿਆਂ ਦੀਆਂ ਸਾਖੀਆਂ ਪ੍ਰਚਲਿਤ ਨੇ ਬਾਬਾ ਜੀ ਲੰਗਰ ਦੇ ਵਿੱਚ ਕਹਿੰਦੇ ਚੌਲ ਬਣੇ ਫੇਰ ਚੌਲ ਕਹਿੰਦੇ ਮੁੱਕ ਗਏ ਕਹਿੰਦੇ ਫੇਰ ਕਹਿੰਦੇ ਬਾਬਾ ਜੀ ਨੇ ਜਾ ਕੇ ਕੱਪੜਾ ਪਾ ਦਿੱਤਾ ਕਹਿੰਦੇ ਫੇਰ ਲੰਗਰੀ ਆਇਆ ਕਹਿੰਦਾ ਜੀ ਚੌਲ ਖਤਮ ਹੋ ਚੱਲੇ ਆ ਸੰਗਤ ਤੇ ਅਜੇ ਬਹੁਤ ਬੈਠੀ ਹੈ ਤੇ ਫੇਰ ਕਹਿੰਦੇ ਬਾਬਾ ਜੀ ਲੰਗਰ 'ਚ ਚਲੇ ਗਏ ਫੇਰ ਕਹਿੰਦੇ ਪਾ ਕੇ ਕੱਪੜਾ ਕਹਿੰਦੇ ਲਓ ਭਾਈ ਹੁਣ ਵਰਤਾਈ ਚੱਲੋ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਚੌਲ ਵਰਤਾਈ ਗਏ ਜਦੋਂ ਸ਼ਾਮ ਨੂੰ ਕੱਪੜਾ ਚੁੱਕਿਆ ਓਨੇ ਦੇ ਓਨੇ ਜਦੋਂ ਇਦਾਂ ਕਹਿੰਦੇ ਆ ਨਾ ਤੇ ਨਾਲ ਫਿਰ ਪੰਗਤੀ ਪਤਾ ਕੀ ਸੁਣਾਣਗੇ ਬਾਣੀ 'ਚ ਲਿਖਿਆ ਤੇ ਹੋਇਆ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ ਇਦਾਂ ਦੀ ਮਾਰ ਕੇ ਵੱਡੀ ਸਾਰੀ ਗੱਲ ਕਹਿ ਕੇ ਨਾਲ ਲਾ ਕੇ ਬਾਣੀ ਦੀ ਪੰਗਤੀ ਤੇ ਸਾਡੇ ਵਰਗੇ ਫਿਰ ਵੇਖੋ ਭਾਈ ਸਾਧ ਸੰਗਤ ਜੀ ਆਹ ਵੇਖੋ ਬਾਣੀ 'ਚ ਲਿਖਿਆ ਹੋਇਆ ਬਾਬਾ ਜੀ ਨੇ ਜਦੋਂ ਸ਼ਾਮ ਤੱਕ ਚੌਲ ਮੁੱਕੇ ਨਹੀਂ ਪਤਾ ਨਹੀਂ ਕਿੱਥੋਂ ਆਈ ਜਾਣ ਤੇ ਨਾਲ ਲਾ ਕੇ ਪੰਗਤੀ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ ਜਦੋਂ ਕਮਾਈ ਵਾਲੇ ਹੱਥ ਲਾ ਦੇਣ ਫਿਰ ਤੇ ਕਮੀਆਂ ਆਉਂਦੀਆਂ ਹੀ ਨਹੀਂ ਗੱਜ ਕੇ ਆਖੋ ਸਤਨਾਮ ਸਾਡੇ ਵਰਗੇ ਜਕਾਰੇ ਲਾ ਦਿੰਦੇ ਨੇ ਅੱਗੇ ਹੁਣ ਗੁਰੂ ਗ੍ਰੰਥ ਸਾਹਿਬ ਗੱਲ ਇਹਦੀ ਕਰਦੇ ਨੇ ਇਹ ਚੌਲਾਂ ਦੀ ਕਰੀ ਜਾਂਦੇ ਨੇ ਉੱਥੇ ਗੱਲ ਅਕਲ ਦੀ ਹੋ ਰਹੀ ਹੈ ਉਹ ਨਵੀਆਂ ਤੋਂ ਨਵੀਆਂ ਕਾਢਾਂ ਦੀ ਹੋ ਰਹੀ ਹੈ ਇਹ ਚੌਲਾਂ ਦੀਆਂ ਗੱਲਾਂ ਕਰੀ ਵੀ ਚੌਲ ਵੱਧ ਗਏ ਜੀ ਤੇ ਸਾਡੇ ਵਰਗਾ ਬੰਦਾ ਬੋਝ ਪਾਈ ਜਾਂਦਾ ਸਿਰ ਤੇ ਦਿਮਾਗ 'ਚ ਬੈਠਾ ਉੱਥੇ ਬੈਠਾ ਬੈਠਾ ਬੋਝ ਹੀ ਪੈਣਾ ਫਿਰ ਉਹਦੇ ਦਿਮਾਗ ਦੇ ਵੀ ਯਾਰ ਸਾਡੇ ਤੋਂ ਨਹੀਂ ਵੱਧਦੇ ਇਦਾਂ ਹੀ ਬੀ ਵਧਾ ਲਿਆ ਕਰੀਏ ਇਦਾਂ ਹੀ ਢੇਰ ਵਧਾ ਲਿਆ ਕਰੀਏ ਸਾਡੇ ਤੋਂ ਨਹੀਂ ਵੱਧਦੇ ਬਾਬਿਆਂ ਦੇ ਹੀ ਵੱਧਦੇ ਆ ਤੇ ਬੰਦਾ ਆਪ ਨਿਕੰਮਾ ਹੋਰ ਹੋ ਜਾਂਦਾ ਉੱਥੇ ਜਾ ਕੇ ਨਾ ਹੋਰ ਡਾਊਨ ਜਿਹਾ ਹੋ ਕੇ ਭੈੜਾ ਜਿਹਾ ਮੂੰਹ ਬਣਾ ਕੇ ਆ ਜਾਂਦਾ ਪਰਸਨੈਲਿਟੀ ਇੰਪਰੈਸ਼ਨ ਲੈ ਕੇ ਬਾਬਿਆਂ ਦਾ ਪ੍ਰਭਾਵ ਕਬੂਲ ਕੇ ਤੇ ਘਰ ਨੂੰ ਤੁਰ ਆਉਂਦਾ ਹੋਣਾ ਤੇ ਚਾਹੀਦਾ ਸੀ ਡਿਵੈਲਪ ਜ਼ਿੰਮੇਵਾਰ ਅਸੀਂ ਵੀ ਕਰ ਸਕਦੇ ਹਾਂ ਉਹ ਡੈਡ ਜਿਹਾ ਕਰਕੇ ਭੇਜ ਦਿੰਦੇ ਆ ਤੇ ਨਾਲੇ ਆਪਾਂ ਕਦੇ ਸੋਚਿਆ ਨਹੀਂ ਆਨੰਦਪੁਰ ਸਾਹਿਬ ਰਸਦਾਂ ਮੁਕੀਆਂ ਕਿ ਨਹੀਂ ਮੁਕੀਆਂ ਬੋਲੋ ਪਿਆਰਿਓ ਜੇ ਕਿਤੇ ਸਮਝ ਦਿਮਾਗ ਕੰਮ ਕਰੇ ਠਾ ਠਾ ਸਵਾਲ ਆਉਣ ਐ ਦਿਮਾਗ ਚੱਲੇ ਉੱਥੇ ਵੀ ਆਨੰਦਪੁਰ ਸਾਹਿਬ ਰਸਦਾਂ ਮੁਕੀਆਂ ਸੀ ਕਿ ਨਹੀਂ ਸੀ ਮੁਕੀਆਂ ਮੁੱਕ ਗਈਆਂ ਸੀ ਤੇ ਸਿੰਘ ਭੁੱਖੇ ਰਹੇ ਸੀ ਕਿ ਨਹੀਂ ਸੀ ਰਹੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਪਰਾਤ ਤੇ ਕੱਪੜਾ ਪਾਇਆ ਹੀ ਨਹੀਂ ਆਖੋ ਸਤਨਾਮ ਇਹ ਉਦੋਂ ਵੀ ਅੱਗੇ ਲੰਘ ਲਏ ਉਹ ਗੁਰੂ ਗੋਬਿੰਦ ਸਿੰਘ ਜੇ ਆਪ ਨਹੀਂ ਸੀ ਛੱਕਣਾ ਚਾਹੁੰਦੇ ਪ੍ਰਾਣਾ ਤੋਂ ਪਿਆਰੇ ਸਿੰਘ ਅੱਖਾਂ ਦੇ ਸਾਹਮਣੇ ਭੁੱਖੇ ਚੜਾਈਆਂ ਕਰ ਗਏ ਉਹ ਭੁੱਖੇ ਜੂਝਦੇ ਰਹੇ ਉਹਨਾਂ ਵਾਸਤੇ ਕੱਪੜਾ ਪਾ ਕੇ ਉਹਨਾਂ ਨੇ ਚੌਲ ਦੁੱਗਣੇ ਚੌਗਣੇ ਨਾ ਕੀਤੇ ਸਾਡੇ ਦਿਮਾਗ 'ਚ ਕਦੇ ਸਵਾਲ ਨਹੀਂ ਆਉਂਦਾ ਵੀ ਯਾਰ ਭੁੱਖੇ ਰਹੇ ਸਿੱਖ ਇਹ ਬਾਬਾ ਤੇ ਉਦੋਂ ਵੀ ਤਾਂ ਲੰਘਿਆ ਫਿਰਦਾ ਇਸ ਇਹ ਸਟ੍ਰੈਚ ਹੋਣੇ ਚਾਹੀਦੇ ਸੀ ਮਾਈਂਡ ਸਾਡੇ ਪਰ ਕਿੱਥੇ ਜਿੱਦਾਂ ਦੀਆਂ ਗੱਲਾਂ ਸੁਣਾ ਦਿੰਦੇ ਆ ਚੁੱਪ ਕਰਕੇ ਹਾਂਜੀ ਹਾਂਜੀ ਘੁੱਗੂ ਬਣ ਕੇ ਸੁਣੀ ਜਾਂਦੇ ਆ ਘੁੱਗੂ ਬਣ ਕੇ ਸੁਣੀ ਜਾਂਦੇ ਪੜ੍ਹਨ ਦੀ ਲੋੜ ਹੀ ਨਹੀਂ ਜੀ ਆ ਸਾਡੇ ਕੋਲ ਇੱਕ ਬੱਚੀ ਆਉਂਦੀ ਹੈ ਇਹ ਦਾਖਲਾ ਬਸ ਇਦਾਂ ਹੀ ਕਹਿੰਦੇ ਮੈਂ ਕਹਿ ਦਿੱਤਾ ਵੀ ਜਾ ਤੈਨੂੰ ਲੱਗ ਜਾਣਾ ਕਹਿੰਦੇ ਪੇਪਰ ਵੀ ਨਹੀਂ ਦੇ ਸਕੀ ਐਵੇਂ ਹੀ ਮਾੜੇ ਮੋਟੇ ਜੇ ਕੀਤੇ ਤੇ ਲਾ ਆ ਆ ਵੇਖੋ ਬੱਚੀ ਕਹਿੰਦੇ ਪਾਸ ਹੋ ਗਈ ਜੀ ਪਹਿਲੇ ਨੰਬਰ ਤੇ ਆਈ ਹੈ ਤੇ ਵਿੱਚ ਬੈਠਾ ਕੋਈ ਜਕਾਰਾ ਛੱਡ ਦਿੰਦਾ ਜਿੰਨੇ ਨਿਆਣੇ ਹੁੰਦੇ ਨੂੰ ਕਹਿੰਦੇ ਬਾਬਾ ਜੀ ਦੇ ਪੈਰ ਹੀ ਫੜ ਦਿਓ ਸਾਰੀ ਰਾਤ ਪੜ੍ਹਨ ਦਾ ਫਾਇਦਾ ਕੀ ਹੈ ਜਾਂ ਭੈਣ ਨੂੰ ਹੱਥ ਲਵਾਓ ਨਿਆਣੇ ਅੱਗੇ ਨਹੀਂ ਪੜ੍ਹਦੇ ਮਰ ਜਾਓ ਬਾਬੇ ਉਹ ਅਨਪੜ੍ਹ ਰੱਖਣੇ ਨੇ ਬੱਚੇ ਤੁਸੀਂ ਸਾਡੇ ਤੁਸੀਂ ਅੱਗੇ ਹੀ ਨਹੀਂ ਨਿਆਣੇ ਤੇ ਸਾਡੇ ਪੜ੍ਹਦੇ ਬੱਚੇ ਤੇ ਅੱਗੇ ਹੀ ਇਦਾਂ ਦੇ ਅੱਗੇ ਨਹੀਂ ਪੜ੍ਹ ਕੇ ਰਾਜੀ ਹੋਰ ਮਾਰੋ ਇਹਨਾਂ ਨੂੰ ਵੀ ਤੁਸੀਂ ਵੀ ਨਹੀਂ ਭਾਈ ਇਦਾਂ ਹੀ ਕਹਿੰਦੇ ਮੈਂ ਕਿਹਾ ਵੀ ਆਹ ਸ਼ਬਦ ਪੜ੍ਹੀ ਚੱਲੀ ਪੜ੍ਹੀ ਚੱਲੀ ਪੜ੍ਹੀ ਚੱਲੀ ਕਹਿੰਦੇ ਸ਼ਬਦ ਹੀ ਪੜ੍ਹੀ ਗਈ ਪੇਪਰ ਤੇ ਪਤਾ ਹੀ ਨਹੀਂ ਲੱਗਾ ਆਪੇ ਹੀ ਹੋ ਗਏ ਸਾਰੇ ਲੈ ਇਦਾਂ ਦੀਆਂ ਤੇ ਗੱਲਾਂ ਸੁਣਾਉਂਦੇ ਤੇ ਨਕੰਮੇ ਨਹੀਂ ਬਣਾਉਣਗੇ ਸਾਨੂੰ ਹੋਰ ਕੀ ਕਰਨਗੇ ਵਿਹਲੜ ਬਣਾਉਣਗੇ ਸਾਨੂੰ ਮੈਨੂੰ ਵੀ ਕਈ ਇੱਥੇ ਮਿਲ ਵੇਖਣਗੇ ਮੈਂ ਵੇਖਾਂ ਤੋਂ ਆਹ ਪੈਨ ਨੂੰ ਹੱਥ ਲਾ ਦਿਓ ਮੈਂ ਕਿਹਾ ਆਪੇ ਚੱਲੇਗਾ ਪੈਨ ਤੇਰਾ ਜੇ ਪੈਨ ਏਦਾਂ ਹੀ ਪੈਨ ਚੱਲ ਮੈਂ ਪੈਨ ਚਲਾਉਣ ਵਾਲਾ ਹੁੰਦਾ ਮੇਰੇ 'ਚ ਕੋਈ ਸ਼ਕਤੀ ਹੁੰਦੀ ਤੇ ਮੈਂ ਆਪੇ ਨਾ ਚਲਾ ਕੇ ਐਮ ਏ ਕੀਤੀ ਹੁੰਦੀ ਜੇ ਮੇਰੇ 'ਚ ਸ਼ਕਤੀ ਹੁੰਦੀ ਤਾਂ ਮੈਂ ਆਪ ਹੀ ਆਪਣਾ ਪੈਨ ਹੱਥ 'ਚ ਫੜ ਕੇ ਚਲਾਉਂਦਾ ਕਿਉਂ ਵਹਿਮ ਵਿੱਚ ਪੈ ਰਿਹਾ ਤੂੰ ਕਿਉਂ ਬੁੱਧੂ ਬਣਨਾ ਹੈ ਭਾਈ ਪਿਆਰਿਓ ਗੁਰਬਾਣੀ ਪੜ੍ਹ ਕੇ ਨਾ ਇਦਾਂ ਕੁਐਸਚਨ ਖੜੇ ਹੋਣ ਵੀ ਹਾਂ ਯਾਰ ਇਦਾਂ ਨਹੀਂ ਹੋ ਸਕਦਾ ਆ ਇਦਾਂ ਗੱਲ ਚੱਲੀ ਇਦਾਂ ਨਹੀਂ ਹੋ ਸਕਦਾ ਆ ਬੰਦੇ ਦੇ ਮਨ 'ਚ ਕੀ ਹੈ ਇਹਦੇ ਇਰਾਦੇ ਕੀ ਹੈ ਇਹਦੇ ਇਰਾਦਿਆਂ ਦਾ ਸਾਨੂੰ ਪਤਾ ਲੱਗੇ ਸਮਝ ਹੋਵੇ ਇਦਾਂ ਇਦਾਂ ਡਿਵੈਲਪ ਹੋਣਾ ਚਾਹੀਦਾ ਨਵੇਂ ਤੋਂ ਨਵੇਂ ਉਹ ਸਮਝ ਆਏਗੀ ਕਿਰਪਾ ਕਰਕੇ ਇਹ ਜ਼ਰੂਰ ਸਮਝਿਓ ਵੀ ਗੁਰਬਾਣੀ ਤੋਂ ਸ਼ੁਰੂ ਕਰੋ ਗਿਆਨ ਗੁਰੂ ਹੈ ਸਾਡਾ ਤੇ ਜਿੱਥੋਂ ਇਸ਼ਾਰਾ ਹੈ ਨਾ ਜਿਹੜਾ ਰਾਹ ਹੈ ਇੱਥੋਂ ਸ਼ੁਰੂਆਤ ਕਰੋ ਫਿਰ ਅੱਗੇ ਨੂੰ ਚੱਲੋ ਅੱਗੇ ਨੂੰ ਵੱਧ ਕੇ ਵੇਖੋ ਕਿਤੇ ਦੀ ਕਿਤੇ ਕਿਵੇਂ ਦੁਨੀਆ ਅੱਗੇ ਲੰਘੀ ਹੈ ਕਿਵੇਂ ਕੰਟਰੀਆਂ ਡਿਵੈਲਪ ਹੋ ਸਕਦੀਆਂ ਕਿਵੇਂ ਕਮਿਊਨਿਟੀ ਅੱਗੇ ਜਾ ਸਕਦੀ ਹੈ ਇਹ ਵੇਖੋ ਜਿੰਨਾ ਮਰਜ਼ੀ ਜੇ ਇੱਕ ਵਾਰੀ ਤੁਰਨ ਦਾ ਫੈਸਲਾ ਕਰਿਓ ਨਵੇਂ ਤੋਂ ਨਵੇਂ ਢੰਗ ਤਰੀਕੇ ਆਉਣਗੇ ਪੜ੍ਹਦੇ ਆ ਨਾ ਆਪਾਂ
ਖਾਵੇਂ ਖਰਚੇ ਰਲ ਮਿਲ ਪਾਈ 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 ਖਾਵੇਂ ਖਰਚੇ ਰਲ ਮਿਲ ਖਾਵੇਂ ਖਰਚੇ ਰਲ ਮਿਲ ਪਾਈ ਤੋਤ ਨਾ ਆਵੇ ਤੋਤ ਨਾ ਆਵੇ ਵੱਧ ਸੋ ਜਾਈ 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 ਤੋਤ ਨਾ ਤੋਤ ਨਾ ਆਵੇ ਵੱਧ ਤੋ ਜਾਈ ਤੋਤ ਨਾ ਆਵੇ ਵੱਧ ਤੋ ਜਾਈ
ਪੜੋ
ਤੋਤ ਨਾ ਆਵੇ ਵੱਧ ਤੋ ਜਾਈ ਵੱਧ ਤੋ ਜਾਈ ਤੋਤ ਨਾ ਆਵੇ ਵੱਧ ਤੋ ਜਾਈ ਆਵੇ ਖਰਚੇ ਆਵੇ ਖਰਚੇ ਰਲ ਮਿਲ ਪਾਈ 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 ਆਵੇ ਖਰਚੇ ਰਲ ਮਿਲ ਪਾਈ
ਮਤ ਵਿੱਚ ਰਤਨ ਜਵਾਹਰ ਮਾਣਕ ਇਹਦੇ 'ਚ ਬਹੁਤ ਪਏ ਹੈ ਪ੍ਰਗਟ ਕਿਵੇਂ ਹੋਣਗੇ ਜੇ ਕੁ ਗੁਰ ਕੀ ਸਿੱਖ ਸਿੱਖ ਸਿੱਖਿਆ ਸੁਣ ਫਿਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਫਿਰ ਗਤੀ ਹੋਣੀ ਫਿਰ ਡਿਵੈਲਪ ਹੋਵਾਂਗੇ ਅੱਗੇ ਨੂੰ ਵਧਾਂਗੇ ਤੇ ਬੜੇ ਜਿਹੜੇ ਸਾਡੇ ਮਨਾਂ ਵਿੱਚ ਭੁਲੇਖੇ ਪਏ ਐ ਉਹ ਦੂਰ ਹੋ ਜਾਣਗੇ ਆ ਜਿਹੜੀਆਂ ਬੇਸਿਕ ਜੀਆਂ ਗੱਲਾਂ ਐ ਵਹਿਮਾਂ ਭਰਮਾਂ ਚ ਪਏ ਰਹਿਣਾ ਭੂਤਾਂ ਪ੍ਰੇਤਾਂ ਦੇ ਵੀ ਭੂਤ ਆ ਗਿਆ ਜੀ ਪ੍ਰੇਤ ਆ ਗਿਆ ਜੀ ਕੋਈ ਕਿਤੇ ਫਸਿਆ ਹੋਇਆ ਕੋਈ ਜਿੰਨਾ ਚੁੜੇਲਾਂ ਦੇ ਚੱਕਰਾਂ ਚ ਫਸਿਆ ਫਿਰਦਾ ਹੈ ਕੋਈ ਧਾਗੇ ਤਵੀਤਾਂ ਵਾਲਿਆਂ ਕੋਲ ਤੁਰਿਆ ਫਿਰਦਾ ਹੈ ਕੋਈ ਪੁੱਛਿਆ ਲੈਣ ਤੁਰਿਆ ਫਿਰਦਾ ਹੈ ਜਿਹੜਾ ਬੰਦਾ ਗੁਰਬਾਣੀ ਨੂੰ ਪੜ੍ਹਦਾ ਹੈ ਉਹਨੂੰ ਗੁਰੂ ਸਾਹਿਬ ਜਗ੍ਹਾ ਜਗ੍ਹਾ ਸਮਝਾਉਂਦੇ ਆ ਵੀ ਫਿਕਰ ਨਾ ਕਰ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਬੇਫਿਕਰ ਰਹਿ ਜਦੋਂ ਤੋਂ ਬੰਦਾ ਇਹ ਸਮਝ ਲੈਂਦਾ ਫਿਰ ਉਠਤ ਸੁਖੀਆ ਬੈਠਤ ਸੁਖੀਆ ਫਿਰ ਡਰ ਡੁਰ ਨਹੀਂ ਲੱਗਦਾ ਭਉ ਨਹੀਂ ਲੱਗਦਾ ਜਾਂ ਐਸੇ ਬੁਝਿਆ ਕੀ ਬੁਝਿਆ ਰਾਖਾ ਏਕ ਹਮਾਰਾ ਸਵਾਗਤ ਸਗਲ ਕਟਾਂਕਾ ਹੁਣ ਬੇਫਿਕਰੀ ਸੋਏ ਅਚਿੰਤਾ ਬੇਫਿਕਰੀ ਜਾਗ ਅਚਿੰਤਾ ਫਿਕਰ ਕਿਉਂ ਕਰੀਏ ਮੇਰਿਆ ਰੱਬਾ ਹਰ ਜਗ੍ਹਾ ਤੇ ਤੂੰ ਮੈਂ ਜਹਾਂ ਕਹਾਂ ਪ੍ਰਭ ਹਿਰਦਾ ਬੜਾ ਸ਼ਾਂਤ ਹੈ ਘਰ ਸੁਖ ਵਸਿਆ ਹੁਣ ਨਹੀਂ ਡਰ ਡੁਰ ਲੱਗਦਾ ਅੱਗੇ ਬਿੱਲੀਆਂ ਤੋਂ ਹੀ ਡਰੀ ਜਾਂਦੇ ਸੀ ਵੀ ਨਾ ਹੋਵੇ ਬਿੱਲੀ ਲੰਘ ਗਈ ਕਿਤੇ ਟੂਣੇ ਤੋਂ ਨਾ ਲੰਘ ਜਾਈਏ ਬਿੱਲੀ ਲੰਘ ਗਈ ਅੱਗੇ ਕਿਤੇ ਕਿਸੇ ਨੇ ਛਿੱਕ ਮਾਰਤੀ ਤਾਂ ਡਰ ਜਾਂਦੇ ਸੀ ਹੁਣ ਸਮਝ ਪੈ ਗਈ ਦਿਮਾਗ ਕੰਮ ਕਰਨ ਲੱਗ ਪਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਦੋਂ ਬੰਦਾ ਅੰਦਰੋਂ ਸ਼ਾਂਤ ਹੋਵੇ ਫਿਰ ਬਾਹਰਲੇ ਸੁੱਖ ਵੀ ਤਾਂ ਹੀ ਚੰਗੇ ਲੱਗਦੇ ਆ ਬਾਹਰ ਵੀ ਸੁਖੀ ਹੈ ਅੰਦਰੋਂ ਵੀ ਸੁਖੀ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਦੋਂ ਤੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਜਦੋਂ ਤੋਂ ਗੁਰੂ ਨੇ ਗਿਆਨ ਦ੍ਰਿੜ ਕਰਾ ਦਿੱਤਾ ਜਿੱਦਣ ਤੋਂ ਚੰਡੇ ਗਏ ਅਸੀਂ ਤੇ ਹੋਰ ਹੀ ਭੁਲੇਖਿਆਂ ਵਿੱਚ ਪਏ ਹੋਏ ਸੀ ਭਰਮਾਂ ਵਿੱਚ ਪਏ ਸੀ ਜਦੋਂ ਤੋਂ ਗੁਰੂ ਨੇ ਗਿਆਨ ਦਿੱਤਾ ਚੰਡ ਦਿੱਤਾ ਦ੍ਰਿੜ ਕਰਾ ਦਿੱਤਾ ਉਦੋਂ ਬਾਅਦ ਸਭ ਵਹਿਮ ਭਰਮ ਜਿਹੜੇ ਆ ਮਨ ਦੇ ਨਿਕਲ ਗਏ ਐਵੇਂ ਦਰ ਦਰ ਤੇ ਭਟਕਦੇ ਫਿਰਦੇ ਸੀ ਜਗ੍ਹਾ ਜਗ੍ਹਾ ਤੇ ਕਬਰਾਂ ਤੇ ਮੜੀਆਂ ਮਸਾਣੀਆਂ ਤੇ ਬਾਬਿਆਂ ਦੇ ਮੱਥੇ ਟੇਕ ਟੇਕ ਕਮਲੇ ਹੋ ਗਏ ਹੁਣ ਸਮਝ ਆਈ ਗੁਰੂ ਨੇ ਅਕਲ ਦਿੱਤੀ ਗਿਆਨ ਮਿਲਿਆ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਵੀ ਸਿੱਧੀ ਸਿੱਧੀ ਜਿਹੜੀ ਗੱਲ ਹੈ ਨਾ ਬੇਸਿਕ ਗੱਲਾਂ ਗੁਰਬਾਣੀ ਦੇ ਗਿਆਨ ਨੇ ਸਭ ਸਮਝਾ ਦੇਣਾ ਭਰਮੇ ਭੂਲਾ ਸਾਕਤ ਫਿਰਤਾ ਨੀਰ ਵਰੋਲੈ ਥਪ ਥਪ ਭਰਮਾਂ ਵਿੱਚ ਪੈ ਕੇ ਸਾਕਤ ਜਿਹੜਾ ਹੈ ਕਹਿੰਦੇ ਭਟਕਦਾ ਤੁਰਿਆ ਫਿਰਦਾ ਪਾਣੀ ਰਿੜਕਦਾ ਪਾਣੀ ਤੇ ਪਾਣੀ ਰਿੜਕਣ ਵਾਲਾ ਕਦੇ ਮੱਖਣ ਨਹੀਂ ਪ੍ਰਾਪਤ ਕਰ ਸਕਦਾ ਪਾਣੀ ਰਿੜਕਦੇ ਰਹਿੰਦੇ ਆ ਸਾਰੀ ਜ਼ਿੰਦਗੀ ਪਾਣੀ ਰਿੜਕਦਿਆਂ ਦੀ ਨਿਕਲ ਗਈ ਤੇਰੀ ਮਧਾਣੀ ਹੈ ਸ਼ਰਧਾ ਸ਼ਰਧਾ ਹੁੰਦੀ ਹੈ ਮਧਾਣੀ ਪਰ ਪਾਣੀ ਚ ਪਾ ਕੇ ਨਹੀਂ ਗੱਲ ਬਣਨੀ ਤੇਰੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਤੇਰੀ ਮਧਾਣੀ ਬਹੁਤ ਵਧੀਆ ਤੇਰੀ ਮਧਾਣੀ ਤੇ ਕੋਈ ਸ਼ੱਕ ਨਹੀਂ ਪਰ ਪਾ ਪਾਣੀ ਵਿੱਚ ਬੈਠਾ ਹੈ ਤੇਰੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਪਰ ਬਣਾਈ ਚੂਹਿਆਂ ਤੇ ਫਿਰਦਾ ਹੈ ਆਪੂ ਸਤਨਾਮ ਬਣਾਈ ਸੱਪਾਂ ਤੇ ਫਿਰਦਾ ਹੈ ਹੁਣ ਸੱਪ ਤੇ ਸ਼ਰਧਾ ਚੂਹਿਆਂ ਤੇ ਸ਼ਰਧਾ ਕਬਰਾਂ ਤੇ ਸ਼ਰਧਾ ਦੇਹਾਂ ਤੇ ਸ਼ਰਧਾ ਬਣਾਈ ਬੈਠਾ ਬਸ ਭਾਈ ਸ਼ਰਧਾ ਤੇਰੀ ਬਹੁਤ ਵਧੀਆ ਹੈ ਪਰ ਇਹਨੂੰ ਸਹੀ ਜਗ੍ਹਾ ਬਣਾਓ ਪਰਮਾਤਮਾ ਨਾਲ ਜੁੜਨਾ ਹੈ ਗੁਰਬਾਣੀ ਦਾ ਗਿਆਨ ਲੈ ਤੇ ਜਿਵੇਂ ਜਿਵੇਂ ਸਮਝ ਵੱਧਦੀ ਜਾਏਗੀ ਨਾ ਦੇਖੋ ਭਾਈ ਗਿਆਨ ਕੀ ਆਈ ਆਂਧੀ ਇੱਕ ਵਾਰੀ ਤੇ ਹਨੇਰੀ ਆ ਜਾਂਦੀ ਹੈ ਇੱਕ ਵਾਰੀ ਜਦੋਂ ਬੰਦਾ ਨਵਾਂ ਨਵਾਂ ਸੁਣਨ ਲੱਗਦਾ ਹੈ ਨਾ ਨਵਾਂ ਨਵਾਂ ਕਿਉਂਕਿ ਅੱਜ ਤੱਕ ਦੀਆਂ ਮਨੌਤਾਂ ਹੋਰ ਹੈ ਬੰਦੇ ਨੇ ਸਾਰਾ ਕੁਝ ਉਲਟ ਸੁਣਿਆ ਹੁੰਦਾ ਦਿਮਾਗ ਵਿੱਚ ਹੋਰ ਹੀ ਕੁਝ ਭਰਿਆ ਪਿਆ ਜਦੋਂ ਨਵੀਆਂ ਮਨੌਤਾਂ ਸੁਣਦਾ ਨਵੀਂ ਗੱਲ ਸੁਣਦਾ ਉਹ ਪੁਰਾਣੀਆਂ ਮਨੌਤਾਂ ਟੁੱਟਦੀਆਂ ਉੱਥਲ ਪੁੱਥਲ ਬਹੁਤ ਮੱਚਦੀ ਹੈ ਇੱਕ ਵਾਰੀ ਹਨੇਰੀ ਪੂਰੀ ਆਉਂਦੀ ਹੈ ਇੱਕ ਵਾਰੀ ਅੰਦਰ ਬੜੇ ਸਵਾਲ ਖੜੇ ਹੁੰਦੇ ਆ ਪਰ ਜੇ ਬੰਦਾ ਟਿਕ ਕੇ ਸੁਣਦਾ ਰਵੇ ਸਮਝਦਾ ਰਵੇ ਅਖੀਰ ਨੂੰ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਜਦੋਂ ਗਿਆਨ ਦੀ ਹਨੇਰੀ ਆਈ ਨਾ ਆ ਸੁਣੋ ਇੱਕ ਵਾਰ ਦੇਖੋ ਭਾਈ ਗਿਆਨ ਕੀ ਆਈ
ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ
ਭਰਮਾਂ ਦਾ ਜਿਹੜਾ ਛੱਪਰ ਸੀ ਸਭ ਉੱਡ ਗਿਆ ਭਰਮਾਂ ਦਾ ਜਿਹੜਾ ਛੱਪਰ ਸੀ ਨਾ ਜਿਵੇਂ ਆਪਾਂ ਪਹਿਲੇ ਦਿਨ ਬੇਨਤੀ ਕੀਤੀ ਸੀ ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ ਕਾਟੀ ਬੇਰੀ ਪਕੈ ਤੇ ਗੁਰਕੀਨੀ ਬੰਦ ਖਲਾਸ ਕਹਿੰਦੇ ਇੱਕ ਵਾਰੀ ਬੰਦਾ ਆਜ਼ਾਦ ਹੋ ਜਾਂਦਾ ਛੱਪਰ ਸੀ ਕਹਿੰਦੇ ਜਿਹੜਾ ਭਰਮਾਂ ਦਾ ਬਣਿਆ ਹੋਇਆ ਉਹ ਸਭ ਲੈ ਗਿਆ ਉੱਡ ਗਿਆ ਹਨੇਰੀ ਆਈ ਨਾ ਜਦੋਂ ਗਿਆਨ ਦੀ, ਜਿਵੇਂ ਆਪਾਂ ਪਹਿਲੇ ਦਿਨ ਬੇਨਤੀ ਕੀਤੀ ਸੀ,
ਤਪਤ ਕੜਾਹਾ ਬੁਝ ਗਿਆ, 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 ਤਪਤ ਕੜਾਹਾ ਬੁਝ ਗਿਆ,
ਗੁਰ ਸੀਤਲ ਨਾਮ ਪਿਓ, ਗੁਰ ਸੀਤਲ ਨਾਮ ਪਿਓ,
ਗੁਰ ਸੀਤਲ ਨਾਮ ਪਿਓ,
ਗੁਰ ਸੀਤਲ ਨਾਮ ਪਿਓ, ਗੁਰ ਸੀਤਲ ਨਾਮ ਪਿਓ, ਗੁਰ ਸੀਤਲ ਨਾਮ ਪਿਓ,
ਗੁਰ ਸੀਤਲ ਨਾਮ ਪਿਓ, ਸੀਤਲ ਨਾਮ ਪਿਓ,
ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ
ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ,
ਤਪਤ ਕੜਾਹਾ ਆਵਣ ਜਾਣ ਰਹਿਓ, ਆਵਣ ਜਾਣ ਰਹਿਓ,
ਆਵਣ ਜਾਣ ਰਹਿਓ, ਆਵਣ ਜਾਣ ਰਹਿਓ,
ਆਵਣ ਜਾਣ
ਗੱਜ ਗੱਜ
ਆਵਣ ਜਾਣ ਰਹਿਓ, ਆਵਣ ਜਾਣ ਰਹਿਓ, ਆਵਣ ਜਾਣ ਰਹਿਓ,
ਆਵਣ ਜਾਣ ਰਹਿਓ, ਆਵਣ ਜਾਣ ਰਹਿਓ,
ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ,
ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ
ਬੁਝ ਗਿਆ, ਤਪਤ ਕੜਾਹਾ ਮਨੋਂ ਕਹਿ ਸਕਦੇ ਆ ਕਿ ਹਿਰਦਾ ਸ਼ਾਂਤ ਹੋ ਗਿਆ, ਠੰਡ ਪੈ ਗਈ, ਕਦੋਂ ਗੁਰ ਸੀਤਲ ਨਾਮ ਦਿਓ, ਜਦੋਂ ਗੁਰੂ ਨੇ ਗਿਆਨ ਦਿੱਤਾ, ਸਮਝ ਦਿੱਤੀ, ਪਤਾ ਲੱਗਾ, ਜਦ ਚੱਜ ਆ ਗਿਆ ਜ਼ਿੰਦਗੀ ਜਿਉਣ ਦਾ, ਆਪਾਂ ਕਹਿ ਸਕਦੇ ਹਾਂ ਆਵਣ ਜਾਣ ਸਾਡਾ ਖਤਮ ਹੋ ਗਿਆ। ਆਉਣੀ ਜਾਣੀ ਦਾ ਅਰਥ ਹੈ ਜੀ ਭਟਕਣਾ ਮੁੱਕ ਜਾਣੀ, ਜਿਵੇਂ ਪਰਸੋਂ ਬੇਨਤੀ ਕੀਤੀ ਸੀ ਨਾ ਵੀ ਬੰਦਾ ਅੰਦਰ ਆ ਜਾਏ ਬਾਹਰ ਆ ਜਾਏ ਅੰਦਰ ਆ ਜਾਏ ਬਾਹਰ ਆ ਜਾਏ, ਆਪਾਂ ਕਹਾਂਗੇ ਵੀ ਕਿਉਂ ਭਟਕਦਾ ਫਿਰਦਾ, ਆਉਣੀ ਜਾਣੀ ਮੁੱਕ ਗਈ ਮਤਲਬ ਭਟਕਣਾ ਖਤਮ ਹੋ ਗਈ, ਅਸੀਂ ਭਟਕਦੇ ਫਿਰਦੇ ਸੀ ਸਾਡੀ ਭਟਕਣਾ ਖਤਮ ਹੋ ਗਈ। ਪਰ ਸੁਣੋ ਅਕਲ ਲੈ ਕੇ ਜ਼ਿੰਮੇਵਾਰੀਆਂ ਦਾ ਪਤਾ ਲੱਗਦਾ ਹੈ, ਫਰਜ਼ਾਂ ਦਾ ਪਤਾ ਲੱਗਦਾ ਹੈ, ਗੁਰੂ ਸਾਹਿਬ ਅਕਲ ਦਿੰਦੇ ਹੈ ਅੱਗੇ ਨੂੰ ਤੋਰਦੇ ਹੈ, ਜਿਹੜੇ ਬੰਦੇ ਦਾ ਦਿਮਾਗ ਗਤੀ ਕਰੇਗਾ
ਮੰਨ ਲਓ ਦਾ ਦਿਮਾਗ ਖੁੱਲੇਗਾ ਉਹ ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੋ ਜਾਂਦਾ ਤੇ ਜਦੋਂ ਬੰਦਾ ਜ਼ਿੰਮੇਵਾਰ ਹੋਏਗਾ ਫਰਜ਼ ਨਿਭਾਏਗਾ ਫਿਰ ਥਾਂ ਥਾਂ ਤੇ ਧਰਨੇ ਲਾਉਂਦਾ ਫਿਰੇਗਾ ਭਟਕਣਾ ਤੇ ਮੁੱਕ ਗਈ ਸਾਰਾ ਕੁਝ ਸਿਸਟਮ ਸਹੀ ਹੋ ਗਿਆ ਇੱਕ ਗੱਲ ਦੱਸੋ ਗੋਰੇ ਜ਼ਿਆਦਾ ਭਟਕਦੇ ਆ ਕਿ ਆਪਾਂ ਇੰਡੀਅਨ ਬੋਲੋ ਇੰਡੀਅਨ ਭਟਕਦੇ ਜੇ ਵੇਖਿਆ ਜਾਵੇ ਨਿਊਜ਼ਾਂ ਵੇਖੋ ਵੀ ਗੋਰੇ ਉੱਥੇ ਭਟਕਾਹਟ ਜ਼ਿਆਦਾ ਕਿ ਸਾਡੇ 'ਚ ਜ਼ਿਆਦਾ ਸਾਡੇ 'ਚ ਜ਼ਿਆਦਾ ਸਾਰਿਆਂ ਨਾਲੋਂ ਵੱਧ ਧਰਮ ਇੱਥੇ ਹੈ ਸਥਾਨ ਇੱਥੇ ਹੈ ਗੁਰਦੁਆਰੇ ਇੱਥੇ ਮੰਦਰ ਇੱਥੇ ਗਿਰਜਾ ਇੱਥੇ ਗਿਰਜਾ ਘਰ ਜਗ੍ਹਾ ਜਗ੍ਹਾ ਦੇ ਉੱਤੇ ਟੱਲੀਆਂ ਖੜਕਦੀਆਂ ਸਵੇਰੇ ਜਿੰਨੀ ਪੂਜਾ ਭਾਰਤ 'ਚ ਹੁੰਦੀ ਇੰਨੀ ਕਿਤੇ ਨਹੀਂ ਹੁੰਦੀ ਪਰ ਭਟਕਣ ਭਟਕਦੇ ਅਸੀਂ ਹਾਂ ਹਮੇਸ਼ਾ ਉਹ ਭਟਕੇਗਾ ਜਿਹੜਾ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਨਾ ਆਪਾਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਨਾ ਸਾਡਾ ਦੇਸ਼ ਚਲਾਉਣ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੈ ਕਿਉਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਦੇਸ਼ ਚਲਾਉਣ ਵਾਲੇ ਕਿਉਂਕਿ ਉਹ ਵੀ ਤੇ ਸਾਡੇ ਹੀ ਬੱਚੇ ਐ ਐਮਐਲਏ ਮੰਤਰੀ ਬਣੇ ਆ ਧੀਆਂ ਪੁੱਤ ਤੇ ਸਮਾਜ ਤੇ ਇਹੋ ਹੀ ਹੈ ਇਸੇ ਸਮਾਜ ਤੋਂ ਹੀ ਗਏ ਐ ਪਹਿਲਾਂ ਮਾਂ ਤੇ ਬੋਝ ਸੀ ਘਰ ਰਹਿੰਦਾ ਹੁਣ ਦੇਸ਼ ਤੇ ਬੋਝ ਹੈ ਘਰ ਰਹਿੰਦਾ ਸੀ ਘਰ ਵਾਲੀ ਤੇ ਬੋਝ ਸੀ ਹੁਣ ਦੇਸ਼ ਤੇ ਬੋਝ ਬਣਿਆ ਹੋਇਆ ਸਾਡੇ ਹੀ ਧੀਆਂ ਪੁੱਤਰ ਨੇ ਜ਼ਿੰਮੇਵਾਰੀਆਂ ਨਹੀਂ ਸਮਝੀਆਂ ਵਿਦੇਸ਼ਾਂ ਦੇ ਵਿੱਚ ਜੇ ਭਟਕਣਾ ਨਹੀਂ ਲੋਕਾਂ 'ਚ ਸਾਡੇ ਨਾਲੋਂ ਸ਼ਾਂਤ ਨੇ ਤੇ ਉਹ ਜ਼ਿੰਮੇਵਾਰੀਆਂ ਸਮਝਣ ਕਰਕੇ ਨੇ ਅਕਲ ਲੈ ਕੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤਾਂ ਸ਼ਾਂਤ ਹੋਏ ਐ ਆ ਜਿਹੜੇ ਅਸੀਂ ਵੀ ਕਹਿੰਦੇ ਆ ਨਾ ਵੀ ਸ਼ਾਂਤ ਹੋ ਜਾਾਂਗੇ ਅਸੀਂ ਸਹਿਜ ਪਾਠ ਕਰ ਲਈਏ ਸ਼ਾਂਤ ਹੋ ਜਾਾਂਗੇ ਅਸੀਂ ਨਿਤਨੇਮ ਕਰ ਲਈਏ ਸ਼ਾਂਤ ਹੋ ਜਾਾਂਗੇ ਅਸੀਂ ਅੰਮ੍ਰਿਤ ਛਕ ਲਈਏ ਸ਼ਾਂਤ ਹੋ ਜਾਾਂਗੇ ਅਸਲ ਵਿੱਚ ਜਿੰਨੇ ਤੇਰੇ ਫਰਜ਼ ਨੇ ਉਹ ਨਿਭਾਏਗਾ ਫਿਰ ਸ਼ਾਂਤ ਜ਼ਿੰਮੇਵਾਰੀਆਂ ਨਿਭਾਣੀਆਂ ਵੇਲੇ ਸਿਰ ਆਪਣੇ ਕੰਮ ਕਰਨੇ ਸ਼ੁਰੂ ਕਰ ਫਿਰ ਸ਼ਾਂਤ ਹੋਏਗਾ ਵਿਦੇਸ਼ਾਂ ਵਿੱਚ ਤਾਂ ਲੋਕ ਸ਼ਾਂਤ ਨੇ ਆਪਣੇ ਫਰਜ਼ ਜ਼ਿੰਮੇਵਾਰੀਆਂ ਨਿਭਾ ਰਹੇ ਆ ਸੋ ਇਸ ਕਰਕੇ ਇਹ ਧਿਆਨ 'ਚ ਰੱਖਿਓ ਵੀ ਜਦੋਂ ਇੱਕ ਵਾਰੀ ਸਮਝ ਵਾਲੇ ਪਾਸੇ ਨੂੰ ਤੁਰਾਂਗੇ ਦਿਮਾਗ ਖੁੱਲਣ ਲੱਗਦਾ ਹੈ ਬੜੇ ਤਰ੍ਹਾਂ ਦੇ ਸਵਾਲ ਅੰਦਰ ਖੜੇ ਹੋ ਜਾਂਦੇ ਉੱਥਲ ਪੁੱਥਲ ਬਹੁਤ ਮੱਚਦੀ ਹੈ ਪਰ ਪਰਵਾਹ ਨਾ ਬੰਦਾ ਕਰੇ ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ ਜਿਹੜਾ ਛੱਪਰ ਮਟੀਰੀਅਲ ਮਾਇਆ ਦੇ ਵਿੱਚ ਸੁਰਤ ਫਸੀ ਹੋਈ ਸੀ ਉਹ ਬੰਨੀ ਫਿਰਦੇ ਸੀ ਜਿਹੜਾ ਅਸੀਂ ਆਪ ਹੀ ਬਣਾਇਆ ਹੋਇਆ ਸੀ ਉਹ ਸਭ ਉੱਡ ਗਿਆ ਸਭ ਉਹ ਛੱਪਰ ਉੱਡ ਗਿਆ ਖਾਲੀ ਹੋ ਗਿਆ ਬੋਝ ਲੈ ਗਿਆ ਬਸ ਮਨ ਕਾਇਮ ਕਰਕੇ ਰੱਖਿਓ ਜਦੋਂ ਇੱਕ ਵਾਰੀ ਹਨੇਰੀ ਆਉਣੀ ਹੈ ਬਹੁਤ ਉੱਥਲ ਪੁੱਥਲ ਮੱਚੇਗੀ ਪਰਵਾਹ ਨਾ ਕਰੀ ਅੱਗੇ
ਦੋ ਚਿੱਤੇ ਕੀ ਦੋਏ ਤੂੰ ਨਗਰਾਨੀ ਮੋਹ ਬਲੇ ਦਾ ਟੂਟਾ
ਮਟੀਰੀਅਲ ਵਿੱਚ ਸੁਰਤ ਫਸਣ ਰੂਪੀ ਰੱਸੀਆਂ ਪਾਈਆਂ ਹੋਈਆਂ ਸੀ ਛੱਪਰ ਨੂੰ ਮਟੀਰੀਅਲ ਵਿੱਚ ਪਦਾਰਥਵਾਦ ਵਿੱਚ ਸੁਰਤ ਫਸਣ ਰੂਪੀ ਰੱਸੀਆਂ ਸੀ ਨਾ ਤੇ ਡਬਲ ਮਾਈਂਡਡ ਜਿਹੜੇ ਰਹਿੰਦੇ ਆ ਦੁਚਿੱਤੇ ਜੇ ਰਹਿੰਦੇ ਆ ਉਹਦੀਆਂ ਥੰਮੀਆਂ ਸੀ ਵਿੱਚ ਦੁਚਿੱਤੀ ਆ ਗਈ ਤੇ ਥੰਮੀਆਂ ਵੀ ਵੱਜ ਗਈਆਂ ਤੇ ਜਿਹੜਾ ਸਿਰਫ ਪਰਿਵਾਰ ਦਾ ਹੀ ਮੋਹ ਕਰੀ ਜਾਂਦਾ ਇੰਨਾ ਮੋਹ ਹਾਵੀ ਹੋਇਆ ਪਿਆ ਉਹ ਵਿੱਚ ਸ਼ਤੀਰ ਪਾਇਆ ਹੋਇਆ ਸੀ ਬਲੇਡਾ ਤੇ ਜਦੋਂ ਕਹਿੰਦੇ ਗਿਆਨ ਦੀ ਹਨੇਰੀ ਆਈ ਫਿਰ ਵਿੱਚ ਹੀ ਸਾਰਾ ਕੁਝ ਗਿਆ ਜਿਹੜੀਆਂ ਰੱਸੀਆਂ ਜੀਆਂ ਖਿੱਚ ਜੀ ਸੀ ਪਦਾਰਥਾਂ ਦੀ ਉਹ ਵੀ ਟੁੱਟ ਗਈ ਅੱਗੇ ਜਿਹੜਾ ਹਰ ਵੇਲੇ ਆਈ ਰਹਿੰਦਾ ਸੀ ਵੀ ਹੋਰ ਆ ਜੇ ਆ ਜੇ ਆ ਜੇ ਆ ਜੇ ਜਿੱਦਣ ਤੋਂ ਗੁਰੂ ਸਾਹਿਬ ਨੇ ਸਮਝਾਇਆ ਹੈ ਨਾ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਲਓ ਇੱਕ ਵਾਰ ਸੁਣੋ ਆ ਸ਼ਬਦ ਇੱਕ ਵਾਰ ਪੂਰਾ ਹੀ ਸੁਣ ਲੈਂਦੇ ਵਧੀਆ ਲੱਗਦਾ ਬੜਾ ਆਨੰਦ ਬਣਦਾ ਇੱਕ ਵਾਰ ਸੁਣੋ ਸ਼ਰਮ ਨਹੀਂ ਆਉਂਦੀ ਕਹਿੰਦੇ ਜਦੋਂ ਐਂ ਕਹਿੰਦਾ ਵੀ ਘਰ ਮੇਰਾ ਸੁਣੋ
ਉਪਜੇ ਨਿਪਜੇ ਨਿਪਜੂ ਸਮਾਈ ਨੈਣ ਦੇਖ ਤੋ ਇਹ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ ਅਨਕ ਜਤਨ ਕਰ ਕਾਇਆ ਪਾਲੀ मरती बारे अगन संग जाली जो आ चंदन मरदन अंगा सो तन जले काठ के संगा कहो कभी सुनो रे गुनिया बिन से गोरू देखे सब दुनिया
बिन से गो रूप देखे सब दुनिया वेखणगे जदों शरीर सड़ रहा होना ना वो वेखणगे भी चोआ चंदन लाउण लाउंदा सी अनेकां जतन करके काया नूं पालदा सी पर ओ वेख सड़ चली है जेड़ा घर कहिंदा सी भी मेरा है वो कढ देना है रे बौरे तोहे घरी ना ए भी लोग ए भी सुणदे आ ਵੀ ਤੈਨੂੰ ਘੜੀ ਨਹੀਂ ਰੱਖਣਾ ਕਿਸੇ ਨੇ ਇੱਥੇ ਹੀ
ਜਪ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਤੇਲ ਜਲੇ ਬਾਤੀ ਠਹਿਰਾ ਨਹੀਂ ਸੁਨਾ ਮੰਦਰ ਹੋਈ रे बारे तोहे घरी न रख कोई तू राम राम जप सोई काकी मात पिता कहो काको कवन पुरख की जोई कट फूटे को बात ना पूछे काटो काटो होई देहोरी बैठी माता रोवे खटिया ले गए भाई लट छिटकाए तिरिया रोवे हंस अकेला जाई कहत कबीर सुनो रे संतो पैसा गर के ताई इस बंदे सिर जुल्म होत है जम नहीं हटे गुसाई
ਸਾਰਿਆਂ ਨੇ ਤੁਰ ਜਾਣਾ ਜੀ ਇਹਦੇ ਵਿੱਚ ਗੁਰੂ ਸਾਹਿਬ ਭਗਤ ਕਬੀਰ ਜੀ ਇਸ਼ਾਰਾ ਕਰ ਰਹੇ ਆ ਸਭ ਨੇ ਤੁਰ ਜਾਣਾ ਜਦੋਂ ਵਾਰੀ ਆਉਂਦੀ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਸਭ ਨੇ ਜਾਣਾ ਹੁੰਦਾ ਮਰੇ ਦੇ ਕਈ ਵਾਰੀ ਚਾਰ ਕੌਲੀਆਂ ਪਾਵਿਆਂ ਥੱਲੇ ਰੱਖ ਦਿੰਦੇ ਜਿਹੜੇ ਅਸੀਂ ਕਹਿੰਦੇ ਨਾ ਵੀ ਅਸੀਂ ਉਹੀ ਚਲਾਈ ਫਿਰਦੇ ਹਾਂ ਸਾਰਾ ਕੁਝ ਚਾਰ ਕੌਲੀਆਂ ਕਿਉਂ ਰੱਖਦੇ ਆ ਭਲਾ ਵੀ ਕਿਤੇ ਕੀੜੀਆਂ ਹੀ ਨਾ ਖਾ ਜਾਣ ਇਹਨੂੰ ਵੱਡੇ ਸੂਰਮੇ ਨੂੰ ਉਹੀ ਹੈ ਬੰਦਾ ਵੇਖੋ ਕੀ ਹਾਲ ਹੋ ਜਾਂਦਾ ਸਰ ਉਹ ਕਾਟੋ ਕਾਟੋ ਹੋ ਜਾਣੀ ਹੈ ਨਾ ਫਿਰ ਲੈ ਚੱਲੋ ਛੇਤੀ ਲੈ ਚੱਲੋ ਇਹੀ ਹੋ ਜਾਣੀ ਹੈ ਸਵਾਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਖੜੇ ਨਾ ਹੋਇਓ ਕੋਈ ਵੀ ਪਿੱਛੇ ਤੱਕ ਜਿਹੜੇ ਆਵਾਜ਼ ਸੁਣਦੇ ਹੋ ਖੜੇ ਨਾ ਹੋਇਓ ਬਈ ਬੈਠੇ ਰਹੋ ਜਿਹੜੇ ਅੰਮ੍ਰਿਤਧਾਰੀ ਹੋਏ ਸਿੰਘ ਸਜੇ ਗੁਰੂ ਵਾਲੇ ਬਣੇ ਉਹਨਾਂ ਨੂੰ ਵਧਾਈ ਦਈਏ ਜੀ ਆਇਆਂ ਨੂੰ ਕਹੀਏ ਜੀ ਭਾਵੇਂ ਕੱਲ ਮੈਂ ਬਹੁਤ ਬੇਨਤੀਆਂ ਨਹੀਂ ਕਰ ਸਕਿਆ ਅੰਮ੍ਰਿਤ ਸੰਚਾਰ ਵਾਸਤੇ ਦੱਸਿਆ ਹੀ ਸੀ ਕੱਲ ਮੈਂ ਵੀ ਠੀਕ ਨਹੀਂ ਸੀ ਕੱਲ ਇਦਾਂ ਦਾ ਸਿਸਟਮ ਬਣ ਗਿਆ ਪਰ ਆਓ ਆਪਾਂ ਹੁਣ ਪੰਜ ਪਿਆਰੇ ਆਉਣਗੇ ਜਿਹੜੇ ਅੰਮ੍ਰਿਤਧਾਰੀ ਹੋਏ ਉਹਨਾਂ ਨੂੰ ਵਧਾਈ ਦਈਏ ਜੀ ਆਇਆਂ ਨੂੰ ਕਹੀਏ ਸਾਰੀ ਸੰਗਤ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਹਾਡੇ ਲੜ ਲੱਗੇ ਆ ਦਾਖਲੇ ਲਏ ਐ ਮੇਰ ਕਰਿਓ ਤੁਹਾਡੇ ਬਣਿਆ ਤੇ ਬਣੇ ਰਹੀਏ ਸੱਚੇ ਪਾਤਸ਼ਾਹ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ
ਭਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇ
ਲੜ ਲੱਗਿਓ
ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ ਗੁਰੂ ਜੀ ਤੇਰੇ ਹਾਂ ਗੁਰੂ ਜੀ ਪੱਲੇ ਨਾਲ ਲਾਈ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਬਾਬਾ ਬਾਬਾ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ
ਬਾਬਾ ਬਾਬਾ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ
ਇੱਥੇ ਰਾਹ ਵਿੱਚ ਹੀ ਬਹਿ ਜਾਓ ਰਾਹ ਵਿੱਚ ਇੱਥੇ ਹੀ ਬਹਿ ਜਾਓ ਮੱਥਾ ਟੇਕ ਕੇ ਦੂਰੋਂ ਹੀ ਬਹਿ ਜਾਓ ਪਿਆਰਿਓ ਕਿਰਪਾ ਕਰਕੇ ਬਹਿ ਜਾਓ
ਓ
ਜਿੱਥੇ ਖੜੇ ਹੋ ਬਹਿ ਜਾਓ ਉੱਥੇ ਹੀ ਮੱਥਾ ਟੇਕ
ਆਓ ਖਾਲਸਾ ਜੀ ਆਓ 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 ਖਾਲਸਾ ਜੀ ਕੀ ਆਇਆ ਆਓ ਖਾਲਸਾ ਜੀ ਪੰਥ ਜੀ ਆਓ ਖਾਲਸਾ ਜੀ ਪੰਥ ਜੀ ਆਓ ਖਾਲਸਾ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ
ਗੁਰੂ ਸਾਹਿਬ ਦੀ ਮਿਹਰ ਨਾਲ 350 ਪ੍ਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ 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 ਵਧਾਈਆਂ ਜਿਨ੍ਹਾਂ ਨੇ ਦਾਖਲਾ ਲਿਆ ਕਰਕੇ ਜਿਹੜੇ ਖੜੇ ਹੋ ਬਹਿ ਜਾਓ ਪਿਆ ਵੇਖੋ ਜਿਨ੍ਹਾਂ ਨੂੰ ਚਾਹ ਹੈ ਨਾ ਸਮਾਗਮ ਅੰਮ੍ਰਿਤ ਸੰਚਾਰ ਦੀ ਵੀ ਖੁਸ਼ੀ ਹੈ ਕਿੱਡੀ ਦੂਰ ਤੱਕ ਅੱਜ ਮੈਨੂੰ ਲੱਗਦਾ 500 ਫੁੱਟ ਲੰਮਾ ਪੰਡਾਲ ਹੋਣਾ ਉਹ ਵੀ ਪੜਦੇ ਚੁੱਕ ਕੇ ਜੇ ਇੱਥੋਂ ਮਿਣਤੀ ਕਰੀਏ ਤੇ 650-700 ਫੁੱਟ ਤੱਕ ਸੰਗਤ ਬੈਠੀ ਹੈ ਗੰਗਾ ਨਗਰ ਦੇ ਵਿੱਚ ਕਿੱਡਾ ਵੱਡਾ ਹੈ ਸਿੱਖਾਂ ਦਾ ਇਕੱਠ ਚਾਹੀਦਾ ਸਾਡੀ ਕਮਿਊਨਿਟੀ ਇੱਦਾਂ ਇਕੱਠੀ ਹੋਵੇ ਇਹਦਾ ਇੱਕ ਆਪਣਾ ਪ੍ਰਭਾਵ ਹੁੰਦਾ ਐਡੀ ਵੱਡੀ ਗਿਣਤੀ ਦਾ ਇੰਨੀ ਪਾਪੂਲੇਸ਼ਨ ਔਰ ਉਹ ਵੀ ਕੋਈ ਆਪਣੇ ਦੁੱਖ ਘਟਾਉਣ ਨਹੀਂ ਆਏ ਦੁੱਖ ਘਟਾਉਣ ਨਹੀਂ ਆਏ ਉਹ ਲਾਲਚ ਦੇ ਕੇ ਨਹੀਂ ਸੱਦੇ ਹੋਏ ਉੱਥੇ ਵੀ ਪਤਾ ਵੀ ਕਈ ਖਰੀਆਂ ਖਰੀਆਂ ਸੁਣਨੀਆਂ ਪੈਂਦੀਆਂ ਕੋਈ ਬਾਬਿਆਂ ਦੇ ਭਗਤ ਨਹੀਂ ਕੋਈ ਪਖੰਡੀਆਂ ਦੇ ਚੇਲੇ ਨਹੀਂ ਫਿਰ ਵੀ ਆਏ ਕੋਈ ਏਦਾਂ ਦੀਆਂ ਗੱਲਾਂ ਨਹੀਂ ਕਹਿਣੀਆਂ ਵੀ ਝੋਲੀਆਂ ਭਰ ਜਾਣੀਆਂ ਆਹ ਹੋ ਜਾਣਾ ਫਿਰ ਵੀ ਸੁਣਨ ਆਉਂਦੇ ਆ ਬਹੁਤ ਬਹੁਤ ਧੰਨਵਾਦ ਹੈ ਔਰ ਇਹ ਆਪਣੇ ਆਪ ਵਿੱਚ ਇੱਕ ਵਧੀਆ ਲੱਗਦਾ ਵੀ ਏਦਾਂ ਅਸੀਂ ਇਕੱਠੇ ਹੋ ਕੇ ਵੀ ਬੈਠ ਸਕਦੇ ਹਾਂ ਆਲੇ ਦੁਆਲੇ ਵੀ ਪਤਾ ਲੱਗਦਾ ਔਰ ਸਾਡੇ 'ਚ ਸਪਿਰਿਟ ਵੀ ਬਣਦਾ ਜੋਸ਼ ਵੀ ਬਣਦਾ ਆਓ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਏ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਜਦੋਂ ਜਕਾਰੇ ਲੱਗਦੇ ਐ ਏਦਾਂ ਬਾਹਾਂ ਖੜੀਆਂ ਕਰਕੇ ਇਜ਼ਹਾਰ ਕਰੀਏ ਲੋਕੀ ਵੋਟਾਂ ਪਿੱਛੇ ਬਾਹਾਂ ਖੜੀਆਂ ਕਰਦੇ ਜਿੰਦਾਬਾਦ ਮੁਰਦਾਬਾਦ ਕਰਦੇ ਐ ਆਪਾਂ ਕੋਈ ਵੋਟਾਂ ਥੋੜਾ ਲੈਣੀਆਂ ਇੱਕ ਸਪਿਰਿਟ ਭਰਨ ਲਈ ਐ ਨਵੇਂ ਬੱਚੇ ਜਿਹੜੇ ਐ ਇੱਕ ਜੋਸ਼ ਭਰਿਆ ਜਾਂਦਾ ਸੰਗਿਓ ਨਾ ਜਦੋਂ ਜਕਾਰਾ ਲੱਗੇ ਜਿਨ੍ਹਾਂ ਨੂੰ ਚਾਹ ਹੈ ਨਾ ਉਹ ਜ਼ਰੂਰ ਬਾਹਾਂ ਖੜੀਆਂ ਕਰਿਓ ਸਾਥ ਦਿਓ ਸਾਰੇ ਬਹਿ ਜਾਓ ਭੈਣੋ ਸਾਰੀਆਂ ਬਹਿ ਜਾਓ ਕੋਈ ਖੜਾ ਨਾ ਹੋਵੇ ਜਿੱਥੇ ਖੜੇ ਹੋ ਬੀਬੀਓ ਅੱਗੇ ਅੱਗੇ ਤੁਰਨ ਦੀ ਲੋੜ ਹੀ ਨਹੀਂ ਜਿੱਥੇ ਖੜੀਆਂ ਇੱਥੇ ਹੀ ਬਹਿ ਜਾਓ ਬੈਠ ਜਾਓ ਸਾਰੇ ਬੋਲੇ ਜਦੋਂ ਜਕਾਰੇ ਲੱਗਣ ਬਾਹਾਂ ਸਿੱਧੀਆਂ ਹੀ ਰੱਖੇ ਬੋਲੇ ਸੋ ਨਿਹਾਲ ਫੂਲ ਦੇ ਨਿਸ਼ਾਨ ਰਹਿਣ ਸਜਦੇ ਦੀਵਾਨ ਰਹਿਣ ਪੰਥ ਮਹਾਰਾਜ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਗਿਆ ਭਈ ਹਵੇ ਜਲਾਇਓ ਪੰਥ ਹਰ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ 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 ਦੇਵਤੇ ਭੱਤੇ ਹੈ ਦੇਵਤੇ ਭੱਤੇ ਹੈ ਦੇਵਤੇ ਭੱਤੇ ਹੈ ਪੰਥਕੀ 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 ਬੋਲੇ ਸੋ ਨਿਹਾਲ ਸ੍ਰੀ ਅਕਾਲ 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 ਬੋਲੇ
ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਮੈਂ ਨਾ ਆਇਆ ਜਦੋਂ ਰਾਜਸਥਾਨ ਪਹਿਲਾਂ ਅੱਜ ਤੋਂ ਕਿਹੜੇ ਸਨ ਜਦੋਂ ਆਉਣ ਲੱਗੇ ਸੀ ਇੱਥੇ ਸੱਤ ਚ ਲੱਗੇ ਸੀ ਉਦੋਂ 6000 ਤੋਂ ਉੱਪਰ ਪ੍ਰਾਣੀ ਅੰਮ੍ਰਿਤਧਾਰੀ ਹੋਏ ਤੇ ਕੱਲ੍ਹ ਅਸੀਂ ਨਾ ਕਿਤੇ ਮੈਂ ਜਲ ਪਾਣੀ ਛਕਣ ਗਿਆ ਵਾਪਸੀ ਤੇ ਮੈਨੂੰ ਕਹਿੰਦੇ ਜੀ 6000 ਪ੍ਰਾਣੀਆਂ ਨੇ ਛਕਿਆ ਤੇ ਐਦਕੀ ਮੈਂ ਕਿਹਾ ਐਤਕੀ ਮੈਂ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਤੁਹਾਡੀਆਂ ਝੋਲੀਆਂ ਭਰ ਜਾਣੀਆਂ ਛਕ ਲਓ ਇੱਕ ਵਾਰੀ ਨਹੀਂ ਕਿਹਾ ਨਾ ਵੇਖੋ ਹੁਣ ਸੁਣੋ ਧਿਆਨ ਨਾਲ ਹਰ ਬੰਦੇ ਨੂੰ ਆਪਣੀਆਂ ਲੋੜਾਂ ਨੇ ਹਰ ਬੰਦਾ ਗਰਜਾਂ ਦਾ ਮਾਰਿਆ ਬੰਦੇ ਨੂੰ ਇਹਦੀਆਂ ਗਰਜਾਂ ਨੇ ਢੋਰ ਬਣਾ ਕੇ ਰੱਖ ਛੱਡਿਆ ਢੋਰ ਬਣ ਗਿਆ ਪਸ਼ੂ ਬਣ ਗਿਆ ਗਰਜਾਂ ਦੇ ਵਿੱਚ ਫਸ
ਤੇ ਅੱਜ ਅੱਜ ਜਿਹੜੇ ਖੜੇ ਹੋ ਬਹਿ ਜਾਓ ਭਾਈ ਫਟਾਫਟ ਜਿਹੜੇ ਵੀਰ ਖੜੇ ਹੋ ਤੁਸੀਂ ਵੀ ਬਹਿ ਹੀ ਜਾਓ ਹੁਣ ਥੋੜਾ ਜਿਹਾ ਚਿਰ ਵੇਖੋ ਸਵਾ 10 ਹੋ ਗਏ ਸਵਾ 2 ਘੰਟੇ ਬਹੁਤ ਟਕਾ ਰੱਖਿਆ ਆਪਾਂ ਥੋੜੇ ਜਿਹੇ ਮਿੰਟ ਹੋਰ ਕਿਰਪਾ ਕਰਕੇ ਇਕਾਗਰਤਾ ਬਖਸ਼ੋ ਸਾਰੇ ਬੈਠੇ ਰਹੋ ਕੋਈ ਉੱਠ ਕੇ ਅੱਗੇ ਨਾ ਆਵੇ ਜਿਹੜੇ ਪਹਿਰੇਦਾਰ ਵੀਰ ਵੀ ਸੀ ਉਹ ਵੀ ਪਿੱਛੇ ਜਿਹੜੇ ਆਣ ਉਹਨਾਂ ਨੂੰ ਟਕਾ ਕੇ ਰੱਖਿਓ ਲੋ ਹੁਣ ਸੁਣੋ ਗਰਜਾਂ ਦਾ ਬੰਦਾ ਮਾਰਿਆ ਅੱਜ ਐਡੇ ਵੱਡੇ ਇਕੱਠ ਵਿੱਚ ਜੇ ਇਦਾਂ ਕਹਿ ਦਿਆਂ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋ ਐਡੀ ਵੱਡੀ ਗਿਣਤੀ 'ਚ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣੀਆਂ ਇਹ ਕਰੀ ਅੰਮ੍ਰਿਤ ਛਕ ਆਹ ਲਫ਼ਜ਼ ਕਹਿਣਾ ਵੀ ਜਦੋਂ ਛਕੋਗੇ ਨਾ ਜਿਨ੍ਹਾਂ ਦੇ ਜਿੰਨੇ ਕੰਮ ਰੁਕੇ ਆ ਵੇਖਿਓ ਕਿਵੇਂ ਬਾਜਾਂ ਵਾਲਾ ਮਿਹਰ ਕਰਦਾ ਤੁਹਾਡੇ ਵਿੱਚ ਸਾਰੇ ਆ ਇਦਾਂ ਕਹਿਣਾ ਪੈਣਾ ਇਦਾਂ ਕਹਿਣਾ ਪੈਣਾ ਵੀ ਸਾਰੀ ਕਾਰਜ ਰਾਸ ਜਿੰਨੇ ਕੰਮ ਰੁਕੇ ਆ ਤੇ ਬੜਿਆਂ ਦੇ ਵੀਜ਼ੇ ਰੁਕੇ ਪਏ ਆ ਬੜਿਆਂ ਦੇ ਨਿਆਣੇ ਨਹੀਂ ਹੋ ਰਹੇ ਜਿੰਨੇ ਬੱਚਿਆਂ ਜਿਨ੍ਹਾਂ ਦੇ ਬੀਬੀਆਂ ਦੇ ਬੱਚੇ ਨਹੀਂ ਹੋ ਰਹੇ ਦੱਸੋ ਸਵੇਰੀ ਛਕ ਲੈਣਗੀਆਂ ਕਿ ਨਹੀਂ ਛਕਣਗੀਆਂ ਛਕਣਗੀਆਂ ਕਿੰਨੀਆਂ ਨੇ ਭੈਣਾਂ ਵਿੱਚ ਬੈਠੀਆਂ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 15 ਹੋ ਗਏ ਕਿੰਨੇ ਵੀਰ ਹੈ ਜਿਨ੍ਹਾਂ ਦੇ ਵੀਜ਼ੇ ਰੁਕੇ ਪਏ ਆ ਕਿੰਨਿਆਂ ਦੇ ਜਿਹੜੇ ਕੰਮ ਰੁਕੇ ਪਏ ਆ ਕਈਆਂ ਦੀਆਂ ਨੌਕਰੀਆਂ ਨਹੀਂ ਮਿਲਦੀਆਂ ਕਿੰਨੀਆਂ ਪ੍ਰੋਬਲਮ ਹੈ ਤੇ ਜੇ ਕਹਿ ਦਿਆਂ ਵੀ ਗੋਡੇ ਮੋਢੇ ਵੀ ਠੀਕ ਹੋ ਜਾਣਗੇ ਵੇਖਿਓ ਸਹੀ ਕਿਵੇਂ ਘੋੜੇ ਵਾਂਗੂ ਫਿਰੋਗੇ ਛਕ ਲਓ ਇੱਕ ਵਾਰ ਤੇ ਵੇਖੋ ਕਿੰਨੇ ਵਿੱਚੋਂ ਨਿਕਲ ਆਉਣੇ ਨੇ ਵੀ ਗੋਡਿਆਂ ਵਾਲੇ ਵੀ ਉਹਨਾਂ ਨੇ ਕਹਿਣਾ ਇੱਕ ਵਾਰੀ ਲੈ ਜਾਓ ਸਹੀ ਪਾ ਕੇ ਇੱਕ ਵਾਰੀ ਕੀ ਪਤਾ ਤੁਰਨ ਨਹੀਂ ਲੱਗ ਜਾਵਾਂ ਤੇ ਇਹ ਅੱਗੇ ਸੁਣੋ ਜਦੋਂ ਸਾਲ ਲੰਘਿਆ ਵੀਜ਼ਾ ਨਾ ਲੱਗਾ ਸ਼ਰਧਾ ਟੁੱਟੇਗੀ ਕਿ ਨਹੀਂ ਟੁੱਟੇਗੀ ਟੁੱਟੇਗੀ ਜੇ ਨਾ ਸਾਲ ਬਾਅਦ ਬੱਚਾ ਹੋਇਆ ਫਿਰ ਚੀਕਾਂ ਮਾਰਨਗੇ ਫਿਰ ਸਿਆਣਿਆਂ ਦੇ ਚੱਕਰਾਂ 'ਚ ਜਾਣਗੇ ਫਿਰ ਭਟਕਣਗੇ ਤੇ ਮੁੜ ਕੇ ਜਦੋਂ ਕਦੇ ਨਾ ਇਦਾਂ ਦੁਬਾਰਾ ਉਹਨੂੰ ਕਿਹਾ ਗਿਆ ਉਹ ਉਹਦੇ ਅੰਦਰ ਚੀਜ਼ ਹੀ ਮਰ ਜਾਣੀ ਹੈ ਇਧਰ ਵਾਲੇ ਪਾਸੇ ਲੱਗਣ ਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਅਕਲ ਆਉਣੀ ਹੈ ਸਮਝ ਆਉਣੀ ਉਹਨੇ ਆਖਣਾ ਮੈਂ ਸਾਲ ਪੜ੍ਹ ਕੇ ਵੇਖੀ ਹੈ ਮੈਂ ਬੜੇ 4-5 ਸਾਲ ਨਹਾਉਂਦਾ ਰਿਹਾ ਮੈਂ ਅੰਮ੍ਰਿਤ ਵੀ ਛਕ ਲਿਆ ਸੀ ਕੁਛ ਨਹੀਂ ਮਿਲਿਆ ਅਸਲ ਵਿੱਚ ਅਸੀਂ ਦੱਸਣਾ ਇਹ ਹੈ ਝੋਲੀਆਂ ਝੋਲੀਆਂ ਆ ਜਿਹੜੀਆਂ ਐ ਅੱਡਦੇ ਆ ਨਾ ਅਸੀਂ ਐ ਇਹ ਪਰੇ ਕਰ ਇਹ ਤੇ ਕਾਮਰੇਡਾਂ ਦੀਆਂ ਵੀ ਭਰੀ ਜਾਂਦੀਆਂ ਜਿਹੜੇ ਕਦੇ ਵੀ ਰੱਬ ਨੂੰ ਨਹੀਂ ਮੰਨਦੇ ਉਹ ਤੇ ਗਾਲਾਂ ਕੱਢਦੇ 100-100 ਕਿੰਨੀ ਵਾਰੀ ਗੱਲ ਕੀਤੀ ਆ ਵੀ ਕਾਮਰੇਡਾਂ ਦੇ ਬੱਚੇ ਹੁੰਦੇ ਆ ਕਿ ਨਹੀਂ ਹੁੰਦੇ ਬੋਲੋ ਕੀ ਕਾਮਰੇਡਾਂ ਦੇ ਖੇਤਾਂ 'ਚ ਵੀ ਨਹੀਂ ਪੈਂਦਾ ਦੱਸ ਦਿਓ ਯਾਰ ਪੈਂਦਾ ਹੈ ਬੱਚੇ ਹੁੰਦੇ ਆ ਕਿ ਨਹੀਂ ਹੁੰਦੇ ਹੁੰਦੇ ਆ ਉਹਨਾਂ ਦੇ ਨਿਆਣੇ ਪੜ੍ਹਦੇ ਆ ਕਿ ਨਹੀਂ ਪੜ੍ਹਦੇ ਉਹਨਾਂ ਦੇ ਬੱਚਿਆਂ ਦੇ ਵੀਜ਼ੇ ਲੱਗਦੇ ਆ ਕਿ ਨਹੀਂ ਲੱਗਦੇ ਉਹ ਤੇ ਗਏ ਹੀ ਨਹੀਂ ਕਦੇ ਗੁਰਦੁਆਰੇ ਰੱਬ ਨੂੰ ਤੇ ਮੰਨਦੇ ਹੀ ਨਹੀਂ ਉਹ ਤੇ ਨਾਸਤਕ ਨੇ ਜੇ ਇਹ ਕਾਰਜ ਉਹਨਾਂ ਦੇ ਵੀ ਹੁੰਦੇ ਆ ਇਹ ਤੇ ਅਸੀਂ ਗੁਰਦੁਆਰੇ ਆਉਣ ਵਾਲੇ ਆ ਉਹ ਨਹੀਂ ਆਉਂਦੇ ਫਿਰ ਗੁਰਦੁਆਰੇ ਆਉਣ ਦਾ ਮਤਲਬ ਕੀ ਹੈ ਗੁਰਦੁਆਰਾ ਗਿਆਨ ਲੈਣ ਵਾਸਤੇ ਹੈ ਤੇ ਗਿਆਨ ਝੋਲੀਆਂ 'ਚ ਨਹੀਂ ਪੈਂਦਾ ਜੇਬਾਂ 'ਚ ਨਹੀਂ ਪੈਂਦਾ ਇੱਥੇ ਪੈਂਦਾ ਇੱਥੇ ਆ ਜਿਹੜਾ ਖਾਲਸਾ ਕਾਲਜ 'ਚ ਪੜ੍ਹ ਕੇ ਜਾਂਦੇ ਹੋ ਕਿੱਥੇ ਪੈਂਦਾ ਉਹ ਜੋ ਇਹ ਗਿਆਨ ਦਿੰਦੇ ਆ ਖਾਲਸਾ ਕਾਲਜ ਜੇਬਾਂ 'ਚ ਪਵਾ ਕੇ ਲਿਜਾਣਗੇ ਸਟੂਡੈਂਟ ਕਿਤੇ ਜੇਬਾਂ 'ਚ ਇਹ ਝੋਲੀਆਂ 'ਚ ਪਵਾਈ ਦਾ ਕਰੇ ਇੱਥੇ ਪੈਣਾ ਹੈ ਸਮਝ ਲੈਣੀ ਹੈ ਦਿਮਾਗ ਖੋਲ੍ਹਣਾ ਹੈ ਤੇ ਜਦੋਂ ਮੈਨੂੰ ਅਕਲ ਆਈ ਮੈਂ ਨਿਕੰਮਾ ਸੀ ਮੈਂ ਸੀ ਆਲਸੀ ਮੈਂ ਨਹੀਂ ਸੀ ਉੱਠਦਾ ਮੈਂ ਨਹੀਂ ਸੀ ਵੱਟਾਂ ਮੋੜਦਾ ਮੈਂ ਖੇਤਾਂ 'ਚ ਗੇੜਾ ਨਹੀਂ ਸੀ ਮਾਰਦਾ ਮੈਂ ਸਿਹਤ ਦਾ ਖਿਆਲ ਨਹੀਂ ਸੀ ਰੱਖਦਾ ਮੈਂ ਭੱਜਦਾ ਨੱਠਦਾ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਮੇਰਾ ਸਰੀਰ ਵਧੀ ਜਾਂਦਾ ਮੈਂ ਫੁੱਲੀ ਜਾਂਦਾ ਮੈਂ ਖਾਣ ਦਾ ਕੰਟਰੋਲ ਨਹੀਂ ਸੀ ਰੱਖਦਾ ਜਦੋਂ ਮੈਨੂੰ ਗੁਰੂ ਨੇ ਅਕਲ ਦਿੱਤੀ ਮੈਂ ਖਾਣ ਦਾ ਕੰਟਰੋਲ ਰੱਖਣ ਲੱਗ ਪਿਆ ਸਰੀਰ ਤੰਦਰੁਸਤ ਹੋ ਗਿਆ ਮੇਰਾ ਸਰੀਰ ਫਿੱਟ ਹੋ ਗਿਆ ਖੇਤਾਂ 'ਚ ਗੇੜਾ ਮਾਰਨ ਲੱਗ ਪਿਆ ਆਲਸ ਮੇਰੀ ਦੂਰ ਹੋ ਗਈ ਫਸਲਾਂ ਆਪਣੇ ਆਪ ਹੋਣ ਲੱਗੀਆਂ ਢੇਰ ਲੱਗ ਗਏ ਬੋੜ ਲੱਗ ਗਏ ਜੇਬਾਂ ਭਰ ਗਈਆਂ ਝੋਲੀਆਂ ਭਰ ਗਈਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਝੋਲੀਆਂ ਭਰਦੀਆਂ ਐ ਜੇਬਾਂ ਭਰਦੀਆਂ ਐ ਬੋਲ ਲੱਗਦੇ ਐ ਪਰ ਇਹ ਇੱਥੇ ਸਮਝ ਦਾ ਪੱਧਰ ਉੱਚਾ ਹੁੰਦਾ ਹੈ ਬੰਦਾ ਜ਼ਿੰਮੇਵਾਰ ਬਣਦਾ ਹੈ ਤੇ ਜ਼ਿੰਮੇਵਾਰ ਮਿਹਨਤੀ ਬੰਦਿਆਂ ਦੀਆਂ ਜੇਬਾਂ ਭਰੀਆਂ ਹੀ ਰਹਿੰਦੀਆਂ ਜੀ ਮਿਹਨਤੀ ਭੁੱਖੇ ਨਹੀਂ ਮਰਦੇ ਕੰਮ ਕਰਨ ਵਾਲੇ ਭੁੱਖੇ ਨਹੀਂ ਮਰਦੇ ਅਸੀਂ ਇਦਾਂ ਦੇ ਲਾਲਚ ਨਹੀਂ ਦੇਣੇ ਵੀ ਛੂ ਕਰਕੇ ਕੋਈ ਸ਼ਕਤੀ ਆਉਣੀ ਹੈ ਤੇ ਤੇਰੀ ਤੇਰੇ ਕਾਰਜ ਰਾਸ ਹੋ ਜਾਣਗੇ ਐ ਕਹਿਣਾ ਪੈਣਾ ਕਾਕਾ ਐ ਨੰਬਰ ਨਹੀਂ ਆ ਜਾਣੇ ਅੰਮ੍ਰਿਤ ਛਕ ਲਏਗਾ ਅੰਮ੍ਰਿਤ ਛਕ ਕੇ ਦਾਖਲਾ ਮਿਲਿਆ ਫਿਰ ਪੜ੍ਹਾਈ ਕਰ ਗਿਆਨ ਲੈ ਇੱਧਰ ਵਾਲਾ ਵੀ ਤੇ ਜਿਹੜੀ ਪੜ੍ਹਾਈ ਕਰਦਾ ਪੜ੍ਹ ਦਿਨ ਰਾਤ ਮਿਹਨਤ ਕਰ, ਆਲਸ ਨਾ ਕਰੀ, ਗੁਰੂ ਦਾ ਹੁਕਮ ਹੈ, ਪੜ੍ਹਿਆ ਕਰ, ਮਿਹਨਤ ਕਰਿਆ ਕਰ, ਪੜ੍ਹਾਈ ਕਰਕੇ, ਮਿਹਨਤ ਕਰਕੇ ਬੈਂਡ ਲੈ ਕੇ ਆ, ਤੇ ਤੈਨੂੰ ਕੈਨੇਡਾ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਰਿਕੁਆਇਰਮੈਂਟ ਅੰਬੈਸੀ ਦੀ ਜੋ ਹੈ, ਉਹ ਸਟੇਟ ਜਿਹੜੀ ਕੈਨੇਡਾ ਦੀ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰ, ਤੈਨੂੰ ਜੋ ਜੋ ਉਹ ਕਹਿੰਦੇ ਆ ਉਹ ਸਾਰਾ ਕੁਝ ਪੂਰਾ ਕਰਨਾ ਪੈਣਾ ਹੈ, ਉਹਦੇ ਲਈ ਤੈਨੂੰ ਘਲਣਾ ਘਲਣੀ ਪੈਣੀ ਹੈ, ਤੈਨੂੰ ਫਿੱਟ ਹੋਣਾ ਪੈਣਾ, ਤੇਰਾ ਦਿਮਾਗ ਕੰਮ ਕਰਨਾ ਚਾਹੀਦਾ, ਤੇਰੀਆਂ ਲੱਤਾਂ ਤੇ ਭਾਰ ਪਾਉਣਾ ਹੈ, ਜ਼ਿੰਮੇਵਾਰ ਬਣਾਉਣਾ ਹੈ, ਫਿਰ ਤੇਰੇ ਕਾਰਜ ਰਾਸ ਹੋਣਗੇ। ਇਦਾਂ ਹੋਣੇ ਆ, ਵਿਹਲਣ ਨਹੀਂ ਬਣਾਉਣੇ, ਆਲਸੀ ਨਹੀਂ ਬਣਾਉਣੇ, ਨਿਕੰਮੇ ਨਹੀਂ ਬਣਾਉਣੇ, ਬੰਦਿਆਂ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਪਾਉਣੀਆਂ, ਇਦਾਂ ਹੀ ਨਹੀਂ ਝੋਲੀਆਂ ਇਦਾਂ ਹੀ ਭਰ ਜਾਣੀਆਂ, ਨਹੀਂ ਭਾਈ, ਸਾਨੂੰ ਅਕਲ ਲੈਣੀ ਪੈਣੀ ਹੈ, ਸਮਝ ਲੈਣੀ ਪੈਣੀ ਹੈ। ਗੱਲਾਂ ਝੋਲੀਆਂ ਭਰਨ ਦੀ ਕਰਦੇ ਆ ਨਾ, ਅੱਜ ਜ਼ਮਾਨਾ ਬਹੁਤ ਅੱਗੇ ਚੱਲਿਆ ਗਿਆ। ਮੈਂ ਪਿੱਛੇ ਜੇ ਇੱਕ ਗੱਲ ਸੁਣਾਈ ਸੀ, ਮੈਂ ਥੋੜ੍ਹੇ ਦਿਨ ਪਹਿਲਾਂ ਅਮਰੀਕਾ ਤੋਂ ਆ ਰਿਹਾ ਸੀ ਤੇ ਇੱਕ ਮੇਰੇ ਨਾਲ ਵੀਰ ਬੈਠੇ ਸੀ, ਮੇਰੇ ਨਾਲ ਹੀ ਆਇਆ, ਉਹ ਇਕੱਠੇ ਹੀ ਅਸੀਂ ਗਏ ਸੀ, ਤੇ ਇੰਗਲਿਸ਼ ਅਖਬਾਰ ਸੀ ਤੇ ਬੜੇ ਇੰਟਰਸਟ ਨਾਲ ਪੜ੍ਹੇ, ਤੇ ਮੈਂ ਉਹਨੂੰ ਆਖਿਆ ਵੀ ਕੀ ਪੜ੍ਹਦਾ, ਕਹਿੰਦਾ ਮੈਂ ਤੁਹਾਨੂੰ ਖਬਰ ਸੁਣਾਉਣਾ ਹੈ। ਆਹ ਖਬਰ ਲੱਗੀ ਹੈ, ਕਿੱਡੀ ਵੱਡੀ ਖਬਰ ਉਹਨੇ ਸੁਣਾਈ, ਤੇ ਇਦਾਂ ਫੋਟੋ ਵੀ ਵਿੱਚ ਲੱਗੀ ਹੋਈ ਸੀ, ਖਬਰ ਵੀ ਲੱਗੀ, ਤੇ ਮੈਂ ਦੱਸ ਚੁੱਕਿਆ ਸਟੇਜ ਤੇ, ਮੈਂ ਮਾਫੀ ਮੰਗ ਕੇ ਫਿਰ ਦੱਸਦਾ। ਕਿਸੇ ਪਰਿਵਾਰ ਦੇ ਬੱਚਾ ਬਿਮਾਰ ਹੋ ਗਿਆ, ਬੱਚਾ ਜੀਨੀਅਸ ਸੀ, ਕਹਿੰਦੇ ਦਿਮਾਗੀ ਬਹੁਤ ਸੀ, ਬੱਚਾ ਬੜਾ ਦਿਮਾਗੀ ਸੀ, ਤੇਜ਼ ਦਿਮਾਗ ਦਾ ਨਿਆਣਾ, ਤੇ ਤੇਜ਼ ਦਿਮਾਗ ਦਾ ਬੱਚਾ ਤੇ ਉਹ ਬਿਮਾਰ ਹੋ ਗਿਆ। ਉਹਦੀ ਮਾਂ ਕਹਿੰਦੀ ਹੈ ਸਾਡੇ ਬੱਚੇ ਨੇ, ਉਹ ਡਾਕਟਰ ਕਹਿੰਦੇ ਨਹੀਂ ਬਚਦਾ, ਮਰੇਗਾ। ਤੇ ਮੈਂ ਸ਼ਬਦ ਕਹਿਣਾ ਚਾਹੁੰਦਾ, ਮੈਨੂੰ ਮਾਫੀ ਮੰਗ ਕੇ ਕਹਿੰਦਾ, ਮੈਂ ਸਟੇਜ ਤੇ ਇਦਾਂ ਦਾ ਸ਼ਬਦ ਕਈ ਵਾਰੀ ਉਪਰਾ ਲੱਗਦਾ, ਸਾਨੂੰ ਆਦਤ ਨਹੀਂ ਪਈ ਹੈ, ਤੇ ਚਲੋ ਨਾਰਮਲ ਡਾਕਟਰੀ ਗੱਲ ਹੁੰਦੀ ਹੋਈ ਹੈ। ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਜਲ ਕੀ ਭੀਤ ਪਵਨ ਕਾ, ਬੋਲੋ ਜਰਾ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ ਸੀਵਾ। ਚਲੋ ਇਹ ਸ਼ਬਦ ਆਪਾਂ ਪੜ੍ਹਦੇ ਹੁਣ ਜਿਹੜੀ ਗੱਲ ਕਰਦਾ, ਉਹ ਜਦੋਂ ਬੱਚਾ ਮਰਨਾ ਸੀ ਤੇ ਸਾਊਥ ਇੰਡੀਆ ਦਾ ਪਰਿਵਾਰ ਹੈ ਤੇ ਪੜ੍ਹੇ ਲਿਖੇ ਬਹੁਤ ਹੈ, ਦਿਮਾਗ ਕੰਮ ਕਰਦੇ ਹੈ, ਤੇ ਉਹਨਾਂ ਨੂੰ ਇਸ ਟੈਕਨੋਲੋਜੀ ਦਾ ਪਤਾ ਵੀ ਅੱਜ ਕੱਲ੍ਹ ਇਦਾਂ ਵੀ ਹੋ ਜਾਂਦਾ ਹੈ, ਇਦਾਂ ਵੀ ਹੋ ਜਾਂਦਾ, ਉਹਨਾਂ ਨੂੰ ਪਤਾ ਹੈ। ਉਹ ਬੀਬੀ ਕਹਿਣ ਲੱਗੀ, ਮੇਰਾ ਬੱਚਾ ਅੰਮ੍ਰਿਤ ਛਕਣ ਵਾਲੇ ਜਿਹੜੇ ਵੀਰ ਹੋ ਤੁਸੀਂ ਭਾਈ, ਬੇਨਤੀ ਹੈ ਇੱਕ, ਜਿਹੜੇ ਆ ਜਿਹੜੇ ਪੰਜ ਸੱਤ ਮਿੰਟ ਕਿਰਪਾ ਕਰਕੇ ਟਿਕੇ ਰਹੋ, ਫਿਰ ਸਾਰਿਆਂ ਦਾ ਧਿਆਨ ਹਿੱਲੇਗਾ। ਵੈਸੇ ਤੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਹੁਣ ਅੰਮ੍ਰਿਤ ਛਕਣ ਬੜੇ ਸੀ, 5 ਵਜੇ ਬੜੇ ਦਰਬਾਰ 'ਚ ਗਏ ਸੀ, ਉਹ 5 ਵਜੇ ਦੇ ਜਦੋਂ ਅੰਦਰ ਬੜੇ ਆ, ਇੱਕ ਤੇ ਉੱਥੇ ਬੈਠੇ ਵੀ ਰਹੇ ਆ, ਖੜੇ ਵੀ ਰਹੇ ਆ, ਫਿਰ ਕਈ ਵਾਰੀ ਸਰੀਰ ਨੂੰ ਕਿਰਿਆ ਲੋੜ ਪੈ ਜਾਂਦੀ ਹੈ, ਜਿੱਦਾਂ ਬਾਥਰੂਮ ਵਗੈਰਾ ਜਾਣਾ ਹੁੰਦਾ, ਇਦਾਂ ਦੀ ਗੱਲ ਹੁੰਦੀ ਹੈ, ਉਹ ਨਾਲ ਹੀ 5 ਪਿਆਰਿਆਂ ਦੇ ਆ ਜਾਂਦੇ ਆ, ਉਹਨਾਂ ਨੂੰ ਮੁਸ਼ਕਲ ਹੋ ਜਾਂਦਾ। ਤਾਂ ਕਰਕੇ ਮੈਂ ਤੁਹਾਨੂੰ ਅੰਮ੍ਰਿਤ ਛਕਣ ਵਾਲਿਆਂ ਨੂੰ ਬੇਨਤੀ ਕਰੂੰ ਵੀ 5-7 ਮਿੰਟ ਤੁਸੀਂ ਬਸ ਟਕਾ ਰੱਖੋ, ਮੈਂ ਗੱਲ ਖਤਮ ਕਰਨ ਵਾਲਾ ਹਾਂ, 2.5 ਘੰਟੇ ਹੋ ਗਏ, ਇਦੋਂ ਵੱਧ ਜ਼ਿਆਦਾ ਸਮਾਂ ਨਹੀਂ ਲੱਗਣਾ, ਆਪਾਂ ਥੋੜ੍ਹੇ ਚਿਰ 'ਚ ਸਮਾਪਤੀ ਕਰਦੇ ਹਾਂ, ਤੇ ਤਾਂ ਕਰਕੇ ਟਕਾ ਰੱਖਿਓ, ਇਹ ਨਹੀਂ ਵੀ 12 ਵੱਜ ਜਾਣਗੇ, ਬਸ 5-7 ਮਿੰਟ ਹੋਰ, ਤੇ ਸਾਰੇ ਵੀਰ ਜਿਹੜੇ ਅੰਮ੍ਰਿਤ ਛਕ ਕੇ ਆਏ ਉਹ ਟਕਾ ਬਣਾ ਕੇ ਰੱਖਿਓ। ਆ ਸੁਣਿਓ ਧਿਆਨ ਨਾਲ, ਦੁਨੀਆ ਦਾ ਸਿਸਟਮ ਵੇਖੋ, ਉਹ ਬੀਬੀ ਨੂੰ ਇਸ ਟੈਕਨੋਲੋਜੀ ਦਾ ਪਤਾ ਹੈ, ਉਹ ਬੀਬੀ ਕਹਿਣ ਲੱਗੀ ਵੀ ਮੇਰਾ ਬੱਚਾ ਬਚਣਾ ਨਹੀਂ, ਕਹਿੰਦੇ ਨਹੀਂ ਬਚਣਾ, ਤੇ ਡਾਕਟਰਾਂ ਨੂੰ ਕਹਿਣ ਲੱਗੀ ਪੁੱਤ ਮੇਰਾ ਸਿਆਣਾ ਬਹੁਤ ਹੈ, ਜੀਨੀਅਸ ਹੈ, ਬਹੁਤ ਤੇਜ਼ ਦਿਮਾਗ ਦਾ ਹੈ, ਤੇ ਇਦਾਂ ਕਰੋ, ਮਾਫ ਕਰਨਾ ਲਫ਼ਜ਼ ਕਹਿਣਾ ਪੈਣਾ ਭਾਈ, ਮੈਨੂੰ ਮਾਫ ਕਰਿਓ। ਉਹ ਕਹਿਣ ਲੱਗੀ ਮੇਰੇ ਬੱਚੇ ਦੇ ਬੱਚਾ ਪੈਦਾ ਕਰਨ ਵਾਲੇ ਸਕਰਾਣੂ ਕੱਢ ਕੇ ਫਰੀਜ ਕਰ ਲਓ, ਫਰਿੱਜ 'ਚ ਰੱਖ ਲਓ, ਭਾਵ ਜਿੱਥੇ ਜਮ੍ਹਾਂ ਕੀਤੇ ਜਾਂਦੇ ਰੱਖੋ। ਡਾਕਟਰਾਂ ਨੇ ਇਦਾਂ ਹੀ ਕੀਤਾ, ਬੱਚਾ ਚੜ੍ਹਾਈ ਕਰ ਗਿਆ, ਬੱਚਾ ਪੈਦਾ ਕਰਨ ਵਾਲੀ ਜਿਹੜੀ ਉਹਦੀ ਤਾਕਤ ਹੈ, ਉਹਦਾ ਬੀਜ ਹੈ, ਉਹ ਸਾਂਭ ਕੇ ਰੱਖ ਲਿਆ। 2 ਸਾਲਾਂ ਬਾਅਦ ਅਖਬਾਰ ਦੀ ਖਬਰ ਹੈ, ਥੋੜ੍ਹੇ ਦਿਨ ਪਹਿਲਾਂ, ਮਾਂ ਕਹਿਣ ਲੱਗੀ, ਅਜੇ ਉਮਰ ਉਹਦੀ 40-45 ਸਾਲ ਦੀ ਸੀ, ਉਹ ਕਹਿਣ ਲੱਗੀ ਮੇਰੇ ਪੇਟ 'ਚ ਰੱਖੋ, ਮੇਰੀ ਕੁੱਖ 'ਚ ਰੱਖੋ। ਡਾਕਟਰਾਂ ਨੇ ਰੱਖਿਆ, ਉਹ ਕਹਿੰਦੇ ਠੀਕ ਨਹੀਂ ਆਉਣਾ ਤੇਰਾ, ਯਾਨੀ ਕਿ ਸੈੱਟ ਨਹੀਂ ਆਉਣਾ, ਸਰੀਰ ਨਹੀਂ ਝੱਲੇਗਾ ਨਹੀਂ। ਫਿਰ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬੀਬੀ ਲੱਭੀ, ਰਿਸ਼ਤੇਦਾਰੀ 'ਚੋਂ, ਉਸ ਬੀਬੀ ਦੇ ਪੇਟ ਵਿੱਚ ਰੱਖ ਕੇ ਉਹ ਮੰਨ ਗਈ, ਉਹਨੇ ਆਪਣੀ ਕੁੱਖ ਉਧਾਰੀ ਦਿੱਤੀ ਵੀ ਜੇ ਇਦਾਂ ਹੋ ਸਕਦਾ ਤੇ ਮੈਂ ਤਿਆਰ ਹਾਂ ਉਹਦੇ ਵਾਸਤੇ। ਉਹਨੇ ਮੰਨ ਗਈ, 2 ਬੱਚੇ ਹੋਏ, ਟਵਿੰਸ ਹੋਏ, ਇੱਕ ਬੇਟਾ ਇੱਕ ਬੇਟੀ। 3 ਸਾਲ ਬਾਅਦ ਬੇਟਾ ਮਰੇ ਨੂੰ 3 ਸਾਲ ਹੋ ਗਏ ਐ ਤੇ ਪੋਤਾ ਪੋਤੀ 3 ਸਾਲ ਬਾਅਦ ਜੰਮ ਰਹੇ ਐ ਪੋਤਾ ਪੋਤੀ 3 ਸਾਲ ਬਾਅਦ ਜੰਮੇ ਐ ਤੇ ਜਦੋਂ ਡੀਐਨਏ ਕਰਾਇਆ ਉਸੇ ਦੇ ਬੱਚੇ ਐ ਜਿਹੜਾ 3 ਸਾਲ ਪਹਿਲਾਂ ਮਰ ਚੁੱਕਿਆ ਐ ਦੁਨੀਆ ਕਿੱਥੇ ਪਹੁੰਚੀ ਫਿਰਦੀ ਐ ਅਸੀਂ ਅਜੇ ਗੁੱਗਿਆਂ ਦੀ ਤੁਰੇ ਫਿਰਨੇ ਆ ਆਖੋ ਸਤਨਾਮ ਮੈਂ ਕਹਿਣਾ ਕੀ ਚਾਹ ਰਿਹਾ ਗੱਲ ਸਮਝੋ ਤੁਸੀਂ ਆ ਜਿਹੜੀਆਂ ਗੱਲਾਂ ਕਰਦੇ ਆ ਨਾ ਅਸੀਂ ਖੜੇ ਕਿੱਥੇ ਆ ਸੰਸਾਰ ਵੇਖੋ ਪੁੱਤ ਮਰ ਗਿਆ ਇਹ ਹਾਲਾਤ ਬਣ ਜਾਣੇ ਆ ਆ ਬੰਦਾ ਜੀਨੀਅਸ ਹੈ ਉਹਨੂੰ ਉਹਦਾ ਬੀਜ ਜੇ ਸਾਂਭ ਲਿਆ ਤੇ 50 ਸਾਲ ਬਾਅਦ ਵੀ ਉਹਦੇ ਬੱਚੇ ਲਏ ਜਾ ਸਕਦੇ ਆ ਐਦਾਂ ਦੀ ਟੈਕਨੋਲੋਜੀ ਬਣ ਆ ਗਈ ਹੈ ਇੱਥੇ ਆ ਇਹਦੇ ਇਹ ਨਿਕਲੀ ਕਿੱਥੋਂ ਹੈ ਟੈਕਨੋਲੋਜੀ ਦੱਸਿਓ ਜਰਾ ਇੱਥੋਂ ਹੀ ਕੱਢੀ ਹੈ ਕਿਸੇ ਡਾਕਟਰ ਨੇ ਕੱਢੀ ਇਹ ਕਾਢਾਂ ਇੱਥੋਂ ਹੀ ਆਉਂਦੀਆਂ ਕਿੱਥੇ ਦੁਨੀਆ ਪਹੁੰਚੀ ਪਈ ਹੈ ਉਦੋਂ ਬਾਅਦ ਚਲੋ ਉਦੋਂ ਉਹ ਤੇ ਕੇਸ ਵੀ ਕੀਤਾ ਵਕੀਲਾਂ ਨੇ ਕੇਸ ਕਰਤਾ ਵੀ ਜਿਹੜੇ ਮਾਂ ਪਿਓ ਹੀ ਨਹੀਂ ਨਾ ਮਾਂ ਨਾ ਪਿਓ ਮਾਂ ਨੇ ਤੇ ਕੁੱਖ ਉਧਾਰੀ ਦਿੱਤੀ ਹੈ ਦਾਦਾ ਦਾਦੀ ਨੂੰ ਤੇ ਪੋਤਾ ਪੋਤੀ ਮਿਲ ਗਏ ਪਰ ਬੱਚਿਆਂ ਨੂੰ ਪਿਓ ਦਾ ਪਿਆਰ ਕਿਵੇਂ ਮਿਲਿਆ ਉਹਨਾਂ ਨੇ ਕੇਸ ਕੀਤਾ ਵੀ ਇਹ ਚੀਜ਼ ਬੰਦ ਹੋ ਜਾਏ ਇਦਾਂ ਹੋਣਾ ਨਹੀਂ ਚਾਹੀਦਾ ਵੀ ਇਹ ਠੀਕ ਨਹੀਂ ਪਰ ਮੈਂ ਕਹਿਣਾ ਇਹ ਚਾਹੁੰਦਾ ਵੀ ਦੁਨੀਆ ਕਿੱਥੇ ਪਹੁੰਚੀ ਪਈ ਹੈ ਪਿਆਰਿਓ ਕੁਦਰਤ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰਨਗੇ ਜਿਹੜੇ ਇਹ ਕਾਮਰੇਡ ਵੀ ਉਹਨਾਂ ਦੇ ਵੀ ਹੋ ਹੀ ਜਾਂਦਾ ਹੈ ਅਗਲਿਆਂ ਨੇ ਪਤਾ ਨਹੀਂ ਕਿਤੇ ਅਰਦਾਸਾਂ ਨਹੀਂ ਕਰਾਈਆਂ ਕੁਛ ਨਹੀਂ ਕਿਤੇ ਝੋਲੀਆਂ ਅੱਡ ਕੇ ਨਹੀਂ ਬੈਠੇ ਫਿਰ ਵੀ ਅੱਜ ਪੋਤਾ ਪੋਤੀ ਲੈ ਕੇ ਬੈਠੇ ਹੈ ਉਹਨਾਂ ਨੂੰ ਪਤਾ ਸਾਡੀ ਕੁੱਲ ਚੱਲ ਰਹੀ ਹੈ ਟੈਕਨੋਲੋਜੀ ਕਿੱਥੇ ਜਾ ਰਹੀ ਹੈ ਪਿਆਰਿਓ ਅਸਲ ਵਿੱਚ ਅਸੀਂ ਗੁਰਦੁਆਰੇ ਆ ਖੋਲਣ ਵਾਸਤੇ ਇਹਦਾ ਵਿਕਾਸ ਕਰਨ ਵਾਸਤੇ ਆਉਣਾ ਹੈ ਤੇ ਜੇ ਮੈਂ ਕਹਾਂਗਾ ਨਾ ਅੰਮ੍ਰਿਤ ਛਕਣ ਵਾਲਿਓ ਝੋਲੀਆਂ ਭਰ ਜਾਣੀਆਂ ਸਾਲ ਬਾਅਦ ਸ਼ਰਧਾ ਟੁੱਟ ਜਾਏਗੀ 6 ਮਹੀਨਿਆਂ ਬਾਅਦ ਹੀ ਵਿਸ਼ਵਾਸ ਉੱਠ ਜਾਂਦਾ ਹੈ ਜੇ ਸਮਝਾਵਾਂਗੇ ਇਹ ਗੱਲ ਹੁਣ 2 ਬੰਦਿਆਂ ਦਾ ਕੇਸ ਚੱਲਦਾ ਹੈ ਦੋ ਜਣੇ ਮੇਰੇ ਕੋਲ ਆ ਜਾਣ ਉਹ ਦੋ ਜਣੇ ਕੇਸ ਚੱਲਦਾ ਹੈ ਦੋਵੇਂ ਹੀ ਮੇਰੇ ਕੋਲ ਆ ਜਾਣ ਅਰਦਾਸ ਕਰੋ ਬਾਬਾ ਜੀ ਮੈਂ ਕਹਾਂ 31,000 ਵਾਲਾ ਪਾਠ ਕਰਾ ਸੰਪਟ ਵਾਲਾ ਉਹ ਵੱਡਾ ਸਾਰਾ ਸੰਪਟ ਲਾ ਕੇ ਪਾਠ ਕਰਦੇ ਨੇ ਜਿਹੜਾ ਬਾਬੇ ਬਾਬਿਆਂ ਵਾਲਾ ਪਾਠ ਸੰਪਟ ਪਾਠ ਉਹ 31,000 ਲੈ ਲਾਂ ਤੇ ਦੂਜਾ ਪਰਿਵਾਰ ਵੀ ਮੇਰੇ ਕੋਲ ਆ ਜੇ ਉਹਨਾਂ ਦਾ ਵੀ 31,000 ਲੈ ਲਾਂ ਦੋਨਾਂ ਦਾ ਸੰਪਟ ਪਾਠ ਕਰਾ ਦਿੱਤਾ ਹੁਣ ਜਿੱਤੇਗਾ ਇੱਕ ਕਿ ਦੋਵੇਂ ਜਿੱਤਣਗੇ ਇੱਕ ਹੀ ਜਿੱਤੇਗਾ ਪਾਠ ਵਾਲੇ ਦੋਵੇਂ ਮੇਰੇ ਕੋਲ ਆ ਗਏ ਵੀ ਤੇਰੀ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਈ ਹੈ ਤੇ ਜਿਹੜਾ ਜਿੱਤ ਗਿਆ ਉਹਨੇ ਤੇ ਕਹਿਣਾ ਬਾਬਾ ਜੀ ਕਿਰਪਾ ਹੋ ਗਈ ਤੇ ਜਿਹੜਾ ਹਾਰ ਗਿਆ ਉਹ ਕੀ ਕਹੇਗਾ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਕਤੀਆਂ ਸ਼ੁਕਤੀਆਂ ਨਹੀਂ ਰਹੀਆਂ ਹੁਣ ਨਹੀਂ ਸੁਣਦਾ ਗੁਰੂ ਉਹਨੇ ਇਦਾਂ ਕਹਿਣਾ ਪਰ ਠੱਗ ਕੌਣ ਸੀ ਮੇਰੇ ਵਰਗਾ ਜਿਹਨੇ ਸਹੀ ਗੱਲ ਦੱਸੀ ਨਹੀਂ ਵੀ ਇੱਥੇ ਪਾ ਆ ਅਕਲ ਲੈ ਚੰਗਾ ਵਕੀਲ ਕਰਨਾ ਪੈਣਾ ਤੈਨੂੰ ਜਿਹੜਾ ਕੰਮ ਜਿਵੇਂ ਹੋਣਾ ਉਵੇਂ ਹੀ ਹੋਣਾ ਇਹ ਵਕੀਲਾਂ ਦਾ ਕੰਮ ਹੈ ਤੇਰਾ ਮਸਲਾ ਕੀ ਹੈ ਵਕੀਲ ਚੰਗੇ ਲੱਭਣੇ ਪੈਣਗੇ ਤੈਨੂੰ ਐਦਾਂ ਨਹੀਂ ਗੱਲ ਬਣ ਜਾਣੀ ਹੱਥ ਤੇ ਹੱਥ ਧਰ ਕੇ ਘਰ ਬਹਿ ਕੇ ਅਰਦਾਸਾਂ ਕਰੀ ਜਾਏਗਾ ਤੈਨੂੰ ਖੇਤਾਂ 'ਚ ਗੇੜਾ ਮਾਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਜਾ ਕੇ ਘਰ ਵਿੱਚ ਬਹਿ ਕੇ ਅਰਦਾਸਾਂ ਕਰੀ ਜਾ ਆਪੇ ਹੀ ਬੋਲ ਲੱਗ ਜਾਣਗੇ ਆਪੇ ਹੀ ਸਾਰਾ ਕੁਝ ਹੋ ਜਾਏਗਾ ਇਦਾਂ ਨਹੀਂ ਹੋਣਾ ਭਾਈ ਨਾ ਹੀ ਹੁੰਦਾ ਹੈ ਸਿਸਟਮ ਹੈ ਕੁਦਰਤ ਦਾ ਇੱਕ ਤਾਂ ਕਰਕੇ ਮੈਂ ਬੇਨਤੀ ਕਰਦਾ ਭਾਈ ਪਿਆਰਿਓ ਇਹਨੂੰ ਖੋਲਣਾ ਸਿੱਖੀਏ ਮੈਂ ਇਦਾਂ ਨਹੀਂ ਕਹਿੰਦਾ ਹੁਣ ਪਹਿਲਾਂ ਸੁਣਿਆ ਇਦਾਂ ਦਾ ਸੀ ਬਾਬਿਆਂ ਤੋਂ ਗੱਲਾਂ ਇਦਾਂ ਦੀਆਂ ਸੁਣੀਆਂ ਕਹਿੰਦੇ ਗੁਰੂ ਗੋਬਿੰਦ ਸਿੰਘ ਨਾ ਹਰੇਕ ਹਫ਼ਤੇ ਬਾਅਦ ਕਹਿੰਦੇ ਦਰਗਾਹ 'ਚ ਗੇੜਾ ਮਾਰਦੇ ਆ ਅੱਛਾ ਫਿਰ ਕਹਿੰਦੇ ਬਾ ਜਿੰਨੇ ਅੰਮ੍ਰਿਤਧਾਰੀ ਹੁੰਦੇ ਆ ਆਪਣੇ ਵਾਲਿਆਂ ਨੂੰ ਕਹਿੰਦੇ ਵਾਲਾਂ ਤੋਂ ਪਛਾਣ ਕੇ ਕਹਿੰਦੇ ਖਿੱਚ ਖਿੱਚ ਕੇ ਬਾਹਰ ਕੱਢ ਲੈਂਦੇ ਆ ਬਾਕੀ ਵਿੱਚ ਹੀ ਸੜ ਜਾਂਦੇ ਆ ਜਦੋਂ ਇਹੋ ਜੀ ਗੱਲ ਮੈਂ ਸਟੇਜ ਤੇ ਸੁਣਾਉਣਾ ਵੀ ਪਿਆਰਿਓ ਵਾਲਾਂ ਤੋਂ ਫੜ ਕੇ ਉਹਨੂੰ ਹੀ ਖਿੱਚਣਗੇ ਜਿਹੜਾ ਵਾਲ ਰੱਖੇਗਾ ਬਸ ਫਿਰ ਉਹ ਡਰਦਾ ਹੀ ਮਾਰਾ ਅਗਲਾ ਰੱਖ ਲੈਂਦਾ ਵੀ ਚੱਲ ਯਾਰ ਵਾਲ ਰੱਖ ਹੀ ਲਓ ਕੱਢ ਹੀ ਲੈਣਗੇ ਇਦਾਂ ਦੀਆਂ ਗੱਲਾਂ ਨਹੀਂ ਲਾਲਚ ਦੇ ਕੇ ਧਰਮ ਵਾਲੇ ਪਾਸੇ ਨਹੀਂ ਲਿਆਉਣਾ ਡਰਾ ਕੇ ਬੰਦੇ ਨੂੰ ਧਰਮ ਵਾਲੇ ਪਾਸੇ ਨਹੀਂ ਲਿਆਉਣਾ ਨਾ ਡਰਾ ਕੇ ਲਿਆਉਣਾ ਨਾ ਲਾਲਚ ਦੇਣਾ ਜਿਵੇਂ ਕਬੀਰ ਸਾਹਿਬ ਕਹਿੰਦੇ ਆ ਉਹ ਪਾਂਡਿਆ ਨਾ ਤੇਰੇ ਸਵਰਗ ਦਾ ਲਾਲਚ ਹੈ ਤੇ ਨਾ ਤੇਰੇ ਨਰਕ ਦਾ ਡਰ ਹੈ ਨਾ ਤੇਰੇ ਸਵਰਗ ਦਾ ਲਾਲਚ ਹੈ ਨਾ ਤੇਰੇ ਨਰਕ ਦਾ ਡਰ ਹੈ ਮੈਨੂੰ ਨਹੀਂ ਲੋੜ ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ ਲੋ ਪੜੋ ਸਤਿਗੁਰ ਕਹਿ ਪ੍ਰਸਾਦ ਚਰਨ ਕਮਲ ਕੀ ਮੌਜ
ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰਿਆ
लालच नहीं देना, डर नहीं देना, अपने आप चा नाल प्यार नाल तुसी आओ मेरे वीरो दाड़ियां केस रखो। कुदरत ने जिद्दां दे पैदा कीता उवें दे बनो, रब ने तुहाडे दाड़ियां केस लाए है जिद्दां दा रब ने बनाया उवें दा रहण दे। अपने आप सिस्टम है कुदरत दा, उहदे नाल प्यार करो। राजस्थान वालों नूं बेनती करांगा भी सारे भाई अजे बहुत रमालां वाले पंजाबियां दे मुंडे सिखां दे, साडा कौम कौम दा कॉन्सैप्ट है दाड़ी केस रखना, तुसीं रखो मन बनाओ। कुदरत ने जिद्दां दे पैदा कीता उदां दे बन के रहो। राजस्थानी मुछां भी होर ही तरह दियां रखदे आ राजस्थानी सिख ने ना, जिहड़े कई वारी उधर मिलणगे मैनूं, मैं वेख लैंदा, मैं कहिंदा राजस्थान दा, कहिंदा ते पता किवें लग्गिया, मैं कहिंदा इक तेरे चिट्टे कपड़े ते इक तेरीआं स्टाइल दाढ़ी दा जिहड़ा अद्ध पजद्दा जिहा जिहड़ा, इह वी राजस्थानी रखदे इदां दी। इह हुण हौली हौली छड्डो, दाड़ियां वधाओ अपनियां, जिद्दां दे रब ने पैदा कीता परमात्मा ने जिद्दां दे पैदा कीता उदां दे बणो, ते नाल अपनियां जिम्मेवारियां अपने फर्ज समझो, समझ लो, अकल लो, ज्ञान दा हनेरी आउण दिओ इक वारी, ते हनेरी आएगी, पहला हनेरी आएगी, उथल पुथल मचेगी बहुत, फिर कहिंदे हनेरी दे बाद विच मींह आउणा जिन्हें ठंड पा दे। एक बारी सवाल बहुत खड़े होणगे, ऐदां क्यों, ऐदां किवें, ऐदां किवें, पर घबराई ना, टिक के ज्ञान लै, समझ लै, अगे नूं वधण दी कोशिश कर। कहिंदे अपने आप फिर समा बदलदा वेखी लो। सो
आंधी पाछे जो जल बरखै तेह तेरा जन पीना,
तेरे सेवक फिर कहिंदे भिजदे है उहदे च आनंद लैंदे आ, जदों हनेरी ते बाद मीह पैंदा है ਉਹ ਜਦੋਂ ਸੱਚ ਸੱਚ ਸਮਝ ਵਿੱਚ ਆਉਂਦਾ ਹੈ ਨਾ, ਜਦੋਂ ਸੱਚ ਨਾਲ ਬੰਦਾ ਜੁੜਦਾ ਹੈ ਉਹਦਾ ਆਨੰਦ ਹੀ ਵੱਖਰਾ। ਅੱਗੇ
ਕਹੇ ਕਬੀਰ ਮਨ ਭਇਆ ਪਰਗਾਸਾ ਉਹਦੇ ਭਾਨ ਜਪ ਚੀਨਾ,
ਪਰ ਜਦੋਂ ਉਹ ਸੂਰਜ ਚੜ੍ਹਦਾ ਹੈ ਨਾ, ਸੂਰਜ ਸੱਚ ਦਾ ਤੇ ਚਾਨਣ ਹੋ ਜਾਂਦਾ ਜ਼ਿੰਦਗੀ, ਪਰ ਚਾਨਣ ਹੁੰਦਾ ਹੈ ਗੁਰਬਾਣੀ ਇਸ ਜੱਗ ਮੈਂ ਹੈ ਚਾਨਣ। ਐਸੀ ਮਤ ਲੈ ਇਹ ਗੱਲ ਸਮਝ ਜਾਵੇ ਵੀ ਇੱਕ ਨੂਰ ਹੈ ਹਰ ਪਾਸੇ, ਸ਼ੇਪ ਬਣਦੀ ਹੈ ਐਟਮਸ ਨੇ, ਇੱਕ ਹੀ ਬਣੇ ਆ ਸਾਰਾ ਕੁਛ, ਇੱਕ ਹੀ ਬਣਿਆ ਸ਼ੇਪ ਬਣਦੀ ਹੈ, ਕੋਈ ਜੰਮਦਾ ਨਹੀਂ, ਕੋਈ ਮਰਦਾ ਨਹੀਂ, ਥੋੜੇ ਚਿਰ ਵਾਸਤੇ ਜਿਵੇਂ ਸਾਗਰ ਵਿੱਚ ਲਹਿਰ ਪੈਦਾ ਹੁੰਦੀ ਹੈ ਇਦਾਂ ਅਸੀਂ ਪੈਦਾ ਹੋਏ ਆ, ਸਾਗਰ ਦੇ ਵਿੱਚ ਫਿਰ ਸਮਾ ਜਾਣਾ ਹੈ। ਇਹ ਅਗਲਾਂ ਲਈਏ ਜ਼ਿੰਦਗੀ ਜਿਉਣ ਦਾ ਸਵਾਦ ਆਵੇ। ਵੇਖੋ ਪਿਆਰਿਓ, ਹੁਣ ਕਦੀ ਕਦੀ ਤੇ ਜ਼ਿੰਦਗੀ ਲੱਗਦੀ ਹੈ ਸੋਹਣੀ, ਕਦੀ ਕਦੀ ਬਹੁਤ ਭੈੜੀ ਲੱਗਦੀ ਹੈ, ਕਦੇ ਬੰਦਾ ਬਹੁਤ ਪੋਜ਼ਿਟਿਵ ਹੁੰਦਾ, ਕਦੇ ਇੱਕਦਮ ਨੈਗੇਟਿਵ ਹੋ ਜਾਂਦਾ, ਪਰ ਅਕਲ ਲੈ ਕੇ ਸਦਾ ਜਿਉਂ, ਸਦਾ ਇੱਕ ਮਿੰਟ ਦਾ ਵੀ, ਇੱਕ ਮਿੰਟ ਵੀ ਤੇਰਾ ਭੈੜਾ ਨਾ ਨਿਕਲੇ, ਐਦਾਂ ਦੀ ਜ਼ਿੰਦਗੀ ਬਣਾ। ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, 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 ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ।
ਜੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ 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 ਉਹ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਆਓ ਜਿਉਣ ਦਾ ਚੱਜ ਸਿੱਖੀਏ ਪਿਆਰਿਓ ਨਰਕ ਨਾ ਭੋਗੀਏ ਵਿਦੇਸ਼ਾਂ ਵਾਲਿਆਂ ਨੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਿਆ ਸਿਸਟਮ ਬਣਾਏ ਐ ਆਪਾਂ ਚੱਜ ਸਿੱਖਣਾ ਹੈ ਸਾਨੂੰ ਧਰਮ ਵਾਲੇ ਪਾਸਿਓਂ ਗਿਆਨ ਗੁਰੂ ਦੇ ਲੜ ਲਾਇਆ ਤੇ ਗਿਆਨ ਗੁਰੂ ਦਾ ਪ੍ਰਤੀਕ ਹੈ ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਵੀ ਗਿਆਨ ਵਾਲੇ ਪਾਸੇ ਨੂੰ ਅਸੀਂ ਤੁਰਨਾ ਹੈ ਗਿਆਨ ਵਾਲੇ ਗਿਆਨ ਦੇ ਲੜ ਲੱਗਣਾ ਤੇ ਉਹ ਜਿਹੜਾ ਸਤਿਗੁਰੂ ਹੈ ਜਿਹੜਾ ਪਰਮਾਤਮਾ ਵਿਚੋਲੇ ਗੁਰੂ ਗ੍ਰੰਥ ਸਾਹਿਬ ਨੂੰ ਬਣਾਓ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਉਹ ਇੱਕ ਸਤਿਗੁਰੂ ਹੈ ਜਿਹਨੇ ਕਦੇ ਮਰਨਾ ਨਹੀਂ ਜਿਹਨੇ ਕਦੇ ਖਤਮ ਨਹੀਂ ਹੋਣਾ ਉਹ ਪਰਮਾਤਮਾ ਇੱਕ ਓੰਕਾਰ ਉਹਦਾ ਗਿਆਨ ਲਈਏ ਉਹਦੀ ਸਮਝ ਲਈਏ ਜਿੰਨਾ ਵੀ ਗਿਆਨ ਚੰਗਾ ਜਿੱਥੇ ਜਿੱਥੇ ਵੀ ਪਿਆ ਲੈ ਕੇ ਆਓ ਗੁਰੂ ਨਾਨਕ ਲੈ ਕੇ ਆਏ ਹਰ ਸਿੱਖ ਗੁਰੂ ਨਾਨਕ ਵਰਗਾ ਬਣ ਕੇ ਜਿੱਥੇ ਚੰਗੀ ਗੱਲ ਮਿਲਦੀ ਹੈ ਲੈ ਕੇ ਆਓ ਗੁਰੂ ਨਾਨਕ ਸਾਹਿਬ ਨੇ ਲਿਆਂਦਾ ਤੇ ਅਸੀਂ ਵੀ ਲੈ ਕੇ ਆਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੀ ਗੁਰੂ ਜੀ ਚੱਲਦੇ ਆ ਆਪਾਂ ਫਿਰ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਫਿਰ ਆਪਾਂ ਜਾਣਾ ਕਾਹਲ ਨਹੀਂ ਕਰਨੀ ਸਾਰਿਆਂ ਨੂੰ ਆਪਣੇ ਨੇੜੇ ਪੀਲੀ ਪੀਲੀਆਂ ਵੰਗਾਂ ਪੀਲੀ ਵੰਗਾਂ ਜ਼ਿਲ੍ਹਾ ਹਨੂਮਾਨਗੜ੍ਹ ਇੱਥੋਂ ਨੇੜੇ ਹੀ ਪੈਂਦਾ ਮੇਰੇ ਖਿਆਲ 60 ਕਿਲੋਮੀਟਰ ਹੋਣਾ ਹੈ 60-70 ਉੱਥੇ 28, 29 ਤੇ 30 ਮਾਰਚ ਦੇ ਦੀਵਾਨ ਨੇ ਤਕਰੀਬਨ ਇੱਕ ਮਹੀਨਾ ਹੈ ਆਪਣੇ ਕੋਲ ਮਹੀਨੇ ਬਾਅਦ ਨੇ ਗਰਮੀ ਉਦੋਂ ਥੋੜ੍ਹੀ ਥੋੜ੍ਹੀ ਹੋ ਜਾਣੀ 28, 29 ਤੇ 30 ਮਾਰਚ ਦੇ 3 ਦੀਵਾਨ ਨੇ 2 ਦਿਨ ਦਾਸ ਨੇ ਹਾਜ਼ਰੀ ਭਰਨੀ ਹੈ ਇੱਕ ਦਿਨ ਸਾਡੇ ਜਥੇ ਵਿੱਚੋਂ ਭਾਈ ਸੁਰਿੰਦਰ ਸਿੰਘ ਜੀ ਕਥਾਵਾਚਕ ਨੇ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਆ ਤੇ ਉਹ ਹਾਜ਼ਰੀ ਭਰਨਗੇ 28, 29 ਤੇ 30 ਨੂੰ 2 ਦਿਨ ਦਾਸ ਨੇ ਆਉਣਾ ਤੇ ਅੰਮ੍ਰਿਤ ਸੰਚਾਰ ਉੱਥੇ ਵੀ ਹੋਣਾ ਹੈ ਸ਼ਾਮ ਨੂੰ 5:30 ਨੂੰ ਪੀਲੀ ਬੰਗਾ ਜਿਨ੍ਹਾਂ ਕੋਲ ਟਾਈਮ ਹੋਵੇ ਚੇਤਾ ਰੱਖਿਓ 28, 29, 30 ਮਾਰਚ 2-3 ਦਿਨ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਭਰਨੀ ਹੈ ਬਾਕੀ ਕਾਲਜ ਵਾਲਿਆਂ ਦਾ ਸਾਥ ਦਿਓ ਨਵਾਂ ਸਕੂਲ ਤੁਹਾਡੇ ਵਾਸਤੇ ਬੱਚੀਆਂ ਵਾਸਤੇ ਬਣਾ ਰਹੇ ਆ ਸਾਰੇ ਰਲ ਮਿਲ ਕੇ ਸਾਥ ਦਿਓ ਸਾਰੀ ਮੈਨੇਜਮੈਂਟ ਦਾ ਸਭ ਦਾ ਧੰਨਵਾਦ ਗੁਰਮਤਿ ਦਾ ਇਲਾਕੇ 'ਚ ਪ੍ਰਚਾਰ ਹੁੰਦਾ ਰਹੇ ਜਿਹੜੇ ਮੇਰੇ ਵੀਰ ਥੋੜ੍ਹੀ ਜ਼ਿਆਦਾ ਨੌਲੇਜ ਗੁਰਬਾਣੀ ਦੀ ਲੈਣੀ ਚਾਹੁੰਦੇ ਆ ਕਈਆਂ ਦੇ ਹੁੰਦਾ ਨਾ ਵੀ ਅਸੀਂ ਗੁਰਬਾਣੀ ਦੀ ਨੌਲੇਜ ਵੱਧ ਲਈਏ ਤੇ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਇੱਕ ਕਲਾਸ ਵੀ ਮੇਰੇ ਵੀਰ ਲਾਉਂਦੇ ਆ ਗੁਰਮੁਖ ਪਿਆਰੇ ਤੇ ਉਹ ਤੁਸੀਂ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਸ਼ਾਮ ਨੂੰ 4 ਵਜੇ ਕਲਾਸ ਵੀ ਖਾਲਸਾ ਕਾਲਜ 'ਚ ਲੱਗਦੀ ਹੈ ਜਿਹੜੇ ਥੋੜ੍ਹਾ ਜਿਹਾ ਜ਼ਿਆਦਾ ਡੂੰਘਾਈ ਨਾਲ ਸਮਝਣਾ ਚਾਹੁੰਦੇ ਆ ਗੁਰਬਾਣੀ ਨੂੰ ਵਿਆਕਰਨ ਸਮਝਣਾ ਚਾਹੁੰਦੇ ਆ ਉਹ ਭਾਈ ਉਹ ਇਹਨਾਂ ਨਾਲ ਸੰਪਰਕ ਬਣਾਓ ਕੋਈ ਇੱਕ ਕਲਾਸ 2 ਕਲਾਸਾਂ ਲੱਗ ਜਾਣ ਹਫ਼ਤੇ ਵਿੱਚ 2 ਕਲਾਸਾਂ ਵੀ ਲੱਗ ਜਾਣ ਨਾ ਹਫ਼ਤੇ ਵਿੱਚ ਵੀ 2 ਕਲਾਸਾਂ ਲੱਗਦੀਆਂ ਰਹਿਣ ਤੇ ਕਾਫੀ ਸਮਝ ਵੱਧ ਸਕਦੀ ਹੈ ਇਸ ਕਰਕੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਵੀ ਇੱਥੇ ਗੱਲਬਾਤ ਕਰ ਲਓ ਤੇ ਕੋਈ ਪੈਸਾ ਨਹੀਂ ਫ੍ਰੀ ਹੈ ਇੱਕ ਅੱਧੀ ਕਲਾਸ ਹਫ਼ਤੇ ਵਿੱਚ ਜ਼ਰੂਰ ਅਟੈਂਡ ਕਰਨੀ ਸ਼ੁਰੂ ਕਰੋ ਵੈਸੇ ਤੇ ਰੋਜ਼ ਹੀ ਚਾਹੀਦਾ ਸਾਨੂੰ ਪਰ ਜਿਹੜੇ ਕੋਈ ਥੋੜਾ ਥੋੜਾ ਜਾਣਕਾਰੀ ਲੈਣੀ ਚਾਹੁੰਦੇ ਹੋ ਉਹ ਥੋੜਾ ਥੋੜਾ ਸਟਾਰਟ ਕਰੋ ਆਓ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਸਤਿਗੁਰੂ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਵੀ ਦਰਦ ਹੋਣ ਕਰਕੇ ਗੋਲੀ ਮੈਂ ਇਦਾਂ ਦੀ ਖਾਈ ਉਹਨੇ ਮੈਨੂੰ ਭੁੱਕੀ ਚਾੜਤੀ ਅੱਜ ਮੈਨੂੰ ਪਤਾ ਲੱਗਾ ਵੀ ਮੈਂ ਬੋਲ ਰਿਹਾ ਕੱਲ ਤੇ ਮੈਨੂੰ ਇਦਾਂ ਲੱਗਾ ਵੀ ਅੱਖਾਂ ਵੀ ਮਸਾਂ ਖੋਲਦਾ ਸੀ ਮੈਂ ਮਾਈਂਡ ਮੇਰਾ ਸੁੱਤਾ ਪਿਆ ਸੀ
ਅੱਖਾਂ ਖੋਲ ਕੇ ਰੱਖੀਆਂ ਮੈਂ ਧੱਕੇ ਨਾਲ ਤੇ ਟੇਪ ਹੀ ਚੱਲਦੀ ਰਹੀ ਬਸ ਮੈਨੂੰ ਮੈਂ ਇੱਕੋ ਹੀ ਗੱਲ ਵਾਰ ਵਾਰ ਕੱਲ ਮੈਨੂੰ ਚੇਤਾ ਮੈਂ ਇੱਕੋ ਗੱਲ ਮੁੜ ਮੁੜ ਕਰੀ ਜਾਂਦਾ ਸੀ ਬਈ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਉਹ ਜ਼ਿੰਦਗੀ 'ਚ ਲਾਗੂ ਕਰੋ ਜ਼ਿੰਦਗੀ ਇੱਕੋ ਹੀ ਗੱਲ ਕਰੀ ਜਾਂਦਾ ਸੀ ਮੁੜ ਮੁੜ ਮੈਨੂੰ ਕੱਲ ਮੈਂ ਤੁਹਾਨੂੰ ਕੱਲ ਲਾਸਟ ਵਿੱਚ ਕਿਹਾ ਵੀ ਸੀ ਵੀ ਅੱਜ ਤੇ ਮੈਂ ਤੁਹਾਡਾ ਸਮਾਂ ਹੀ ਖਰਾਬ ਕੀਤਾ ਪਰ ਆਓ ਅੱਜ ਥੋੜ੍ਹਾ ਜਿਹਾ ਠੀਕ ਨਾਲ ਆਪ ਜੀ ਨੇ ਪਿਆਰ ਨਾਲ ਸੁਣਿਆ ਧੰਨਵਾਦ ਜੋ ਸੁਣਿਆ ਇਹਨੂੰ ਪੱਲੇ ਬੰਨੀਏ ਕੋਸ਼ਿਸ਼ ਕਰੋ ਪਿਆਰਿਓ ਆਪਣੇ ਆਪਣੇ ਤੌਰ ਤੇ ਜ਼ਿੰਮੇਵਾਰ ਬਣੋ ਮੋਢਿਆਂ ਤੇ ਜ਼ਿੰਮੇਵਾਰੀ ਚੱਕੋ ਸਾਡੀ ਜ਼ਿੰਮੇਵਾਰੀ ਹੈ ਇਸ ਸਿਸਟਮ ਨੂੰ ਠੀਕ ਕਰਨਾ 12-12 ਬੱਚਿਆਂ ਦਾ ਫੈਸਲਾ ਕਿਹਦਾ ਸੀ ਰੱਬ ਦਾ ਕਿ ਬੰਦਿਆਂ ਦਾ ਬੋਲੋ ਬਈ ਹੁਣ 2 ਦਾ ਕਿਹਦਾ ਹੋ ਗਿਆ ਬੰਦਿਆਂ ਦਾ ਇਹ ਪਾਪੂਲੇਸ਼ਨ ਐਡਾ ਫੈਸਲਾ ਬੰਦੇ ਕਰਦੇ ਨੇ ਰੱਬ ਨਹੀਂ ਕਰਦਾ ਬੰਦੇ ਕਰਦੇ ਨੇ ਉਹਦੀ ਤਾਂ ਰਿਕੁਆਇਰਮੈਂਟ ਹੈ ਕੁਦਰਤ ਦਾ ਸਿਸਟਮ ਹੈ ਤੇ ਜੇ ਐਡਾ ਫੈਸਲਾ ਕਰ ਸਕਣਾ ਹੈ ਤੇ ਇਹ ਸਿਸਟਮ ਨੂੰ ਸੋਹਣਾ ਬਣਾਉਣ ਦਾ ਫੈਸਲਾ ਵੀ ਤੈਨੂੰ ਕਰਨਾ ਪੈਣਾ ਆਪੇ ਨਹੀਂ ਹੋ ਜਾਣਾ ਤੈਨੂੰ ਕਰਨਾ ਪੈਣਾ ਇਹ ਤੇਰਾ ਫੈਸਲਾ ਹੈ 12 ਦਾ ਫੈਸਲਾ ਸਾਡੇ ਦਾਦੇ ਦਾਦੀਆਂ ਦਾ ਸੀ ਤੇ 2 ਦਾ ਫੈਸਲਾ ਹੁਣ ਸਾਡਾ ਹੈ ਸਾਡਾ ਫੈਸਲਾ ਹੈ ਐ ਭਾਵੇਂ ਜੋ ਮਰਜ਼ੀ ਕਹੀ ਜੋ ਵੀ ਰੱਬ ਨੇ 12 ਦੀ ਕਿਰਪਾ ਕਰਤੀ ਰੱਬ ਨੇ 2 ਦੀ ਕਰਤੀ ਇਦਾਂ ਨਹੀਂ ਜੇ ਅੱਜ ਵੀ ਚਾਹੋਗੇ ਤੇ ਅੱਜ ਵੀ 12-12 ਬੱਚੇ ਹੋ ਜਾਣਗੇ ਅੱਜ ਵੀ ਹੋਣਗੇ ਕਿ ਨਹੀਂ ਹੋਣਗੇ ਹੋਣਗੇ ਅੱਜ ਵੀ ਇਸ ਕਰਕੇ ਜੇ ਅਸੀਂ ਐਡੇ ਵੱਡੇ ਫੈਸਲੇ ਕਰਦੇ ਹਾਂ ਸਾਨੂੰ ਪਤਾ ਹੈ ਵੀ ਪਾਪੂਲੇਸ਼ਨ ਕੰਟਰੋਲ ਹੋਈ ਹੈ ਹਰ ਚੀਜ਼ ਬੰਦਾ ਕਰ ਰਿਹਾ ਸਿਸਟਮ ਬੰਦੇ ਨੇ ਫਿੱਟ ਕਰਨਾ ਇੱਥੇ ਉਹਦਾ ਕੁਦਰਤ ਦਾ ਤੇ ਇੱਕ ਵਾਰੀ ਅਸੂਲ ਬਣਾ ਦਿੱਤਾ ਜਿਵੇਂ ਪਹਿਲੇ ਦਿਨ ਵੀ ਕਿਹਾ ਸੀ ਵੱਧ ਤੋਂ ਵੱਧ ਦਰਖਤ ਲਾ ਦਿਓ ਮੀਂਹ ਪਊ ਕਿ ਨਹੀਂ ਪਊ ਫਿਰ ਪਊ ਇੱਥੇ ਵੀ ਪਊ ਅੱਜ ਵੀ ਤਮਿਲਨਾਡੂ ਦੇ ਇਲਾਕੇ ਦੇ ਵਿੱਚ ਏਰੀਏ ਇਦਾਂ ਦੇ ਹੈ ਉੱਥੇ 3 ਮਹੀਨੇ ਮੀਂਹ ਨਹੀਂ ਹਟਦਾ ਪਰ ਦਰਖਤ ਇਦਾਂ ਹੈ ਜਿੱਦਾਂ ਤੁਸੀਂ ਬੈਠੇ ਇੰਨੀ ਨੇੜੇ ਨੇੜੇ ਦਰਖਤ ਨੇ ਜੰਗਲ ਨੇ ਜੰਗਲ ਉਹਨਾਂ ਨੂੰ ਕਿਹਾ ਤੁਹਾਡੇ ਇੱਥੇ ਟ੍ਰੇਨ ਕੱਢ ਦਿੰਦੇ ਆ ਉਹਨਾਂ ਨੂੰ ਕਿਹਾ ਟ੍ਰੇਨ ਕੱਢ ਦਿੰਦੇ ਆ ਟ੍ਰੇਨ ਉਹ ਕਹਿੰਦੇ ਸਾਨੂੰ ਟ੍ਰੇਨ ਦੀ ਲੋੜ ਨਹੀਂ ਜੇ ਟ੍ਰੇਨ ਬਣਾਓਗੇ ਪਟੜੀ ਬਣੇਗੀ ਤੇ ਸਾਡੇ ਦਰਖਤ ਕੱਟ ਦੋਗੇ ਜੇ ਦਰਖਤ ਕੱਟੇ ਗਏ ਸਾਡੇ ਬਰਸਾਤ ਨਹੀਂ ਪੈਣੀ ਬਰਸਾਤ ਪੈਣ ਕਰਕੇ ਤੇ ਲੋਕ ਵੇਖਣ ਆਉਂਦੇ ਆ ਬਾਹਰਲਿਆਂ ਦੇਸ਼ਾਂ ਤੋਂ ਲੋਕੀ ਸਾਡੇ ਵਿਜ਼ਿਟ ਕਰਦੇ ਆ ਆਉਂਦੇ ਆ ਉਹ ਤਾਂ ਆਉਂਦੇ ਆ ਵੀ ਇੱਥੇ ਮੀਂਹ ਪੈਂਦਾ ਹੈ ਤੇ ਮੀਂਹ ਤਾਂ ਪੈਂਦਾ ਇੱਥੇ ਦਰਖਤ ਜ਼ਿਆਦਾ ਨੇ ਤੇ ਜੇ ਦਰਖਤ ਕੱਟਦੇ ਤੇ ਮੀਂਹ ਪੈਣਾ ਨਹੀਂ ਤੇ ਜੇ ਉੱਥੇ ਸਾਰੇ ਦਰਖਤ ਕੱਟ ਦਿੱਤੇ ਜਾਣ ਉੱਥੇ ਫਿਰ ਬਰਸਾਤ ਹੋਏਗੀ ਘਟੇਗੀ ਨਹੀਂ ਹੋਏਗੀ ਘੱਟ ਹੋਏਗੀ ਤੇ ਜੇ ਰਾਜਸਥਾਨ 'ਚ ਲਾ ਦਿੱਤੇ ਜਾਣ ਫਿਰ ਪਏਗੀ ਕੁਦਰਤ ਦਾ ਸਿਸਟਮ ਬਣ ਗਿਆ ਉਹਦੇ ਲਈ ਤੂੰ ਵੇਖ ਵੀ ਕੀ ਕਰੇਗਾ ਤੈਨੂੰ ਕਰਨਾ ਪੈਣਾ ਉਹ ਤੇ ਇੱਕ ਵਾਰੀ ਘੜ ਦਿੱਤਾ ਨਾ ਸਾਰਾ ਕੁਝ ਰੱਬ ਨੇ ਤੇ ਇੱਕ ਵਾਰੀ ਜੋ ਕੁਝ ਪਾਇਆ ਸੋ ਏਕਾ ਵਾ ਉਹਨੇ ਤੇ ਬਣਾ ਦਿੱਤਾ ਉਦੋਂ ਗਾਂ ਫਿਰ ਤੂੰ ਉਹਨੂੰ ਕਿਵੇਂ ਵਰਤਣਾ ਹੈ ਕਿਵੇਂ ਉਸ ਟੈਕਨੋਲੋਜੀ ਨੂੰ ਵਰਤਣਾ ਹੈ ਉਸ ਸਿਸਟਮ ਨੂੰ ਵਰਤਣਾ ਕਿੱਦਾਂ ਇਹ ਤੂੰ ਵੇਖਣਾ ਚਾਹੇ ਸਾਰੇ ਕੱਟ ਦੇ ਤੇ ਚਾਹੇ ਵੱਧ ਤੋਂ ਵੱਧ ਲਾ ਲੈ ਉਹਦਾ ਜ਼ਿੰਮੇਵਾਰ ਤੂੰ ਬਣੇਗਾ ਉਹਦਾ ਰੱਬ ਜ਼ਿੰਮੇਵਾਰ ਨਹੀਂ ਜੇ ਦਰਖਤ ਕੱਟ ਕੇ ਮੀਂਹ ਘਟ ਗਿਆ ਤੇ ਉਹਦੇ ਜ਼ਿੰਮੇਵਾਰ ਅਸੀਂ ਤੇ ਜੇ ਦਰਖਤ ਲਾ ਕੇ ਬਰਸਾਤਾਂ ਜ਼ਿਆਦਾ ਪੈ ਰਹੀਆਂ ਨੇ ਤੇ ਇਹਦਾ ਕ੍ਰੈਡਿਟ ਵੀ ਕਿਹਨੂੰ ਦੇਣਾ ਪਏਗਾ ਬੰਦੇ ਨੂੰ ਇਹਦਾ ਕ੍ਰੈਡਿਟ ਵੀ ਬੰਦੇ ਨੂੰ ਦੇਣਾ ਪਏਗਾ ਤੇ ਪੈ ਕਿਵੇਂ ਰਿਹਾ ਨਿਯਮ ਨੇ ਜਿਹੜੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖ ਹਾਲਾਂਕਿ ਇਸ ਸ਼ਬਦ ਵਿੱਚ ਮੀਂਹ ਦੀ ਗੱਲ ਕੁਝ ਹੋਰ ਹੈ ਹਿਰਦੇ ਦੇ ਅੰਦਰ ਦੀ ਸ਼ਾਂਤੀ ਦੀ ਗੱਲ ਹੈ ਪਰ ਨਿਯਮ ਨੇ ਜਿਹੜੇ ਉਹਦੇ ਨਿਯਮ ਹੀ ਨਿਯਮਾਂ ਦੇ ਵਿੱਚ ਰਹਿ ਗਈ ਬਰਸਾਤ ਹੁੰਦੀ ਹੈ ਬੱਚਾ ਨਿਯਮਾਂ ਵਿੱਚੋਂ ਹੀ ਪੈਦਾ ਹੁੰਦਾ ਨਿਯਮਾਂ ਮੁਤਾਬਕ ਪਰ ਉਹਦੇ ਲਈ ਪੂਰਾ ਤੈਨੂੰ ਹੋਣਾ ਪੈਣਾ ਉਹਦੀ ਰਿਕੁਆਇਰਮੈਂਟ ਤੈਨੂੰ ਪੂਰੀ ਕਰਨੀ ਉਹਦੀਆਂ ਸ਼ਰਤਾਂ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ ਸੋ ਆਓ ਜ਼ਿੰਮੇਵਾਰ ਬਣੋ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ ਜੁੜੋ ਹੁਕਮਨਾਮੇ ਸੁਣੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜੀ ਉਹ ਆਪਣੀ ਪ੍ਰੇਮ ਭੇਟਾ ਰੱਖ ਕੇ ਮੱਥਾ ਟੇਕ ਲਿਓ ਨਮਸਕਾਰ ਕਰ ਲਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗਹਿਣਿਆਂ ਦਾ ਬੱਚਿਆਂ ਦਾ ਪਰਸਾਂ ਦਾ ਖਿਆਲ ਰੱਖਿਓ ਭਾਈ ਕਈ ਤਰ੍ਹਾਂ ਦੇ ਬੰਦੇ ਵਿੱਚ ਆ ਜਾਂਦੇ ਆ ਪਰਸ ਗਹਿਣੇ ਮੋਬਾਈਲ ਖਿਆਲ ਰੱਖਿਓ ਆਪਣੇ ਸੰਭਾਲ ਕੇ ਰੱਖਿਓ 100-100 ਪਾਠ ਜਿੱਥੇ ਰੱਖੇ ਜਾਂਦੇ ਆ ਇਹਨਾਂ ਚੱਕਰਾਂ 'ਚ ਵੀ ਨਾ ਪਿਓ ਵੀ 100 ਪਾਠ ਰੱਖਿਆ ਗੁਰੂ ਇੱਕ ਹੈ ਸਾਡਾ ਐਦਾਂ ਲੈਣਾ ਲਾ ਕੇ 20-30 ਪਾਠ ਕਰਦੇ ਆ ਬਾਬੇ ਅੱਜ ਸਾਡੇ ਤੇ 30-30 ਪਾਠ ਇਕੱਠੇ ਕਰਕੇ 4-5 ਲੱਖ ਰੁਪਈਆ 3 ਦਿਨਾਂ ਦਾ ਇਕੱਠਾ ਕਰ ਲੈਂਦੇ ਆ ਇੱਕ ਇੱਕ ਪਾਠ ਆਪ ਕਰੋ ਸਹਿਜ ਪਾਠ ਆਪ ਕਰੋ ਬਾਣੀ ਆਪ ਪੜੋ ਆਪ ਸਮਝੋ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ ਗੱਜ ਕੇ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲੇ ਉਹਦੇ ਆਨੰਦ
ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਮਨ ਪਾਇਆ ਸਹਿਜ ਸੇਤੀ ਮਨ ਵਧੀਆ ਵਾਲਾ ਨਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਰੀਆਂ ਹੋਤਾ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਮੈਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਮਿਲਾ ਸਮਰੱਥ ਸੁਆਮੀ ਸੋ ਕਿਆ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬ ਕਿਆ ਨਾਹੀ ਕਰਦੇ ਹਰ ਤਾਂ ਤੇਰਾ ਸਭ ਕੁਛ ਹੈ ਇਸਦੇ ਸੋ ਪਾਵੇ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਬਨੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੁਮਾ ਸਭ ਗਵਾਨ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਭਜਾਈਆਂ ਗੁਰਵਾਚਿਕਾ ਗੁਰੂ ਬਿਨੋ ਜਿਸ ਆਏ ਵਡਿਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ ਨਾਮ ਮਿਲਾਇਆ ਧਾਰੋ ਵਾਜੇ ਪੰਚ ਸ਼ਬਦ ਜਿਤ ਕਾਜ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਸਵਾਰਿਆ ਕਰਮ ਪਾਇਆ ਤੁਮ ਜਿਨ ਕੌਸੇ ਨਾਮ ਹਰ ਕੈ ਲਗੇ ਅਨੰਤ ਸੁਣੋ ਬਟ ਭਾਗੀ ਹੋ ਸਗਲ ਮਨੋਰ ਪੂਰੇ ਕਰਵਾਇਆ ਸਗਲ ਮੇ ਸੂਰੇ ਰੂਪ ਰੋਗ ਸੰਤਾ ਤੁਰੇ ਸੁਣੀ ਸੱਚੀ ਮਾਂ ਸਤ ਸਾਜਣ ਭਏ ਸਰਸੇ ਪੂਰੇ ਗੁਰਤੇ ਜਾਣੀ ਹੁਣ ਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ ਵਚਨਾ ਪੁਰ ਚਰਨ ਲਾਗੇ ਵਾਜੇ ਅਨਹਦ ਪੂਰ ਸੁਣੋ ਪਵਣ ਗੁਰੂ ਪਾਣੀ ਮਾਤਰ ਘਰ ਤੋਂ ਬਾਹਰ ਇਸ ਰਾਤ ਕੋਈ ਦਾਈ ਦਾਇਆ ਮਿਲੇ ਸਗਲ ਜਗ ਲਗੇ ਆਈਆਂ ਮੁਰਿਆ ਆਈਆਂ ਵਚਨ ਧਰ ਬਹਦੂਰ ਕਰਮੀਆਂ ਕੋ ਆਪਣੀ ਤੇਜੇ ਲੈ ਕੇ ਦੂਰ ਜਿਨੀ ਨਾਮ ਆਇਆ ਸਖਤੇ ਮੁਖੇ ਉਜਲੇ ਤੇਤੀ ਛੁੱਟੀ ਨਾਲ ਜਿਨੀ ਨਾਮ ਆਇਆ ਸੇਮ ਸਖਤੇ ਮੁਖੇ ਉਜਲੇ ਤੇਤੀ ਛੁੱਟੀ ਨਾਲ ਜਿਨੀ ਨਾਮ
ਵੇਖੋ ਜਪ ਗਏ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਵਾਸਤੇ ਥੋਟ ਮੈਡੀਟੇਸ਼ਨ ਬਹੁਤ ਚੰਗਾ ਹੁੰਦਾ ਆਪਣੇ ਆਪ ਨੂੰ ਇਕਾਗਰ ਕਰਨ ਵਾਸਤੇ ਇੱਥੇ ਵਾਹਿਗੁਰੂ ਜਿਹਦੀ ਕੋਈ ਪਿਕਚਰ ਨਹੀਂ ਮਾਇੰਡ ਬਣਾਉਂਦਾ ਇੱਕ ਵਾਰ ਜਰਾ ਵੇਖਿਓ ਜਰਾ ਹਾਜ਼ਰ ਹੋ ਬੋਲ ਕੇ ਨਾਲ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਰਸ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ
अपना नाम देहो गुण गावा दिन रात नानक चाहे हो सो कहो टल गुरु से भी एहनिस सहज सुभाए दर्शन परसे गुरु के जन्म मरण दुख जाए वाहे गुरु जी जैत सरी महला पंजवा कोई जान हर स्यों देवे जोर चरण गहो बको शुभ रसना दीजे है प्राण अको कोई जान हर स्यों देवे जोर चरण गहो बको शुभ रसना दीजे प्राण अको रहा मन तन निर्मल करत के आरो हर सिंचे सुदा संजो ए आरस में मगन होत कृपाते महाबिख्या ते तोर आयो शरण दीन दुख पंजन चित वो तुमरी ओ अपै पद दान सिमरन स्वामी को प्रभ नानक बंदन शोर आयो शरण दीन दुख पंजन चितवा तुमरी ओर अपै पद दान सिमरन स्वामी को प्रभ नानक बंदन शोर वाहे गुरु जी का खालसा वाहे गुरु जी की